ਫਲ ਪਾਵੇ ਗੋ। ਸਤਿਗੁਰ ਮਹਾਂਪੁਰਖ ਹੈ ਪਾਰਸ ਜੋ ਲਗੈ ਸੋ ਫਲ ਪਾਵੇ ਗੋ। ਸਤਿਗੁਰ
ਮਹਾਂਪੁਰਖ ਹੈ ਪਾਰਸ
ਸੋ ਫਲ ਪਾਵੇ ਗੋ। ਸਤਿਗੁਰ ਮਹਾਂਪੁਰਖ ਹੈ ਪਾਰਸ
ਮਹਾਂਪੁਰਖ ਹੈ ਪਾਰਸ ਜੋ ਫਲ ਲਾ ਕੇ ਸੋ ਫਲ ਪਾਵੇ।
ਸਤਿਗੁਰ ਮਹਾਂਪੁਰਖ ਹੈ ਸਾਗਰ ਜੋ ਲਗੈ ਸੋ ਫਲ ਪਾਵੇ ਗੋ। ਸਤਿਗੁਰ ਮਹਾਂਪੁਰਖ ਹੈ ਸਾਗਰ ਜੋ ਲਗੈ ਸੋ ਫਲ ਪਾਵੇ ਗੋ।
ਸਤਿਗੁਰ ਮਹਾਂਪੁਰਖ ਹੈ ਪਾਰਸ ਜੋ ਸਤਿਗੁਰ ਮਹਾਂਪੁਰਖ ਹੈ ਪਾਰਸ ਜੋ ਲਗੈ ਸੋ ਫਲ ਪਾਵੇ।
ਸਤਿਗੁਰ ਮਹਾਂਪੁਰਖ ਹੈ ਸਾਗਰ ਜੋ ਲਗੈ ਸੋ ਫਲ ਪਾਵੇ ਗੋ।
ਸਤਿਗੁਰ ਮਹਾਂਪੁਰਖ ਹੈ ਪਾਰਸ ਜੋ ਲਗੈ ਸੋ ਫਲ ਪਾਵੇ ਗੋ।
ਸੋ ਫਲ ਪਾਵੇ ਫਲ ਪਾਵੇ ਗੋ, ਸੋ ਫਲ ਪਾਵੇ ਗੋ ਜੀ,
ਸੋ ਫਲ ਪਾਵੇ ਗੋ, 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 ਸੋ ਫਲ ਪਾਵੇ ਗੋ,
ਫਲ ਪਾਵੇ ਗੋ, ਸੋ ਫਲ ਪਾਵੇ ਗੋ, ਸੋ ਫਲ ਪਾਵੇ ਗੋ,
ਸੋ ਫਲ ਪਾਵੇ ਗੋ, ਸੋ ਫਲ ਪਾਵੇ ਗੋ, ਸਤਿਗੁਰ ਮਹਾਂਪੁਰਖ ਹੈ ਪਾਰਸ ਜੋ ਲਗੈ ਸੋ ਫਲ ਪਾਵੇ ਗੋ। ਮਹਾਂਪੁਰਖ ਹੈ ਪਾਰਸ ਜੋ ਲਗੈ ਸੋ ਫਲ ਪਾਵੇ ਗੋ। ਸਤਿਗੁਰ ਮਹਾਂਪੁਰਖ ਹੈ ਪਾਰਸ ਜੋ ਲਗੈ ਸੋ ਫਲ ਪਾਵੇ ਗੋ। ਸਤਿਗੁਰ ਮਹਾਂਪੁਰਖ ਹੈ ਪਾਰਸ ਜੋ ਲਗੈ ਸੋ ਫਲ ਪਾਵੇ ਗੋ।
ਸਤਿਗੁਰ ਮਹਾਂਪੁਰਖ ਹੈ ਪਾਰਸ ਜੋ ਲਾਗੈ ਸੋ ਫਲ ਪਾਵੇ ਗੋ। ਜਿਉਂ ਗੁਰ ਉਪਦੇਸ਼ ਕਰੇ ਪ੍ਰਹਿਲਾਦਾ ਗੁਰ ਸੇਵਕ ਪੈਜ ਰਖਾਵੇ ਗੋ। ਆਓ ਸਾਰੇ ਅੱਜ ਆਪਾਂ ਮਹੀਨਾਵਾਰੀ ਸਮਾਗਮ ਵਿੱਚ ਦੂਰੋਂ ਨੇੜਿਓਂ ਚੱਲ ਕੇ ਵੀਰ ਭੈਣ ਭਰਾ ਬੱਚੇ ਬਜ਼ੁਰਗ ਮਾਤਾਵਾਂ ਸਾਰੇ ਇਕੱਤਰ ਹੋ ਰਹੇ ਹਾਂ। ਸੋ ਆਓ ਥੋੜੇ ਸਮੇਂ ਤੱਕ ਜੋ ਭਾਈ ਸਾਹਿਬ ਜੀ ਨੇ ਪੰਡਾਲ ਵਿੱਚ ਆ ਜਾਣਾ ਹੈ, ਕੀਰਤਨ ਦੀ ਆਰੰਭਤਾ ਹੋ ਜਾਣੀ ਹੈ। ਉਸ ਤੋਂ ਪਹਿਲਾਂ ਆਪਾਂ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਬੜੇ ਪਿਆਰ ਨਾਲ ਜਿੱਥੇ ਜਿੱਥੇ ਜਗ੍ਹਾ ਮਿਲੇ ਬੈਠਣ ਦੀ ਖੇਚਲ ਕਰੀਏ। ਬੜੇ ਪਿਆਰ ਨਾਲ ਗੁਰੂ ਸਵਾਰਿਆਂ ਪਾਸੋਂ ਗੁਰਬਾਣੀ ਦਾ ਕੀਰਤਨ ਸੁਣਿਆ। ਆਓ ਥੋੜਾ ਸਮਾਂ ਬੈਠ ਕੇ ਵਿਚਾਰ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ। ਸਭ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਉਂਦੇ ਹਾਂ। ਕੋਈ ਰਸਨਾ ਵਾਂਝੀ ਨਾਰੇ ਇੱਕੇ ਵਾਰੀ ਕਹਿਣ ਤੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਗੁਰ ਪਾਰਸ ਹਮਲੋ, ਗੁਰਬਾਣੀ ਵਿੱਚ ਪਾਰਸ ਦਾ ਬੜੀ ਵਾਰੀ ਜ਼ਿਕਰ ਆਇਆ ਹੈ। ਬੜੇ ਵਾਰੀ ਪਾਰਸ ਦੀ ਉਦਾਹਰਣ ਦਿੱਤੀ ਹੈ ਵੀ ਪਾਰਸ ਦੇ ਅੰਦਰ ਇਹ ਕੁਆਲਿਟੀ ਹੈ, ਇਹ ਗੁਣ ਹੈ ਵੀ ਉਹ ਸੱਤ ਧਾਤਾਂ ਨੂੰ ਸੋਨੇ ਵਿੱਚ ਬਦਲ ਸਕਦਾ। ਪਰ ਪਾਰਸ ਅੱਜ ਤੱਕ ਕਿਸੇ ਨੇ ਵੇਖਿਆ ਨਹੀਂ, ਪਾਰਸ ਕਿਸੇ ਨੇ ਅੱਜ ਤੱਕ ਨਹੀਂ ਵੇਖਿਆ। ਪਰ ਮਨੌਤ ਹੈ, ਕੁਝ ਮਾਨਤਾਵਾਂ ਹੁੰਦੀਆਂ ਸਮਾਜ ਵੱਲੋਂ ਮੰਨੀਆਂ, ਤੇ ਗੁਰੂ ਸਾਹਿਬ ਨੇ ਉਸ ਬਣੀ ਹੋਈ ਮਨੌਤ ਨੂੰ ਉਦਾਹਰਣ ਵਜੋਂ ਵਰਤਿਆ ਵੀ ਜਿਹੜਾ ਮੇਰਾ ਪਾਤਸ਼ਾਹ ਹੈ, ਜਿਹੜਾ ਮੇਰਾ ਸਤਿਗੁਰੂ ਹੈ, ਉਹ ਵੀ ਪਾਰਸ ਵਰਗਾ ਹੀ ਹੈ। ਸਤਿਗੁਰ ਦੇ ਅੰਦਰ ਇਹ ਤਾਕਤ ਹੈ ਵੀ ਉਹ ਕਈਆਂ ਦੀ ਜ਼ਿੰਦਗੀ ਬਦਲ ਸਕਦਾ, ਕਈਆਂ ਦਾ ਜੀਵਨ ਚੇਂਜ ਕਰ ਸਕਦਾ, ਇਹ ਸਤਿਗੁਰੂ ਅੰਦਰ ਤਾਕਤ ਹੈ। ਹੁਣ ਚੇਤਾ ਰੱਖੀਏ ਵੀ ਸਤਿਗੁਰੂ ਅੰਦਰ ਤੇ ਤਾਕਤ ਹੈ, ਪਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਵਿੱਚ। ਸਤਿਗੁਰ ਦੇ ਅੰਦਰ ਸੱਚੇ ਸਤਿਗੁਰੂ ਆਪਾਂ ਮੰਨਦੇ ਹਾਂ ਸੱਚੇ ਗਿਆਨ ਨੂੰ, ਵੀ ਸੱਚਾ ਗਿਆਨ ਸਾਡੇ ਲਈ ਸਤਿਗੁਰੂ ਹੈ। ਹੁਣ ਇਹ ਤੇ ਮੰਨ ਲਿਆ ਵੀ ਸਤਿਗੁਰੂ ਅੰਦਰ ਬੜੀ ਤਾਕਤ ਹੈ, ਪਰ ਜੇ ਸਿੱਖ ਨਹੀਂ ਬਦਲਣਾ ਚਾਹੁੰਦਾ ਤੇ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਕੀ ਕਰੇ। ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗਈ ਜਿਉਂ ਬਾਂਸ ਵਜਾਈਏ ਫੂਕ। ਉੱਥੇ ਸਤਿਗੁਰੂ ਦੀ ਵੀ ਨਹੀਂ ਚੱਲਦੀ, ਚੇਤਾ ਰੱਖੀਏ। ਸਤਿਗੁਰ ਅੰਦਰ ਤਾਕਤ ਬਹੁਤ ਹੈ, ਜੇ ਬੰਦਾ ਸੱਚਾ ਗਿਆਨ ਲੈ ਲਵੇ ਤੇ ਆਪਣੀ ਜ਼ਿੰਦਗੀ ਨੂੰ ਬਦਲ ਸਕਦਾ। ਪਰ ਜੇ ਹੁਣ ਸੱਚਾ ਸਤਿਗੁਰ ਕਿਆ ਕਰੇ, ਕਬੀਰ ਸਾਹਿਬ ਨੇ ਸਿੱਧਾ ਕਿਹਾ, ਜਿਵੇਂ ਕਹਿ ਲਓ ਬਦਾਮਾਂ ਅੰਦਰ ਤਾਕਤ ਹੈਗੀ ਹੈ, ਜੇ ਬੰਦਾ ਖਾਣਾ ਹੀ ਨਹੀਂ ਚਾਹੁੰਦਾ ਤੇ ਬਦਾਮ ਇਕੱਲੇ ਪਏ ਕੀ ਕਰਦੇ ਹੋ। ਘਰ ਵਿੱਚ ਤਾਕਤ ਵਾਲਾ ਕੋਈ ਕੈਪਸੂਲ ਪਿਆ ਹੈ, ਤਾਕਤ ਵਾਲੀ ਰੋਟੀ ਹੈ, ਜੇ ਬੰਦਾ ਖਾਂਦਾ ਹੀ ਨਹੀਂ ਤੇ ਰੋਟੀ ਕੀ ਕਰਦੇ। ਇਵੇਂ ਸਤਿਗੁਰੂ ਹੈ, ਸੱਚੇ ਗਿਆਨ ਅੰਦਰ ਤਾਕਤ ਬੜੀ ਵੱਡੀ ਹੈ, ਪਰ ਪ੍ਰੋਬਲਮ ਇਹ ਹੈ ਬੰਦਾ ਇਧਰੋਂ ਸੁਣਦਾ ਤੇ ਇੱਧਰ ਕੱਢ ਦਿੰਦਾ। ਜਿਵੇਂ ਪੱਥਰ ਜਿੰਨਾ ਕੁ ਚਿਰ ਪਾਣੀ ਚ ਪਿਆ ਰਹਿੰਦਾ ਉਹਨਾਂ ਚਿਰ ਭਿੱਜਿਆ ਰਹਿੰਦਾ, ਮੁੜ ਕੇ ਸੁੱਕੇ ਦਾ ਸੁੱਕਾ ਹੀ। ਸਾਡਾ ਹਾਲ ਬਹੁਤਿਆਂ ਦਾ ਇਹੋ ਹੀ ਹੈ, ਸੰਗਤ ਵਿੱਚ ਬੈਠੇ ਰਹੇ ਮਨ ਕਾਇਮ ਜਿਹਾ ਰਹਿੰਦਾ, ਮਨ ਚੜ੍ਹਦੀ ਕਲਾ ਵਿੱਚ ਰਹਿੰਦਾ, ਪਰ ਬਾਹਰ ਜਾਣ ਦੀ ਦੇਰ ਹੈ। ਜਿਵੇਂ ਪੱਥਰ ਪਾਣੀ ਤੋਂ ਬਾਹਰ ਕੱਢਿਆ ਸੁੱਕੇ ਦਾ ਸੁੱਕਾ, ਇਵੇਂ ਇਨਸਾਨ ਹੈ, ਸੰਗਤ ਵਿੱਚ ਬੈਠਾ ਰਹੇ, ਬਾਣੀ ਸੁਣਦਾ ਰਹੇ, ਸਮਝਦਾ ਰਹੇ, ਫਿਰ ਤੇ ਠੀਕ ਰਹਿੰਦਾ, ਮੁੜ ਕੇ ਬਾਹਰ ਜਾ ਕੇ ਫਿਰ ਉਵੇਂ ਦਾ ਹੀ ਹੋ ਜਾਂਦਾ। ਇਸੇ ਕਰਕੇ ਜਿਹੜਾ ਸੱਚਾ ਗਿਆਨ ਹੈ, ਤਾਕਤ ਬਹੁਤ ਹੈ, ਪਰ ਜੇ ਸਿੱਖ ਸੱਚਾ ਗਿਆਨ ਲੈਣਾ ਨਹੀਂ ਚਾਹੁੰਦਾ ਫਿਰ ਸੱਚਾ ਸਤਿਗੁਰੂ ਕਿਆ ਕਰੇ। ਇੰਨੀ ਗੱਲ ਹੋ ਗਈ। ਹੁਣ ਆਪਾਂ ਜਿਹੜੀ ਗੱਲ ਕਰਦੇ ਸੀ ਗੁਰ ਪਾਰਸ ਹਮ ਲੋ, ਕਹਿੰਦੇ ਅਸੀਂ ਲੋਹੇ ਹਾਂ, ਕਿਉਂਕਿ ਲੋਹੇ ਦੀ ਕੀਮਤ ਬਹੁਤੀ ਨਹੀਂ ਸੰਸਾਰ ਵਿੱਚ। ਜਿੰਨਾ ਲੋਕੀ ਸੋਨੇ ਨੂੰ ਸਾਂਭ ਸਾਂਭ ਕੇ ਰੱਖਦੇ ਆ, ਲੋਕਰ ਵਿੱਚ ਰੱਖਦੇ ਆ, ਕਈ ਕਈ ਤਾਲਿਆਂ ਦੇ ਹੇਠਾਂ ਰੱਖਦੇ ਆ, ਤਜੋਰੀਆਂ ਦੇ ਵਿੱਚ ਸਾਂਭ ਸਾਂਭ ਕੇ ਰੱਖਦੇ ਆ, ਜਿੰਨੀ ਕੀਮਤ ਸੋਨੇ ਦੀ ਹੈ ਲੋਹੇ ਦੀ ਓਨੀ ਕੀਮਤ ਥੋੜਾ, ਲੋਹਾ ਨਹੀਂ ਓਨੀ ਅਹਿਮੀਅਤ ਰੱਖਦਾ। ਤੇ ਗੁਰੂ ਸਾਹਿਬ ਕਹਿੰਦੇ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ, ਕਹਿੰਦੇ ਅਸੀਂ ਗੁਰੂ ਪਾਰਸ ਨੂੰ ਮਿਲ ਕੇ ਕੰਚਨ ਹੋ ਗਏ, ਸੋਨੇ ਵਰਗੇ ਬਣ ਗਏ, ਐਂ ਕਹਿ ਲਓ ਵੀ ਬਹੁਤ ਕੀਮਤੀ ਹੋ ਗਏ। ਜਿੰਨਾ ਚਿਰ ਸੱਚਾ ਗਿਆਨ ਨਹੀਂ ਸੀ ਮਿਲਿਆ, ਸਮਝ ਨਹੀਂ ਸੀ, ਮਤ ਨਹੀਂ ਸੀ, ਉਹਨਾਂ ਚਿਰ ਤੇ ਅਸੀਂ ਆਪਣੇ ਆਪ ਨੂੰ ਅਹੀਂ ਸੀ, ਕਿਉਂਕਿ ਦੁਨੀਆਂ ਚੇਤਾ ਰੱਖੋ ਅਸੀਂ, ਕਿਉਂਕਿ ਜਦੋਂ ਜੋ ਲੋਕਾਂ ਵਿੱਚ ਸੁਣਦੇ ਹਾਂ, ਇਹ ਤੇ ਹੁਣ ਗੁਰਬਾਣੀ ਨੂੰ ਸੁਣ ਕੇ ਸਮਝ ਕੇ ਸਾਨੂੰ ਇਸ ਗੱਲ ਦੀ ਸਮਝ ਪੈਂਦੀ ਵੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਨਹੀਂ ਤੇ ਲੋਕਾਂ ਨੇ ਤੇ ਇਹੋ ਹੀ ਸਮਝਾਇਆ ਸੀ, ਨਾ ਨਾ ਭਾਈ, ਇਹ ਜਿਹੜਾ ਬੰਦਾ ਨੌਕਰੀ ਲੈ ਕੇ ਬੈਠਾ ਇਹਦੇ ਕਰਮਾਂ ਚ ਨੌਕਰੀ ਹੈ, ਇਹ ਜਿਹੜਾ ਬੰਦਾ ਕਾਮਯਾਬ ਹੋਇਆ ਹੈ ਇਹਦੇ ਕਰਮਾਂ ਚ ਹੀ ਐ ਸੀ, ਇਹਦੇ ਭਾਗਾਂ ਚ ਹੀ ਐ ਸੀ, ਅਸੀਂ ਭਾਗਾਂ ਤੇ ਖੜੇ ਹੋਏ ਸੀ, ਅਸੀਂ ਲੇਖੇ ਜੋਖੇ ਤੇ ਖੜੇ ਹੋਏ ਸੀ, ਇਹਦੇ ਲੇਖਾਂ ਚ ਐ ਹੈ, ਇਹਦੇ ਕਰਮਾਂ ਚ ਐ ਹੈ, ਇਹਦੇ ਭਾਗਾਂ ਚ ਐ ਹੈ, ਅਸੀਂ ਖੜੇ ਹੋਏ ਸੀ ਕਰਮਾਂ ਤੇ, ਅਸੀਂ ਖੜੇ ਹੋਏ ਸੀ ਭਾਗਾਂ ਤੇ। ਅੱਛਾ ਵੀ ਭਾਗਾਂ ਚ ਇਹਦੇ ਆਏ ਹੈ, ਫਿਰ ਬੰਦਾ ਕੀ ਸੋਚਦਾ ਸੀ, ਚਲੋ ਛੱਡੋ ਪਰੇ, ਕਾਹਦੇ ਲਈ ਪੜ੍ਹਾਈ ਕਰਨੀ ਹੈ, ਕਾਹਦੇ ਲਈ ਮਿਹਨਤ ਕਰਨੀ ਹੈ, ਬੰਦਾ ਖਹਿੜਾ ਛੱਡ ਜਾਂਦਾ, ਕਿਉਂਕਿ ਗੱਲ ਸੁਣਾਈ ਸਮਝਾਈ ਇਹ ਗਈ ਸੀ ਵੀ ਭਾਗਾਂ ਚ ਇਹਦੇ ਇਹ ਹੈ, ਕਰਮਾਂ ਚ ਇਹ ਹੈ। ਪਰ ਹੁਣ ਜਦੋਂ ਸੱਚਾ ਗਿਆਨ ਲਿਆ ਫਿਰ ਆਪਣੀ ਕੀਮਤ ਦਾ ਪਤਾ ਲੱਗਿਆ ਵੀ ਨਹੀਂ ਮਨਾ, ਫਿਰ ਕੀ ਹੋ ਗਿਆ, ਗਰੀਬ ਘਰ ਜੰਮਿਆ, ਫਿਰ ਕੀ। ਜਿਵੇਂ ਅਬਦੁਲ ਕਲਾਮ ਨੇ ਆਖਿਆ ਸੀ, ਕਹਿੰਦੇ ਗਰੀਬ ਜੰਮਣਾ ਮਾੜੀ ਗੱਲ ਥੋੜਾ ਹੈ, ਪਰ ਗਰੀਬ ਮਰ ਜਾਣਾ ਇਹ ਬਹੁਤ ਮਾੜੀ ਗੱਲ ਹੈ। ਕੋਈ ਕਿਸੇ ਪਰਿਵਾਰ ਵਿੱਚ ਪੈਦਾ ਹੋ ਗਿਆ, ਇਹ ਉਹਦੀ ਉੱਥੇ ਤਾਕਤ ਚੱਲਦੀ ਨਹੀਂ। ਹੁਣ ਮੰਨ ਕੇ ਚੱਲੋ ਵੀ ਜੇ ਸਾਡਾ ਵਸ ਚੱਲਦਾ ਹੋਵੇ, ਸਾਡਾ ਜ਼ੋਰ ਚੱਲਦਾ ਹੋਵੇ, ਆਪਾਂ ਤੇ ਅਮਰੀਕਾ ਕੈਨੇਡਾ ਵਿੱਚ ਪੈਦਾ ਹੋਈਏ, ਜਿਹੜੇ ਦੇਸ਼ਾਂ ਨੂੰ ਐਂ ਸਮਝੀਦਾ ਵੀ ਬੜੇ ਲੋਕੀ ਸੁਖੀ ਹੈ, ਅਸੀਂ ਉਹਨਾਂ ਥਾਵਾਂ ਤੇ ਪੈਦਾ ਹੋਈਏ, ਜਿਹੜੇ ਘਰਾਂ ਨੂੰ ਅਸੀਂ ਬਹੁਤ ਸਮਝਦੇ ਹਾਂ ਵੀ ਵੱਡਾ ਘਰ ਹੈ, ਮਤਲਬ ਬਹੁਤ ਸੁਖੀ ਹੈ, ਦੋ ਚਾਰ ਗੱਡੀਆਂ ਖੜੀਆਂ ਹੋਈਆਂ, 100 ਕਿੱਲਾ ਜ਼ਮੀਨ ਦਾ, ਬਹੁਤ ਸੁਖੀ ਪਰਿਵਾਰ ਹੈ। ਜੇ ਸਾਡਾ ਵਸ ਚੱਲੇ ਤੇ ਅਸੀਂ ਇਹੋ ਜਿਹੇ ਪਰਿਵਾਰਾਂ 'ਚ ਜੰਮੀਏ, ਜੇ ਸਾਡਾ ਵਸ ਚੱਲੇ ਤੇ ਅਸੀਂ ਇਹੋ ਜਿਹੇ ਦੇਸ਼ਾਂ ਵਿੱਚ ਜੰਮੀਏ। ਪਰ ਇਹ ਇੱਕ ਲਾਅ ਆਫ ਨੇਚਰ ਹੈ, ਕੁਦਰਤ ਦਾ ਵਿਧਾਨ ਹੈ, ਇਹ ਜਨਮ ਤੇ ਮਰਨ ਸਾਡੇ ਹੱਥ ਨੇ। ਆਵਣ ਜਾਣ ਇੱਕ ਖੇਲ ਬਣਾਇਆ, ਬਾਜ਼ੀਗਰ ਜੈਸੇ ਡੰਕ ਵਜਾਈ ਸਭ ਕਲਕ ਤਮਾਸ਼ੇ ਆਏ। ਇਹ ਬਾਜ਼ੀਗਰ ਦੀ ਖੇਡ ਵਾਂਗੂ ਹੈ ਸੰਸਾਰ ਸਾਰਾ। ਪਰ ਜੇ ਸਾਡਾ ਵਸ ਚੱਲੇ ਤੇ ਅਸੀਂ ਵੱਡੇ ਵੱਡੇ ਘਰਾਂ 'ਚ ਪੈਦਾ ਹੋਈਏ, ਵੱਡੇ ਵੱਡੇ ਸੋਹਣੇ ਸੋਹਣੇ ਜਿਨ੍ਹਾਂ ਨੂੰ ਅਸੀਂ ਸੁਖੀ ਦੇਸ਼ ਸਮਝਦੇ ਹਾਂ, ਅਸੀਂ ਉਹਨਾਂ ਵਿੱਚ ਪੈਦਾ ਹੋਈਏ, ਪਰ ਸਾਡਾ ਵਸ ਥੋੜਾ। ਪਰ ਇੱਕ ਚੀਜ਼ ਉੱਤੇ ਸਾਡਾ ਵਸ ਹੁੰਦਾ ਹੈ ਵੀ ਅਸੀਂ ਆਪਣੀ ਜ਼ਿੰਦਗੀ ਨੂੰ ਜੀਣਾ ਕਿਵੇਂ। ਇਹ ਸਮਝਾਉਂਦਾ ਸਾਨੂੰ ਸਤਿਗੁਰੂ, ਇਹ ਕੀਮਤ ਦੱਸਦਾ ਗੁਰ ਪਾਰਸ ਹਮ ਲੋ। ਠੀਕ ਹੈ, ਉਸ ਪਾਰਸ ਦਾ ਸਾਨੂੰ ਪਤਾ ਨਹੀਂ ਵੀ ਉਸ ਪਾਰਸ ਨੇ ਸੋਨਾ ਬਣਾਇਆ ਕਿ ਨਹੀਂ ਬਣਾਇਆ, ਸਾਨੂੰ ਨਹੀਂ ਇਹਦੇ ਬਾਰੇ ਪਤਾ। ਉਦਾਹਰਣ ਹੈ, ਗੁਰੂ ਸਾਹਿਬ ਨੇ ਦਿੱਤੀ ਹੈ, ਅਸੀਂ ਚੱਕ ਲਈ ਵੀ ਠੀਕ ਹੈ ਭਾਈ ਪਾਰਸ ਨੇ ਲੋਹੇ ਨੂੰ ਸੋਨਾ ਬਣਾ ਦਿੱਤਾ, ਅਸੀਂ ਨਹੀਂ ਵੇਖਿਆ। ਪਰ ਸਤਿਗੁਰੂ ਨੇ, ਸੱਚੇ ਗਿਆਨ ਨੇ ਕਈਆਂ ਦੀ ਜ਼ਿੰਦਗੀ ਕੀਮਤੀ ਬਣਾਈ ਹੈ। ਤੁਹਾਡੇ ਚੋਂ ਕਈ ਬੈਠੇ ਹੋਣਗੇ, ਸੱਚੇ ਗਿਆਨ ਨੇ ਕਈ ਬੰਦਿਆਂ ਦੀ ਲਾਈਫ ਨੂੰ ਬਹੁਤ ਕੀਮਤੀ ਬਣਾਇਆ। ਜਿਹੜੇ ਐਂ ਸਮਝਦੇ ਸੀ ਤੇ ਜੰਮੇ ਇੱਥੇ ਆ, ਅਸੀਂ ਕੀ ਕਰ ਲੈਣਾ ਹੈ, ਸਾਡੇ ਹੱਥ ਵਸ ਕੀ ਹੈ। ਪਰ ਮੇਰੇ ਪਾਤਸ਼ਾਹ ਨੇ ਸਮਝਾਇਆ, ਮਨ ਤੂੰ ਜੋਤ ਸਰੂਪ ਹੈ। ਇਹ ਰੋਜ਼ ਪੜਿਆ, ਹੁਣ ਸੋਹਿਲਾ ਸਾਹਿਬ ਦੀ ਬਾਣੀ ਤੁਹਾਡੇ ਚੋਂ ਕਿੰਨੇ ਵਾਰੀ ਸੁਣੀ ਹੋਊ, ਕਿੰਨੇ ਵਾਰੀ ਪੜ੍ਹੀ ਹੋਊ, ਪਰ ਜਦੋਂ ਧਿਆਨ ਨਾਲ ਗੁਰਬਾਣੀ ਨੂੰ ਸੁਣਿਆ, ਸੱਚੇ ਗਿਆਨ ਨੂੰ ਸੁਣਿਆ, ਤੇ ਮੇਰੇ ਪਾਤਸ਼ਾਹ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ, ਦਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜ਼ਿੰਦਗੀ ਕੀਮਤੀ, ਸੋਨਾ ਕੀਮਤੀ ਸਮਝਦੇ ਹਾਂ ਆਪਾਂ, ਪਰ ਉਹ ਬੰਦਾ ਕੀਮਤੀ ਹੋ ਗਿਆ ਜਿਹਨੇ ਸਤਿਗੁਰੂ, ਸੱਚਾ ਗਿਆਨ, ਸਮਝ ਕਹਿ ਲਈਏ, ਮਤ ਕਹਿ ਲਈਏ, ਜਿਹੜੇ ਬੰਦੇ ਨੇ ਲੈ ਲਏ, ਉਹ ਬਹੁਤ ਕੀਮਤੀ ਹੋ ਗਏ। ਨਹੀਂ ਤੇ ਇਹ ਨਹੀਂ ਹੁੰਦਾ ਵੀ ਬੰਦਾ ਕੱਪੜਿਆਂ ਕਰਕੇ ਕੀਮਤੀ ਹੈ, ਪਹਿਰਾਵੇ ਕਰਕੇ ਕੀਮਤੀ ਹੈ, ਪੋਸ਼ਾਕ ਬੜੀ ਸੋਹਣੀ ਪਾਈ ਹੈ, ਇਹਦੇ ਕਰਕੇ ਕੀਮਤੀ ਨਹੀਂ। ਬੰਦਾ ਕੀਮਤੀ ਹੁੰਦਾ ਆਪਣੀ ਮਤ ਕਰਕੇ, ਬੰਦਾ ਸਮਝਦਾਰ, ਸਮਝਦਾਰੀ ਕਰਕੇ, ਅਕਲ ਕਰਕੇ ਬੰਦਾ ਕੀਮਤੀ ਮੰਨਿਆ ਜਾਂਦਾ। ਲੋਕੀ ਸਲਾਹ ਉਸ ਬੰਦੇ ਤੋਂ ਲੈਂਦੇ ਆ ਜਿਹਦੇ ਕੋਲ ਅਕਲ ਹੋਵੇ। ਕੱਪੜੇ ਜਿੰਨੇ ਮਰਜ਼ੀ ਕਿਸੇ ਨੇ ਸੋਹਣੇ ਪਾਏ ਹੋਣ, ਅਗਲਾ ਨਹੀਂ ਸਲਾਹ ਲੈਂਦਾ, ਅਗਲਾ ਕਹਿੰਦਾ ਸਲਾਹ ਉਹਦੇ ਤੋਂ ਲਓ ਜਿਹਦੇ ਕੋਲ ਅਕਲ ਹੈ। ਮਤਲਬ ਕੀਮਤ ਕਿਹਦੀ ਹੈ? ਜਿਹਦੇ ਕੋਲ ਸਮਝ ਹੈ, ਜਿਹਦੇ ਕੋਲ ਸਤਿਗੁਰੂ ਹੈ। ਪਰ ਸਾਚਾ ਸਤਿਗੁਰੂ ਕਿਆ ਕਰੇ, ਬਦਾਮ ਅਸੀਂ ਖਾਣਾ ਨਹੀਂ ਚਾਹੁੰਦੇ ਸੀ ਕਿਨੇ ਤਾਕਤਵਰ ਬਣ ਜਾਈਏ, ਖੁਰਾਕ ਅਸੀਂ ਉਹੋ ਜਿਹੀ ਲੈਣਾ ਨਹੀਂ ਚਾਹੁੰਦੇ ਸੀ, ਕਹਿੰਦੇ ਹਾਂ ਅਸੀਂ ਕੀਮਤੀ, ਅਸੀਂ ਐਂ ਹੋ ਜਾਈਏ, ਪਰ ਨਹੀਂ, ਇਵੇਂ ਸਤਿਗੁਰੂ ਦਾ ਗਿਆਨ ਹੈ। ਜੇ ਅਸੀਂ ਲੈਣਾ ਨਹੀਂ ਚਾਹਵਾਂਗੇ ਤੇ ਸਤਿਗੁਰੂ ਵੀ ਕੀ ਕਰੂ? ਜੇ ਸਤਿਗੁਰੂ ਕੁਛ ਕਰ ਸਕਦਾ ਹੁੰਦਾ ਤੇ ਸ੍ਰੀ ਚੰਦ ਬਦਲ ਨਾ ਜਾਂਦਾ? ਇਹ ਤੇ ਆਪ ਹਿੰਮਤ ਕਰਨੀ ਪੈਂਦੀ ਹੈ। ਤਾਕਤਵਰ ਤੇ ਹੈਗਾ ਗਿਆਨ, ਸਤਿਗੁਰੂ ਦੇ ਵਿੱਚ ਉੱਤੇ ਕੋਈ ਸ਼ੰਕਾ ਨਹੀਂ, ਗੁਰਬਾਣੀ ਉੱਤੇ, ਗੁਰੂ ਦੇ ਗਿਆਨ ਉੱਤੇ, ਸਮਝ ਉੱਤੇ, ਮਤ ਉੱਤੇ ਕੋਈ ਸਵਾਲ ਨਹੀਂ। ਪਰ ਸਵਾਲ ਹੈ ਸਾਡੇ ਵਰਗੇ ਇਨਸਾਨਾਂ ਉੱਤੇ। ਜੇ ਸਵਾਲ ਖੜਾ ਹੁੰਦਾ ਤੇ ਆਪਣੇ ਆਪ ਨੂੰ ਹੁੰਦਾ ਵੀ ਨਹੀਂ, ਗੁਰੂ ਚ ਤੇ ਤਾਕਤ ਸੀ ਪਰ ਤੂੰ ਹੀ ਨਹੀਂ ਸੀ ਸਮਝ ਲੈਣੀ ਚਾਹੁੰਦਾ, ਤੂੰ ਮਤ ਨਹੀਂ ਸੀ ਲੈਣੀ ਚਾਹੁੰਦਾ। ਗੁਰੂ ਨਾਨਕ ਪਾਤਸ਼ਾਹ ਦੇ ਦੋ ਪੁੱਤਰ ਹੋਏ ਹੈ, ਦੋਵੇਂ ਨਹੀਂ ਤੁਰੇ ਗੁਰੂ ਨਾਨਕ ਪਾਤਸ਼ਾਹ ਦੇ, ਮਗਰ ਆਪਣਾ ਪੰਥ ਚਲਾਇਆ ਵੱਖਰਾ ਹੀ। ਬਾਬਾ ਜੀ ਕਹਿੰਦੇ ਸੀ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ, ਕਾਇਆ ਨੂੰ ਕੁਵਾਰੇ ਰੱਖਣਾ ਇਹ ਜੁਗਤੀ ਹੈ। ਉਹ ਕਹਿੰਦੇ ਸੀ ਨਹੀਂ, ਸਵਾਹ ਮਲਣਾ ਜੁਗਤੀ ਹੈ, ਮੁੰਦਰਾਂ ਪਾਉਣੀਆਂ, ਨਗਨ ਰਹਿਣਾ, ਜਟਾਂ ਵਧਾਉਣੀਆਂ ਇਹ ਜੁਗਤੀ ਹੈ। ਬਾਬਾ ਜੀ ਕਹਿੰਦੇ ਸੀ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ। ਇੱਥੇ ਮਨ ਨੂੰ ਜਿੱਤਣ ਦੀ ਗੱਲ ਸੀ, ਪਰ ਉਹ ਕਹਿੰਦੇ ਸੀ ਨਹੀਂ, ਉਹਨਾਂ ਨੇ ਆਪਣਾ ਵੱਖਰਾ ਰਾਹ ਚਲਾਇਆ, ਵੱਖਰਾ ਪੰਥ ਚਲਾਇਆ, ਵੱਖਰੇ ਹੋ ਕੇ ਤੁਰੇ। ਗੁਰੂ ਨਾਨਕ ਸਾਹਿਬ ਦੇ ਦੋ ਸੀ ਅੱਗੇ, ਗੁਰੂ ਅੰਗਦ ਪਾਤਸ਼ਾਹ ਦੇ ਦੋ ਸਪੁੱਤਰ ਸੀ ਸਤਿਗੁਰੂ। ਕੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਜਾਂ ਗੁਰੂ ਅੰਗਦ ਪਾਤਸ਼ਾਹ ਦੇ ਬਚਨਾਂ ਨੂੰ ਸੁਣਿਆ ਜਾਂ ਉਹਨਾਂ ਤੋਂ ਮਤ ਨਹੀਂ ਲਈ ਹੋਣੀ? ਕੋਲ ਬਹਿੰਦੇ ਹੋਣਗੇ, ਗੋਡੇ ਨਾਲ ਗੋਡਾ ਜੋੜ ਕੇ ਬਹਿੰਦੇ ਹੋਣਗੇ, ਗੋਦ ਵਿੱਚ ਖੇਡੇ ਵੀ ਹੋਣੇ ਹੈ, ਪਰ ਉਹ ਉਸ ਮਤ ਨਹੀਂ ਸੀ ਲੈਣਾ ਚਾਹੁੰਦੇ, ਤਾਂ ਕਰਕੇ ਖਾਲੀ ਰਹਿ ਗਏ। ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ, ਗੁਰੂ ਪਾਰਸ ਹੈ, ਪਰ ਉਹਦੇ ਲਈ ਸਾਨੂੰ ਜਿਹੜਾ ਹੈ ਅਗਾਂਹ ਕਦਮ ਵਧਾਉਣਾ ਪੈਂਦਾ। ਜਿਵੇਂ ਇੱਥੇ ਤੁਸੀਂ ਦੀਵਾਨ ਹਾਲ ਵਿੱਚ ਆਏ ਆ, ਬਾਹਰ ਖੜੇ ਰਹੋ, ਗੇਟ ਤੇ ਖੜੇ ਰਹੋ, ਜੇ ਕਦਮ ਨਹੀਂ ਪੁੱਟੋਗੇ ਤੇ ਦੀਵਾਨ ਹਾਲ ਤੱਕ ਨਹੀਂ ਪਹੁੰਚ ਸਕਦੇ। ਖੜੇ ਰਹੋ, ਖੜੇ ਬੰਦਾ ਬੈਠਾ, ਘਰ ਬੈਠਾ ਬੰਦਾ ਸਲਾਹ ਕਰੀ ਜਾਏ, ਲਓ ਭਾਈ ਆਪਾਂ ਪਰਮੇਸ਼ਵਰ ਦੁਆਰ ਜਾਣਾ ਹੈ, ਪਰਮੇਸ਼ਵਰ ਦੁਆਰ ਜਾਣਾ ਹੈ, ਪਰ ਕਦਮ ਤੇ ਪੁੱਟਣਾ ਪੈਣਾ ਹੈ। ਰਾਤ ਉਹਦੇ ਉੱਤੇ ਤੁਰਨਾ ਪੈਣਾ ਫਿਰ ਪਹੁੰਚ ਜਾਵਾਂਗੇ ਕਿਤੇ ਨਾ ਕਿਤੇ, ਪਰ ਜੇ ਤੁਰਾਂਗੇ ਨਹੀਂ ਫਿਰ ਪਹੁੰਚਾਂਗੇ ਵੀ ਨਹੀਂ, ਜੇ ਤੁਰ ਪਏ ਫਿਰ ਪਹੁੰਚ ਵੀ ਜਾਵਾਂਗੇ ਕਿਵੇਂ, ਐਸਤਾ ਐਸਤਾ ਹੌਲੀ 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 ਹੌਲੀ, ਜਿਵੇਂ ਕਹਿ ਲਓ ਨਾ ਬੰਦਾ ਸਿੱਖਣ ਵਾਲੇ ਪਾਸੇ ਤੁਰ ਪਏ ਸਹੀ, ਫਿਰ ਸਾਰੀ ਕੁਦਰਤ ਉਹਨੂੰ ਸਿਖਾਉਣ ਲੱਗ ਜਾਂਦੀ ਹੈ, ਸਾਰਾ ਬ੍ਰਹਿਮੰਡ ਉਹਦਾ ਸਹਾਈ ਹੁੰਦਾ। ਤੁਸੀਂ ਹਿੰਮਤ ਕਰ ਲਓ ਸੀ ਮੈਂ ਸਵੇਰੇ ਉੱਠਣਾ ਵੀ, ਫਿਰ ਸਾਰੀ ਕੁਦਰਤ ਨੇ ਸਾਡਾ ਸਾਥ ਦੇਣ ਲੱਗ ਜਾਣਾ, ਸਾਰੇ ਬ੍ਰਹਿਮੰਡ ਨੇ ਸਾਡਾ ਸਾਥ ਦੇਣ ਲੱਗ ਜਾਣਾ। ਪਰ ਬੰਦਾ ਤੁਰੇ ਤੇ ਸੀ, ਹੁਣ ਤੁਰ ਕੇ ਅਸੀਂ ਰਾਜੀ ਨਹੀਂ ਤੇ ਮੰਜ਼ਲਾਂ ਕਿੱਥੇ ਮਿਲ ਜਾਣ ਪਈ। ਇਸੇ ਕਰਕੇ ਹਿੰਮਤ ਕਰਨੀ ਪੈਂਦੀ, ਸਤਿਗੁਰੂ ਚ ਤਾਕਤ ਹੈ ਪਰ ਤੂੰ ਆਪਣੀ ਹਿੰਮਤ ਕਰ, ਤੂੰ ਥੋੜਾ ਜਿਹਾ ਅਗਾਂਹ ਵੱਧ। ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਘਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ ਤੇ ਉਹਨੇ ਦਿਨੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਗਏ ਹੋਏ ਸੀ ਪਾਉਂਟਾ ਸਾਹਿਬ ਦੀ ਧਰਤੀ ਤੇ, ਕਿਉਂਕਿ ਨਾਹਨ ਦੇ ਰਾਜੇ ਉਹਨਾਂ ਦੀ ਆਪਸ ਵਿੱਚ ਬਹੁਤ ਲੜਾਈ ਹੋ ਰਹੀ ਸੀ, ਝਗੜਾ ਹੋ ਰਿਹਾ ਸੀ ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਉਹਦਾ ਨਿਪਟਾਰਾ ਕਰਾਇਆ। ਫਿਰ ਉਹ ਰਾਜਾ ਆਖਣ ਲੱਗਾ ਮਹਾਰਾਜ ਤੁਸੀਂ ਜਾਓ ਨਾ, ਥੋੜਾ ਸਮਾਂ ਇੱਥੇ ਰਹੋ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਉਂਟਾ ਸਾਹਿਬ ਦੀ ਧਰਤੀ ਤੇ ਕਈ ਮਹੀਨੇ ਰਹੇ। ਇੱਧਰੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ ਤੇ ਮਹਾਰਾਜ ਨੇ ਉਸ ਵੇਲੇ ਭੰਗਾਣੀ ਦਾ ਯੁੱਧ ਜਿੱਤਿਆ ਤੇ ਉਹਦਾ ਨਾਮ ਰੱਖਿਆ ਜੰਗ ਦੇ ਨਾਮ ਉੱਤੇ ਅਜੀਤ ਸਿੰਘ। ਸਾਹਿਬਜ਼ਾਦੇ ਦਾ ਨਾਮ ਰੱਖਦਾ ਅਜੀਤ ਸਿੰਘ ਤੇ ਕਲਗੀਧਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਵਾਪਸ ਆਏ ਥੋੜਾ ਸਮਾਂ ਉੱਥੇ ਰਹਿ ਕੇ। ਤੇ ਮਹਾਰਾਜ ਦੇ ਦਰਬਾਰ ਚ ਨਾ ਇੱਕ ਜਿਵੇਂ ਹੁੰਦੇ ਨੀ ਭੰਡ, ਦੋ ਜਣੇ ਆਏ ਇਕੱਠੇ ਹੋ ਕੇ ਆਖਣ ਲੱਗੇ ਮਹਾਰਾਜ ਅਸੀਂ ਤੁਹਾਨੂੰ ਨਾ ਇੱਕ ਖੇਡ ਦਿਖਾਉਣੀ, ਕਿਉਂਕਿ ਮਨੋਰੰਜਨ ਦੇ ਸਾਧਨ ਹੀ ਇਹ ਹੁੰਦੇ ਸੀ ਉਹਨਾਂ ਵੇਲਿਆਂ ਚ, ਅੱਜ ਵਾਂਗੂ ਨਹੀਂ ਸੀ। ਅੱਜ ਤੇ ਬੰਦਾ ਫੋਨ ਤੇ ਹੱਸਣ ਵਾਲੀਆਂ ਵੀਡੀਓ ਵੇਖਣੀਆਂ, ਰੋਣ ਵਾਲੀਆਂ ਵੇਖਣੀਆਂ, ਜਿਹੜੀਆਂ ਮਰਜ਼ੀ ਵੇਖਣੀਆਂ ਉਹਦੀ ਆਪਣੀ ਮਰਜ਼ੀ ਹੈ। ਅੱਜ ਕੱਲ੍ਹ ਤੇ ਇਹੋ ਜਿਹੇ ਸਾਧਨ ਨੇ, ਪਰ ਉਹਨਾਂ ਵੇਲਿਆਂ ਚ ਇਹੋ ਜਿਹੇ ਸਾਧਨ ਨਹੀਂ ਸੀ ਹੁੰਦੇ ਤੇ ਲੋਕੀ ਗਾਉਂਦੇ ਸੀ ਲਾਈਵ, ਜਿਵੇਂ ਆਪਾਂ ਲਾਈਵ ਕਹਿੰਦੇ ਹਾਂ, ਸਾਹਮਣੇ ਬਹਿ ਕੇ, ਕੋਈ ਰਿਕਾਰਡ ਨਹੀਂ ਸੀ ਹੁੰਦਾ ਤੇ ਕੋਈ ਇਹੋ ਜਿਹੇ ਸਾਧਨ ਨਹੀਂ ਸੀ, ਸਾਹਮਣੇ ਹੀ ਬਾਜੀਗਰਾਂ ਨੇ ਬਾਜੀਆਂ ਪਾਉਣੀਆਂ, ਹਸਾਉਣ ਵਾਲਿਆਂ ਭੰਡਾਂ ਨੇ ਹਸਾਉਣਾ। ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਚ ਆਏ ਤੇ ਦਰਬਾਰ ਚ ਆ ਕੇ ਕਹਿੰਦੇ ਮਹਾਰਾਜ ਅਸੀਂ ਨਾ ਤੁਹਾਨੂੰ ਖੇਡ ਵਿਖਾਉਣੀ ਹੈ। ਮਹਾਰਾਜ ਕਹਿੰਦੇ ਵਿਖਾਓ। ਤੇ ਉਹਨਾਂ ਨੇ ਜਿਹੜਾ ਰੋਲ ਕੀਤਾ, ਜਿਹੜੀ ਖੇਡ ਵਿਖਾਈ, ਉਹ ਖੇਡ ਸੀ ਮਸੰਦਾਂ ਦੀ, ਨਕਲ ਕੀਤੀ ਮਸੰਦਾਂ ਦੀ, ਕਿਉਂਕਿ ਮਸੰਦਾਂ ਦਾ ਕੰਮ ਸੀ ਆਲੇ ਦੁਆਲਿਓਂ ਗ੍ਰਾਹੀ ਇਕੱਠੀ ਕਰਨੀ, ਸੇਵਾ ਇਕੱਠੀ ਕਰਨੀ, ਉਹਨਾਂ ਦਾ ਕੰਮ ਸੀ, ਉਹ ਆਪਣਾ ਫਰਜ਼ ਨਿਭਾਉਂਦੇ ਸੀ। ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਜਿਹੜੀ ਪ੍ਰਥਾ, ਪ੍ਰਚਾਰਕ ਪ੍ਰਥਾ ਕਹਿ ਲਓ, ਥਾਵਾਂ ਥਾਵਾਂ ਤੇ ਜਗ੍ਹਾ ਜਗ੍ਹਾ ਤੇ ਜਾਣਾ ਇਹ ਗੁਰੂ ਅਮਰਦਾਸ ਮਹਾਰਾਜ ਨੇ ਸ਼ੁਰੂ ਕੀਤਾ। ਗੁਰੂ ਸਾਹਿਬ ਆਪ ਵੀ ਪ੍ਰਚਾਰ ਕਰਦੇ ਰਹੇ, ਨਾਲ ਉਹਨਾਂ ਨੇ ਆਪਣੀ ਇਸ ਲਹਿਰ ਨੂੰ ਅਗਾਂਹ ਵਧਾਉਣ ਲਈ ਹੋਰ ਪ੍ਰਚਾਰਕ ਰੱਖੇ ਜਿਨ੍ਹਾਂ ਨੂੰ ਮਸੰਦ ਕਹਿੰਦੇ ਸੀ। ਤੇ ਬੜਾ ਲੰਮਾ ਸਮਾਂ ਮਸੰਦਾਂ ਨੇ ਬਹੁਤ ਸੋਹਣੀਆਂ ਸੇਵਾਵਾਂ ਵੀ ਕੀਤੀਆਂ, ਬਹੁਤ ਸੋਹਣੀਆਂ ਸੇਵਾਵਾਂ ਵੀ ਨਿਭਾਈਆਂ, ਪਰ ਹੌਲੀ 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 ਕਹਿੰਦੇ ਜਦੋਂ ਮਾਇਆ ਬਹੁਤ ਆ ਜਾਂਦੀ ਹੈ, ਪੈਸਾ ਬਹੁਤ ਆ ਜਾਂਦਾ, ਫਿਰ ਮੱਤ ਮਾਰੀ ਜਾਂਦੀ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਫਿਰ ਉਹਨੂੰ ਮਾਇਆ ਧਾਰੀ ਨੂੰ ਚੰਗੀ ਮੱਤ ਵੀ ਦਿਓਗੇ, ਉਹਨੇ ਕਹਿਣਾ ਨਹੀਂ ਨਹੀਂ ਤੂੰ ਤੇ ਐਵੇਂ ਫਜ਼ੂਲ ਦੀਆਂ ਗੱਲਾਂ ਕਰਨਾ, ਉਹਨੂੰ ਚੰਗਾ ਨਹੀਂ ਲੱਗਦਾ। ਇਹ ਕੁਦਰਤੀ ਹੈ, ਥੋੜੇ ਥੋੜੇ ਕੁਛ ਕੋਈ ਕੋਈ ਬੰਦਾ ਹੈ ਜਿਹੜਾ ਇਹ ਚੀਜ਼ ਤੋਂ ਉੱਪਰ ਉੱਠ ਜਾਏ, ਨਹੀਂ ਤੇ ਬਹੁਤਾਤ ਮੱਤ ਮਾਰੀ ਜਾਂਦੀ ਬੰਦੇ ਦੀ। ਹੁਣ ਮਸੰਦਾਂ ਨੂੰ ਮਾਇਆ ਲੋਕੀ ਬਹੁਤ ਦੇਣ ਲੱਗ ਪਏ, ਲਓ ਜੀ ਸਾਡੇ ਤੋਂ ਤੇ ਜਾਇਆ ਨਹੀਂ ਜਾਂਦਾ, ਸਾਡੀ ਸੇਵਾ ਲੈ ਕੇ ਜਾਇਓ, ਅਸੀਂ ਸੇਵਾ ਕਰਨੀ ਚਾਹੁੰਦੇ ਹਾਂ। ਤੇ ਬਹੁਤ ਸਾਰੇ ਮਸੰਦ ਥੋੜਾ ਜਿਹਾ ਦੇ ਜਾਂਦੇ ਸੀ ਗੁਰੂ ਘਰ ਚ, ਬਾਕੀ ਆਪ ਸਾਂਭ ਲੈਂਦੇ ਸੀ। ਉਹ ਮਸੰਦਾਂ ਦੀ ਖੇਡ ਖੇਡੀ, ਉਹਨਾਂ ਨੇ ਤਮਾਸ਼ਾ ਕੀਤਾ, ਕਹਿ ਲਓ ਸੌਖੇ ਸ਼ਬਦਾਂ ਚ ਤਮਾਸ਼ਾ ਖੇਡਦੇ ਹੈ। ਉਹ ਇੱਕ ਮਸੰਦ ਬਣ ਗਿਆ, ਇੱਕ ਸਿੱਖ ਬਣ ਗਿਆ। ਤੇ ਉਹ ਨਾਟਕ ਦੇ ਵਿੱਚ, ਉਹ ਖੇਡ ਵਿੱਚ ਦਰਸਾਉਂਦੇ ਹੈ, ਇੱਕ ਸਿੱਖ ਆਉਂਦਾ ਸੇਵਾ ਦੇਣ ਲੱਗਦਾ ਤੇ ਮਸੰਦ ਉਹਦੇ ਜੁੱਤੀ ਮਾਰਦਾ ਵੀ ਜਾ ਆਪਣੀ ਸੇਵਾ ਲੈ ਜਾ, ਵੀ ਥੋੜੀ ਜਿਹੀ ਸੇਵਾ ਲੈ ਕੇ ਆਇਆ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਖੇਡਿਆ ਜਾ ਰਿਹਾ ਨਾਟਕ। ਉਹ ਸਿੱਖ ਸੇਵਾ ਲੈ ਕੇ ਆਉਂਦਾ, ਉਹ ਮਸੰਦ ਜੁੱਤੀ ਮਾਰਦਾ ਵੀ ਜਾ ਵੀ ਲੈ ਜਾ, ਸੇਵਾ ਥੋੜੀ ਲੈ ਕੇ ਆਇਆ, ਉਹ ਵੱਧ ਲੈ ਕੇ ਆਉਂਦਾ, ਫਿਰ ਉਹਦੇ ਜੁੱਤੀ ਮਾਰਦਾ, ਫਿਰ ਭੱਜ ਜਾਂਦਾ, ਉਹ ਹੋਰ ਲੈ ਕੇ ਆਉਂਦਾ, ਫਿਰ ਫਿਰ ਉਹ ਜਿਹੜਾ ਨਾਟਕ ਸੀ ਕਈ ਘੜੀਆਂ ਚੱਲਦਾ ਰਿਹਾ। ਕਿੰਨਾ ਲੰਮਾ ਸਮਾਂ ਖੇਡਦੇ ਰਹੇ ਉਹ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹ ਵੇਖਦੇ ਆ ਵੀ ਇਹ ਜਿਹੜੀ ਖੇਡ ਖੇਡੀ ਜਾ ਰਹੀ ਹੈ ਵੀ ਐਵੇਂ ਨਹੀਂ ਖੇਡੀ ਜਾ ਰਹੀ, ਕਿਉਂਕਿ ਆਮ ਬੰਦੇ ਨੂੰ ਤੇ ਗੁਰੂ ਗੋਬਿੰਦ ਸਿੰਘ ਦੇ ਨੇੜੇ ਜਾਣ ਨਹੀਂ ਸੀ ਦਿੰਦੇ, ਕਹਿੰਦੇ ਨਾ ਨਾ ਤੂੰ ਨਹੀਂ, ਕਿਉਂਕਿ ਗਰੀਬ ਬੰਦਾ ਉਹ ਜਿਹੜੇ ਕਰਪਟ ਬੰਦੇ ਸੀ ਗਲਤ ਬੰਦੇ ਸੀ ਉਹ ਨੇੜੇ ਨਹੀਂ ਸੀ ਜਾਣ ਦਿੰਦੇ ਮਹਾਰਾਜ ਦੇ, ਵੀ ਜੇ ਇਹ ਮਹਾਰਾਜ ਦੇ ਨੇੜੇ ਚੱਲਿਆ ਗਿਆ ਇਹਨੇ ਕੋਈ ਨਾ ਕੋਈ ਗੱਲ ਕਰ ਦੇਣੀ ਹੈ ਤੇ ਸਾਡਾ ਜਿਹੜਾ ਝੁੱਗਾ ਚੌੜ ਹੋ ਜਾਣਾ, ਸਾਡੀ ਪੋਲ ਖੁੱਲ ਜਾਣੀ ਹੈ। ਤੇ ਉਹ ਫਿਰ ਭੰਡ ਬਣ ਭੰਡ ਆਏ, ਉਹਨਾਂ ਨੇ ਖੇਡ ਖੇਡੀ ਤੇ ਉਹਨਾਂ ਨੇ ਮਸੰਦਾਂ ਦੀ ਅਸਲੀਅਤ ਜਿਹੜੀ ਸੀ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਰੱਖੀ, ਆਖਣ ਲੱਗੇ ਮਹਾਰਾਜ ਐਂ ਕਰਦੇ ਆ ਮਸੰਦ। ਤੇ ਸੱਚੇ ਪਾਤਸ਼ਾਹ ਉਹਨਾਂ ਦਿਨਾਂ ਚ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ ਸੀ। ਮਹਾਰਾਜ ਨੇ ਆਖਿਆ ਜਾਓ ਬਈ ਮੈਂ ਅਜੀਤ ਸਿੰਘ ਵਾਸਤੇ ਪੰਘੂੜਾ ਬਣਾਉਣਾ, ਪੰਘੂੜਾ ਤੇ ਉਹਦੇ ਵਿੱਚ ਸੋਨੇ ਨਾਲ ਕਢਾਈ ਕਰਾਉਣੀ, ਸੋਨੇ ਨਾਲ ਉਹਦੀ ਕਢਾਈ ਕਰਾਉਣੀ ਤੇ ਮਸੰਦਾਂ ਦੀ ਡਿਊਟੀ ਲਾ ਦਿਓ। ਤੇ ਉਹਦੇ ਵਿੱਚ ਜਦੋਂ ਮਸੰਦਾਂ ਦੀ ਡਿਊਟੀ ਲਾਈ ਤੇ ਮਸੰਦ ਬੜਾ ਭਾਰਾ ਪੀਂਘਾ ਲੈ ਕੇ ਆਇਆ, ਪੰਘੂੜਾ ਲੈ ਕੇ ਆਇਆ। ਹੁਣ ਚੇਤਾ ਰੱਖੋ ਮਸੰਦ ਸਭ ਤੋਂ ਨੇੜੇ ਸੀ, ਸਭ ਤੋਂ ਵੱਧ ਗੱਲਬਾਤ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਮਸੰਦ ਸੀ। ਮਸੰਦਾਂ ਨੂੰ ਦੱਸਣਾ ਮਹਾਰਾਜ ਨੇ ਆਪਾਂ ਐਂ ਕਰਨਾ ਹੈ, ਉਹਨਾਂ ਨਾਲ ਕਹਿ ਲਓ ਵਿਉਂਤਾਂ ਬਣਾਉਣੀਆਂ, ਪ੍ਰਚਾਰ ਐਂ ਕਰਨਾ, ਗੱਲਬਾਤ ਐਂ ਕਰਨੀ ਹੈ, ਆਪਾਂ ਇੱਥੋਂ ਤੱਕ ਜਾਣਾ ਹੈ, ਆਹ ਗੱਲਬਾਤ ਹੈ। ਸਾਰੀਆਂ ਗੱਲਾਂ ਮਸੰਦਾਂ ਨਾਲ ਹੁੰਦੀਆਂ ਸੀ, ਪਰ ਬਹੁਤ ਨੇੜੇ ਰਹਿ ਕੇ ਵੀ ਜਿਵੇਂ ਬਾਣੀ ਕਹਿੰਦੀ ਗੁਰਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ। ਬਹੁਤ ਬੰਦੇ ਜਮਾਂ ਨੇੜੇ ਨੇੜੇ ਰਹਿ ਕੇ ਵੀ ਖਾਲੀ ਰਹਿ ਜਾਂਦੇ ਆ, ਤੇ ਕਈ ਬੰਦੇ ਬਹੁਤ ਦੂਰ ਹੁੰਦੇ ਆ ਪਰ ਫਿਰ ਵੀ ਬਹੁਤ ਕੁਛ ਝੋਲੀਆਂ ਭਰ ਜਾਂਦੇ ਆਪਣੀਆਂ। ਜਿਨ੍ਹਾਂ ਨੇ ਅਕਲ ਲੈਣੀ ਉਹਨਾਂ ਨੇ ਨੇੜੇ ਰਹਿ ਕੇ ਵੀ ਨਹੀਂ ਅਕਲ ਲੈਣੀ, ਜਿਹਨੇ ਅਕਲ ਲੈਣੀ ਹੈ ਉਹ ਨਾ ਵੀ ਕਦੇ ਪਰਮੇਸ਼ਰ ਦੁਆਰਾ ਆਵੇ ਤਾਂ ਵੀ ਉਹ ਬਹੁਤ ਵਧੀਆ ਹੁੰਦਾ, ਤਾਂ ਵੀ ਉਹ ਕਮਾਲ ਦਾ ਹੋ ਜਾਂਦਾ। ਕਿਉਂਕਿ ਇੱਥੇ ਮਨ ਦੀ ਨੇੜਤਾ ਦੀ ਜ਼ਰੂਰੀ ਹੈ, ਇੱਥੇ ਮਨ ਨੇੜੇ ਹੋਣਾ ਲਾਜ਼ਮੀ ਹੈ। ਸਰੀਰ ਦਾ ਨੇੜੇ ਹੋਣਾ ਕੀ, ਠੀਕ ਹੈ ਇਹ ਸਾਡੀ ਇੱਕ ਕਹਿ ਲਓ ਸੰਸਥਾ ਹੈ, ਅਸੀਂ ਇੱਥੇ ਇਕੱਠੇ ਹੁੰਦੇ ਹਾਂ ਕਿਉਂਕਿ ਇੱਕ ਦੂਜੇ ਨੂੰ ਵੇਖ ਕੇ ਚਾਅ ਚੜ੍ਹਦਾ, ਇੱਕ ਦੂਜੇ ਨੂੰ ਵੇਖ ਕੇ ਹੌਸਲਾ ਮਿਲਦਾ। ਕਿਉਂਕਿ ਪਿੰਡਾਂ 'ਚ ਆਪਾਂ ਕਿੰਨੇ ਕੁ ਜਣੇ ਹੋਵਾਂਗੇ, ਇੱਕ ਜਣਾ, ਕੋਈ ਦੋ ਜਣੇ, ਕਿਸੇ ਪਿੰਡ 'ਚ ਚਾਰ ਜਣੇ, ਕਿਸੇ ਪਿੰਡ 'ਚ ਦਸ ਜਣੇ ਹੱਦ, ਕਿਸੇ ਪਿੰਡ 'ਚ ਪੰਦਰਾਂ ਜਣੇ ਹੋਣਗੇ। ਤੇ ਇੱਥੇ ਆ ਕੇ ਜਦੋਂ ਅਸੀਂ 100, 200, 500, 1000, 2000, 5000, 20000 ਬੰਦਾ ਬੈਠਦੇ ਹਾਂ, ਇੱਕ ਦੂਜੇ ਨੂੰ ਵੇਖ ਕੇ ਹੌਸਲਾ ਮਿਲਦਾ ਵੀ ਅਸੀਂ ਬਹੁਤ ਜਣੇ ਹਾਂ। ਸੰਗਤ ਵਿੱਚ ਬਹਿਣ ਦਾ ਇਹ ਮਕਸਦ ਹੁੰਦਾ ਹੈ, ਪਰ ਸਭ ਤੋਂ ਜ਼ਰੂਰੀ ਹੁੰਦਾ ਹੈ ਮਨ ਦੀ ਨੇੜਤਾ। ਸੋਚ ਕਰਕੇ ਬੰਦਾ ਕਿੰਨੇ ਕੁ ਨੇੜੇ ਹੈ, ਸਭ ਤੋਂ ਨੇੜੇ ਸ਼੍ਰੀ ਚੰਦ ਗੁਰੂ ਨਾਨਕ ਸਾਹਿਬ ਦੇ ਸੀ, ਕਿਉਂਕਿ ਗੋਲ 'ਚ ਖੇਡਿਆ ਪਰ ਖਾਲੀ ਰਹਿ ਗਿਆ। ਮੈਂ ਜਿਹੜੀ ਗੱਲ ਕੀਤੀ ਗੁਰਪਾਰਸ, ਗੁਰੂ ਪਾਰਸ ਹੈ, ਬਣਾ ਸਕਦਾ, ਜ਼ਿੰਦਗੀ ਬਦਲ ਸਕਦਾ, ਪਰ ਉਹਦੇ ਲਈ ਸਾਨੂੰ ਵੀ ਤੇ ਮਿਹਨਤ ਕਰਨੀ ਪੈਂਦੀ ਹੈ ਨਾ, ਉਹਦੇ ਲਈ ਆਪਣੇ ਆਪ ਨੂੰ ਵੀ ਤੇ ਤੋਰਨਾ ਪੈਂਦਾ। ਤੇ ਹੁਣ ਜਿਹੜੇ ਮਸੰਦ ਸੀ, ਕਰਪਟ ਹੋਏ ਸੀ, ਮਹਾਰਾਜ ਨੂੰ ਉਦਾਂ ਤੇ ਪਤਾ ਨਹੀਂ ਸੀ ਲੱਗਣਾ, ਤੇ ਜਦੋਂ ਉਹਨਾਂ ਨੇ ਆ ਕੇ ਉੱਥੇ ਤਮਾਸ਼ਾ ਕੀਤਾ, ਖੇਡ ਖੇਡੀ, ਇੱਕ ਤਮਾਸ਼ਾ ਵਿਖਾਇਆ, ਤੇ ਮਹਾਰਾਜ ਸਮਝ ਗਏ ਵੀ ਇਹ ਅਸਲੀਅਤ ਮਸੰਦਾਂ ਦੀ ਹੈ, ਮਸੰਦ ਐਂ ਕਰਦੇ ਆ। ਫਿਰ ਮਸੰਦਾਂ ਦੀ ਡਿਊਟੀ ਲਈ ਕਹਿੰਦੇ ਅਸੀਂ ਪੰਘੂੜਾ ਬਣਾਉਣਾ, ਮਹਾਰਾਜ ਨੇ ਆਖਿਆ ਲਿਆਓ ਵੀ ਪੰਘੂੜਾ। ਅਜੀਤ ਸਿੰਘ ਦਾ ਜਨਮ ਹੋਇਆ ਤੇ ਪੰਘੂੜਾ ਲੈ ਕੇ ਆਇਓ, ਉਹਦੇ ਵਿੱਚ ਸੋਨੇ ਦੀ ਕਢਾਈ ਹੋਵੇ, ਸੋਨੇ ਦੀ ਕਢਾਈ। ਤੇ ਕਹਿੰਦੇ ਚੇਤੋ ਮਸੰਦ ਸੀ ਉਹ ਬੜਾ ਚੌੜੇ ਚੌੜਾ ਹੋ ਕੇ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ, ਬੜਾ ਕਹਿੰਦਾ ਮਹਾਰਾਜ ਮੈਂ ਪੰਘੂੜਾ ਬਣਾ ਕੇ ਲਿਆਇਆ, ਆ ਚੱਕੋ ਮਹਾਰਾਜ ਪੰਘੂੜਾ। ਮਹਾਰਾਜ ਨੇ ਵੇਖਿਆ ਥੋੜੀ ਬਹੁਤੀ ਉਹਦੇ ਉੱਤੇ ਕਢਾਈ ਕੀਤੀ ਹੋਈ, ਮਕਸਦ ਪੰਘੂੜੇ ਦਾ ਨਹੀਂ ਸੀ, ਮਕਸਦ ਤੇ ਵੇਖਣਾ ਸੀ ਵੀ ਕਰਦੇ ਕੀ ਹੈ। ਪੰਘੂੜਾ ਤੇ ਆਪ ਵੀ ਬਣਾ ਸਕਦੇ ਸੀ, ਕਿਸੇ ਹੋਰ ਦੀ ਵੀ ਡਿਊਟੀ ਲਾ ਸਕਦੇ ਸੀ, ਆਪ ਉੱਥੇ ਕਾਰੀਗਰ ਰਹਿੰਦੇ ਸੀ ਆਨੰਦਪੁਰ ਦੇ ਵਿੱਚ, ਉੱਥੇ ਕਹਿ ਸਕਦੇ ਸੀ ਵੀ ਲਿਆਓ ਬਈ, ਪਰ ਵੇਖਣਾ ਸੀ ਮਸੰਦਾਂ ਦੀ ਅਸਲੀਅਤ ਨੂੰ। ਉਹ ਪੰਘੂੜਾ ਲੈ ਕੇ ਆਏ, ਕਹਿੰਦੇ ਮਹਾਰਾਜ ਇਹਦਾ ਜਿਹੜਾ ਵੇਟ ਹੈ, ਇਹਦਾ ਵੇਟ 7 ਕਿਲੋ ਹੈ, 7 ਕਿਲੋ ਮਹਾਰਾਜ ਇਹਦਾ ਵੇਟ ਹੈ। ਜਦੋਂ ਕਹਿੰਦੇ ਪੰਘੂੜਾ ਦੇਖ ਕੇ ਚੇਤੋ ਮਸੰਦ ਨਿਕਲਿਆ, ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪੰਘੂੜਾ ਸਾੜ ਦਿਓ, ਇਹਨੂੰ ਅਗਨ ਭੇਟ ਕਰ ਦਿਓ। ਜਦੋਂ ਪੰਘੂੜੇ ਨੂੰ ਅਗਨ ਭੇਟ ਕੀਤਾ ਤੇ ਮਹਾਰਾਜ ਕਹਿੰਦੇ ਇਹਦੇ ਚੋਂ ਸੋਨਾ ਲੱਭੋ, ਜਿਹੜਾ 7 ਕਿਲੋ ਵੇਟ ਸੀ ਉਹਦੇ ਤੋਂ ਸਿਰਫ 7 ਤੋਲੇ ਸੋਨਾ ਨਿਕਲਿਆ। ਕਹਿ ਕੇ ਕਿੰਨਾ ਗਿਆ, ਮਹਾਰਾਜ 7 ਕਿਲੋ ਵੇਟ ਹੈ, ਸੋਨਾ ਅਸੀਂ ਕਿਲੋਆਂ ਦੇ ਹਿਸਾਬ ਨਾਲ ਲਾਇਆ, ਪਰ ਜਦੋਂ ਉਹਨੂੰ ਸਾੜਿਆ ਉਹਦੇ ਵਿੱਚੋਂ ਸਵਾਹ ਵੱਖਰੀ ਕੀਤੀ, ਸਵਾਹ ਵੱਖਰੀ ਕਰਕੇ ਉਹਦੇ ਚੋਂ 7 ਤੋਲੇ ਸੋਨਾ ਨਿਕਲਿਆ। ਮਹਾਰਾਜ ਕਹਿੰਦੇ ਜਿਹੜੀ ਉਦਨ ਖੇਡ ਖੇਡੀ ਉਹ ਅਸਲ ਵਿੱਚ ਸੱਚ ਸੀ। ਅਸਲੀਅਤ ਵੇਖਣੀ ਸੀ ਇਹਨਾਂ ਦੀ, ਇਹ ਸੋਚਦੇ ਕੀ ਹੈ, ਇਹ ਕਰਦੇ ਕੀ ਹੈ। ਸੱਤ ਤੋਲੇ ਸੋਨਾ ਨਿਕਲਿਆ, ਫਿਰ ਮਹਾਰਾਜ ਨੇ ਉਸੇ ਦਿਨ ਤੋਂ ਮਸੰਦਾਂ ਦਾ ਬਾਈਕਾਟ ਕੀਤਾ ਵੀ ਜੋ ਕਰਾਂਗੇ ਅਸੀਂ ਖੁਦ ਕਰਾਂਗੇ, ਸਾਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ, ਸਾਨੂੰ ਕਿਸੇ ਦੀ ਲੋੜ ਨਹੀਂ। ਹੁਣ ਮਸੰਦ ਨੇੜੇ ਰਹਿ ਕੇ ਵੀ ਖਾਲੀ ਰਹਿ ਗਏ, ਇੱਥੋਂ ਤੱਕ ਕਿ ਗੁਰੂ ਸਾਹਿਬ ਦੇ ਬੱਚੇ ਨੇੜੇ ਰਹਿ ਕੇ ਵੀ ਬਿਲਕੁਲ ਖਾਲੀ ਰਹਿ ਗਏ। ਇਸੇ ਕਰਕੇ ਮਨ ਅਸੀਂ ਆਪਣਾ ਨੇੜੇ ਰੱਖੀਏ, ਆਪਣੀ ਸੁਰਤ ਨੇੜੇ ਰੱਖੀਏ, ਤੇ ਸਿੱਖ ਜੇ ਬਣਨਾ ਤੇ ਉਹ ਵੀ ਸੁਰਤ ਨਹੀਂ ਬਣਨਾ ਹੈ। ਤੇ ਮਹਾਰਾਜ ਕਹਿੰਦੇ ਹੈ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੋਂ ਨਚੇਂਦਾ। ਅਸੀਂ ਆਪਣੀ ਸੁਰਤ ਨੂੰ ਸਿੱਖ ਬਣਾਉਣਾ, ਸਰੀਰ ਨਾ ਸਿੱਖ ਬਣੇ ਸੁਰਤ ਸਿੱਖ ਬਣੇ। ਇਸੇ ਕਰਕੇ ਸੱਚ ਦੇ ਪੰਧੀ ਬਣ ਕੇ ਸੱਚ ਨੂੰ ਦਿਲ ਚ ਵਸਾ ਕੇ ਤੁਰੀਏ, ਹੋਰ ਰਾਹ ਨਾ ਅਸੀਂ ਐਵੇਂ ਭਟਕਦੇ ਰਹੀਏ। ਪਰ ਸਾਡਾ ਬਹੁਤਿਆਂ ਦਾ ਹਾਲ ਇਹੋ ਹੀ ਹੈ, ਉੱਚੀ ਮੰਜ਼ਿਲ ਦੇ ਰਾਈਆ ਵੇ ਕਾਨੂੰ ਪੈ ਗਏ ਵਾਟ ਅਵਲੜੀ, ਮੰਜ਼ਿਲ ਦੇ ਰਾਈਆ ਵੇ ਕਾਨੂੰ ਪੈ ਗਏ ਵਾਟ ਅਵਲੜੀ,
ਉੱਚੀ ਮੰਜ਼ਿਲ ਦੇ ਰਾਈਆ ਵੇ ਕਾਨੂੰ ਪੈ ਗਏ ਵਾਟ ਅਵਲੜੀ,
ਮੰਜ਼ਿਲ ਦੇ ਰਾਈਆ ਵੇ ਕਾਨੂੰ ਪੈ ਗਏ ਵਾਟ ਅਵਲੜੀ,
ਉੱਚੀ ਮੰਜ਼ਿਲ ਦੇ ਰਾਈਆ ਵੇ ਕਾਨੂੰ ਪੈ ਗਏ ਵਾਟ ਅਵਲੜੀ, ਉੱਚੀ ਮੰਜ਼ਿਲ ਦੇ ਰਾਈਆ ਵੇ ਕਾਨੂੰ ਪੈ ਗਏ ਵਾਟ ਅਵਲੜੀ,
ਮੰਜ਼ਿਲ ਦੇ ਰਾਈਆ ਵੇ ਕਾਨੂੰ ਪੈ ਗਏ ਵਾਟ ਅਵਲੜੀ,
ਉੱਚੀ ਮੰਜ਼ਿਲ ਦੇ ਰਾਈਆ ਵੇ ਕਾਨੂੰ ਪੈ ਗਏ ਵਾਟ ਅਵਲੜੀ, ਉੱਚੀ ਮੰਜ਼ਿਲ ਦੇ ਰਾਈਆ ਵੇ ਕਾਨੂੰ ਪੈ ਗਏ ਵਾਟ ਅਵਲੜੀ, ਉੱਚੀ ਮੰਜ਼ਿਲ ਦੇ ਰਾਈਆ ਵੇ ਕਾਨੂੰ ਪੈ ਗਏ ਵਾਟ ਅਵਲੜੀ,
ਮੰਜ਼ਿਲ ਦੇ
ਰਾਈਆ ਵੇ ਕਾਨੂੰ ਪੈ ਗਏ ਵਾਟ ਅਵਲੜੀ, ਉੱਚੀ ਮੰਜ਼ਿਲ ਦੇ ਰਾਈਆ ਵੇ ਕਾਨੂੰ ਪੈ ਗਏ ਵਾਟ ਅਵਲੜੀ,
ਵਾਟ ਅਵਲੜੀ ਪੈ ਗਿਓ, ਵਾਟ ਅਵਲੜੀ ਕਾਨੂੰ ਪੈ ਗਿਓ, ਵਾਟ ਅਵਲੜੀ
ਪੈ ਗਿਓ, ਵਾਟ ਅਵਲੜੀ ਪੈ ਗਿਓ, ਵਾਟ ਅਵਲੜੀ ਪੈ ਗਿਓ, ਵਾਟ ਅਵਲੜੀ ਪੈ ਗਿਓ, ਵਾਟ ਅਵਲੜੀ ਪੈ ਗਿਓ, ਵਾਟ ਅਵਲੜੀ,
ਮੰਜ਼ਿਲ ਦੇ ਰਾਈਆ ਵੇ ਕਾਨੂੰ ਪੈ ਗਏ ਵਾਟ ਅਵਲੜੀ, ਉੱਚੀ ਮੰਜ਼ਿਲ ਦੇ ਰਾਈਆ ਵੇ ਕਾਨੂੰ ਪੈ ਗਏ ਵਾਟ ਅਵਲੜੀ,
ਉੱਚੀ ਮੰਜ਼ਿਲ ਦੇ ਰਾਈਆ ਵੇ ਕਾਨੂੰ ਪੈ ਗਏ ਵਾਟ ਅਵਲੜੀ, ਉੱਚੀ ਮੰਜ਼ਿਲ ਦੇ ਰਾਈਆ ਵੇ ਕਾਨੂੰ ਪੈ ਗਏ ਵਾਟ ਅਵਲੜੀ, ਉੱਚੀ ਮੰਜ਼ਿਲ ਦੇ ਰਾਈਆ ਵੇ ਕਾਨੂੰ ਪੈ ਗਏ ਵਾਟ ਅਵਲੜੀ, ਉੱਚੀ ਮੰਜ਼ਿਲ ਦੇ ਰਾਈਆ ਵੇ ਕਾਨੂੰ ਪੈ ਗਏ ਵਾਟ ਅਵਲੜੀ।
ਸਵਾਓ ਸਤਿਗੁਰੂ ਦੇ ਦੱਸੇ ਮਾਰਗ ਤੇ ਚੱਲੀਏ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ, ਨਹੀਂ ਤੇ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ ਸਵਾਓ। ਭਾਈ ਸਾਹਿਬ ਪੰਡਾਲ ਵਿੱਚ ਆ ਗਏ ਹੈ, ਸੋ ਉਹਨਾਂ ਪਾਸੋਂ ਰਹਿੰਦਾ ਸਮਾਂ ਅਸੀਂ ਇਸੇ ਤਰ੍ਹਾਂ ਟਿਕਾ ਬਣਾ ਕੇ ਬੜੇ ਪਿਆਰ ਨਾਲ ਸਤਿਗੁਰਾਂ ਨੂੰ ਨਮਸਕਾਰ ਕਰਕੇ ਬੜੇ ਪਿਆਰ ਨਾਲ ਰਹਿੰਦਾ ਸਮਾਂ ਆਪਾਂ ਕਥਾ ਕੀਰਤਨ ਦਾ ਆਨੰਦ ਮਾਣੀਏ। ਔਰ ਜਿਹੜੀਆਂ ਸੰਗਤਾਂ ਬਾਹਰ ਨੇ ਕਿਰਪਾ ਕਰਕੇ ਜਲਦੀ ਜਲਦੀ ਨਮਸਕਾਰ ਕਰਕੇ ਪੰਡਾਲ ਵਿੱਚ ਸਜਣ ਦੀ ਕਿਰਪਾਲਤਾ ਕਰੋ, ਕਿਉਂਕਿ ਬੜਾ ਸੋਹਣਾ ਪ੍ਰਬੰਧ ਕੀਤਾ ਹੋਇਆ, ਪੱਖੇ ਲੱਗੇ ਹੈ, ਕੂਲਰ ਲੱਗੇ ਹੈ, LED ਵਗੈਰਾ ਲੱਗੀ ਹੋਈ ਹੈ, ਸਾਰੇ ਅਸੀਂ ਬੜੇ ਪਿਆਰ ਨਾਲ ਖੁੱਲੇ ਖੁੱਲੇ ਹੋ ਕੇ ਤਾਂ ਕਿ ਗਰਮੀ ਵੀ ਮਹਿਸੂਸ ਨਾ ਹੋਵੇ ਤੇ ਬੜੇ ਆਰਾਮ ਨਾਲ ਅਸੀਂ ਟਿਕਾ ਬਣਾ ਕੇ ਰਹਿੰਦਾ ਸਮਾਂ ਕਥਾ ਕੀਰਤਨ ਦਾ ਆਨੰਦ ਮਾਣੀਏ। ਉਹਨਾਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਵੀਰ ਦਮਨਪ੍ਰੀਤ ਸਿੰਘ ਕੋਟਲਾ, ਸੋ ਉਹਨਾਂ ਵੱਲੋਂ ਇੱਕ ਕਵਿਤਾਵਾਂ ਦੀ ਜੋ ਕਿਤਾਬ ਲਿਖਵਾਈ ਗਈ ਆ, ਸੋ ਜਜ਼ਬੇ ਕਿਤਾਬ ਦਾ ਨਾਮ ਆ। ਸੋ ਭਾਈ ਸਾਹਿਬ ਜੀ ਉਹ ਰਿਲੀਜ ਕਰਨਗੇ। ਸੋ ਵੀਰ ਦਮਨਪ੍ਰੀਤ ਸਿੰਘ ਕੋਟਲਾ, ਸੋ ਜਜ਼ਬੇ ਕਿਤਾਬ ਦਾ ਨਾਮ
ਬੇਨਤੀ ਹੈ ਕਿ ਨੌਜਵਾਨ ਵੀਰ ਨੇ ਬੜੀ ਮਿਹਨਤ ਕੀਤੀ ਹੈ। ਜਿੱਦਾਂ ਆਪਾਂ ਸੋਚਦੇ ਹਾਂ ਕਿ ਜ਼ਿੰਦਗੀ ਜ਼ਿੰਦਾਬਾਦ, ਚੜ੍ਹਦੀ ਕਲਾ ਚ ਰਹੋ, ਕਾਇਮ ਰਹੋ, ਖੁਸ਼ ਰਹੋ, ਇਹਦੀਆਂ ਕਵਿਤਾਵਾਂ ਦਾ ਜਿਹੜਾ ਬੇਸ ਹੈ ਉਹ ਇਹੀ ਹੈ ਕਿ ਬੰਦੇ ਨੂੰ ਕਾਇਮ ਕਰੀ। ਪਿਛਲੀ ਵਾਰੀ ਆਪਾਂ ਨਰਵੈਰ ਸਿੰਘ ਦੀ ਲਿਖੀ ਕਵਿਤਾ ਰਿਲੀਜ ਕੀਤੀ ਸੀ ਕਿਤਾਬ, ਤੇ ਅੱਜ ਅਸੀਂ ਦਮਨਪ੍ਰੀਤ ਸਿੰਘ ਦੀ ਲਿਖੀ ਕਿਤਾਬ ਰਿਲੀਜ ਕਰਦੇ ਹਾਂ। ਬੜੀ ਖੁਸ਼ੀ ਵਾਲੀ ਗੱਲ ਹੈ, ਜਿਵੇਂ ਅੱਜ ਕਵਿਤਾਵਾਂ ਦੀਆਂ ਕਿਤਾਬਾਂ ਆਪਣੀ ਸੋਚ ਮੁਤਾਬਕ ਛਪ ਰਹੀਆਂ ਨੇ, ਇਸੇ ਤਰ੍ਹਾਂ ਕਦੇ ਨਾ ਕਦੇ ਆਪਾਂ ਗੁਰਬਾਣੀ ਦੇ ਅਰਥ ਵੀ ਆਪਣੀ ਸੋਚ ਮੁਤਾਬਕ, ਸਾਡੇ ਨਜ਼ਰੀਏ ਮੁਤਾਬਕ ਆਪਾਂ ਛਪਵਾਉਣਾ ਚਾਹੁੰਦੇ ਹਾਂ। ਇਸ ਗੱਲ ਦੀ ਬੜੀ ਵੱਡੀ ਡਿਮਾਂਡ ਆਉਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਿਹੜੇ ਪੜ੍ਹੀਏ। ਜਿਹੜੇ ਤੁਸੀਂ ਅਰਥ ਕਰਦੇ ਹੈ ਉਹ ਹੋਰ ਤਰ੍ਹਾਂ ਦੇ ਨੇ, ਜਿਹੜੇ ਕਿਤਾਬਾਂ ਚ ਲਿਖੇ ਹੈ ਉਹ ਹੋਰ ਤਰ੍ਹਾਂ ਦੇ। ਉਹਦੇ ਵਾਸਤੇ ਵੀ ਮੇਰੀ ਗੱਲਬਾਤ ਚੱਲ ਰਹੀ ਹੈ, ਇੱਕ ਟੀਮ ਬਣਾ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰੀਏ। ਇੰਨੇ ਵੀ ਕੀਤੇ ਨੇ ਇਹ ਵੀ ਪੜ੍ਹੋ, ਇੰਨੇ ਵੀ ਕੀਤੇ ਨੇ ਇਹ ਵੀ ਪੜ੍ਹੋ, ਇਹਦੇ ਵੀ ਵੱਖਰੇ ਨੇ, ਇਹਦੇ ਵੱਖਰੇ ਨੇ, ਸਾਡੇ ਵਾਲੇ ਆ ਨੇ। ਆਪਣਾ ਆਪਣਾ ਨਜ਼ਰੀਆ ਹੈ, ਆਪਣਾ ਆਪਣਾ ਪੁਆਇੰਟ ਆਫ ਵਿਊ ਹੈ। ਸੋ ਇਹ ਚੰਗੀ ਗੱਲ ਹੈ ਕਿ ਵੀਰ ਜਿਹੜੇ ਉਪਰਾਲਾ ਕਰ ਰਹੇ ਹੈ, ਇਹਨਾਂ ਨੇ ਕਵਿਤਾਵਾਂ ਤੋਂ ਗੱਲ ਸ਼ੁਰੂ ਕੀਤੀ ਹੈ, ਹੌਲੀ ਹੌਲੀ ਹੋਰ ਵੀ ਕਿਤਾਬਾਂ, ਕੋਈ ਬੰਦਾ ਆਰਟੀਕਲ ਦੇ ਰੂਪ ਦੇ ਵਿੱਚ, ਕੋਈ ਬੰਦਾ ਨਾਵਲ ਦੇ ਰੂਪ ਦੇ ਵਿੱਚ, ਜਿਹੜੇ ਸਾਡੇ ਵਾਲੀ ਸੋਚ ਦੇ ਬੰਦੇ ਨੇ ਉਹ ਕਿਤਾਬਾਂ ਲਿਖਣ। ਹੌਲੀ ਹੌਲੀ ਉਹਨਾਂ ਨੂੰ ਪ੍ਰਮੋਟ ਕਰੀਏ, ਸਾਡੇ ਵਾਲੇ ਵੀਰਾਂ ਨੂੰ ਹੌਸਲਾ ਦੇਣਾ ਸਾਡਾ ਫਰਜ਼ ਬਣਦਾ। ਇਸ ਕਰਕੇ ਇਸ ਵੀਰ ਨੇ ਕਵਿਤਾ ਲਿਖੀ ਹੈ, ਕਿਤਾਬ ਬਣੀ ਹੈ, ਕੁਝ ਬਾਹਰ ਹੋਣਗੀਆਂ, ਬਾਹਰ ਸਟਾਲ ਲੱਗੀ ਹੈ, ਉੱਥੇ ਮਿਲ ਜਾਣਗੀਆਂ। ਕਿਤਾਬ ਜ਼ਰੂਰ ਖਰੀਦਿਓ, ਸਸਤੀ ਕੋਈ ਹੁੰਦੀ ਹੈ, ਕੋਈ ਏਡੀ ਮਹਿੰਗੀ ਤੇ ਹੁੰਦੀ ਨਹੀਂ, 100 ਰੁਪਏ ਦੀ ਹੋਣੀ ਤੇ ਕੋਈ ਏਡੀ ਵੱਡੀ ਗੱਲ ਨਹੀਂ, 100 ਰੁਪਈਆ ਤੇ ਬੰਦਾ ਇੱਦਾਂ ਹੀ ਲੰਘਦਾ ਲਾ ਲੈਂਦਾ। ਨਰਵੈਰ ਸਿੰਘ ਦੀ ਕਿਤਾਬ ਵੇਖੋ ਕਿੰਨੀ ਵਧੀਆ, ਕਿੰਨੀਆਂ ਕਵਿਤਾਵਾਂ ਉਹਦੇ ਚ ਬੱਚੇ ਪੜ੍ਹ ਸਕਦੇ ਹੈ, ਆਪਾਂ ਸਾਰੀਆਂ ਹੀ ਗਾਈਆਂ, ਤੇ ਆਉਂਦੇ ਸਾਲ ਨੂੰ 2 ਕਿਤਾਬਾਂ ਉਹਦੀਆਂ ਹੋਰ ਹੋ ਜਾਣਗੀਆਂ, ਕਿਉਂਕਿ ਉਹ ਕਿਹੜਾ ਹੱਟਦਾ ਲਿਖੀ ਤੁਰਿਆ ਜਾਂਦਾ। ਇਸ ਕਰਕੇ ਉਹਦੇ ਛਪੀ ਜਾਣੀਆਂ ਹਰ ਸਾਲ ਵੀ, ਜੇ 10 ਸਾਲ ਵੀ ਲੱਗੇ ਰਹੇ ਤੇ 10 ਕਿਤਾਬਾਂ ਆ ਜਾਣੀਆਂ ਨਰਵੈਰ ਸਿੰਘ ਦੀ। ਸੋ ਆਪਣੀ ਆਪਣੀ ਸੋਚ ਹੈ, ਤੁਸੀਂ ਕੋਸ਼ਿਸ਼ ਕਰੋ ਬਈ, ਇਹਨਾਂ ਦਾ ਜਜ਼ਬਾ ਹੈ, ਇਹਨੇ ਆਪਣੇ ਜਜ਼ਬੇ ਕਿਤਾਬ ਦੇ ਜਿਹੜੇ ਪੱਤਰਿਆਂ ਦੇ ਉੱਤੇ ਲਿਖੇ ਹਨ, ਔਰ ਉਹਨੂੰ ਸਾਡਾ ਤੁਹਾਡਾ ਫਰਜ਼ ਹੈ ਕਿ ਅਸੀਂ ਪ੍ਰਮੋਟ ਕਰੀਏ। ਸੋ ਲਓ ਜੀ, ਜਜ਼ਬੇ ਦਮਨ ਕੋਟਲਾ ਬੋਲੇ ਸੋ ਨਿਹਾਲ। ਪਰ ਨਰਵੈਰ ਸਿੰਘ ਕੋਟਲਾ, ਇਹ ਦਮਨ ਸਿੰਘ ਕੋਟਲਾ ਲਿਖਣਾ, ਅੱਗੇ ਤੋਂ ਦਮਨ ਸਿੰਘ ਕੋਟਲਾ ਲਿਖਣਾ। ਕਈ ਵਾਰੀ ਨਾ ਸਾਡਾ ਸੁਭਾਅ ਹੁੰਦਾ, ਨਾਮ ਅਸੀਂ ਕਹਿੰਦੇ ਚਲ ਛੋਟਾ ਜ਼ਿਆਦਾ ਮੂੰਹ ਤੇ ਚੜ੍ਹਦਾ, ਪਰ ਅਸੀਂ ਸਿੰਘ ਨਾ ਛੱਡੀਏ। ਸਿੰਘ ਸਾਨੂੰ ਕਲਗੀਆਂ ਵਾਲੇ ਨੇ ਦਿੱਤਾ, ਇਹਨਾਂ ਨੇ ਨਹੀਂ ਦਿੱਤਾ, ਸਾਨੂੰ ਗੁਰੂ ਗੋਬਿੰਦ ਸਿੰਘ ਨੇ ਦਿੱਤਾ। ਸੋ ਸਤਿਗੁਰੂ ਦਾ ਦਿੱਤਾ ਹੋਇਆ ਗਿਫਟ ਆਇਆ, ਵੇਖੋ ਸਿਰ ਤੇ ਪੱਗ ਹੈ, ਇਹ ਵੀ ਉਹਨਾਂ ਦਿੱਤੀ ਹੈ, ਬੰਨਿਆ ਕਰੋ ਤੇ ਨਾਂ ਨਾਲ ਸਿੰਘ ਲੱਗਾ ਲਾਇਆ ਕਰੋ, ਇਹਦੇ ਤੇ ਸਾਡਾ ਹੱਕ ਹੈ, ਅਸੀਂ ਵੀ ਗੁਰੂ ਸਾਹਿਬ ਦੇ ਸਿੱਖ ਹਾਂ। ਸੋ ਸਭ ਦਾ ਧੰਨਵਾਦ, ਤੇ ਆਹ ਕੁਝ ਕੁ ਸਨਮਾਨ ਕਰਨਾ, ਫਿਰ ਆਪਾਂ ਦੀਵਾਨ ਸ਼ੁਰੂ ਕਰਦੇ ਹਾਂ।
ਸੋ ਸੇਵਾ ਦਲ ਅੰਮ੍ਰਿਤਸਰ ਵਾਲੇ ਵੀਰ ਉਹ ਆ ਕੇ ਸਨਮਾਨ ਪ੍ਰਾਪਤ ਕਰਨ, ਸਰਦਾਰ ਸਤਨਾਮ ਸਿੰਘ, ਜਪਿੰਦਰ ਸਿੰਘ, ਉੱਠੀ ਚੱਲੋ ਜਲਦੀ ਆ ਗਈ, ਸਤਨਾਮ ਸਿੰਘ, ਜਪਿੰਦਰ ਸਿੰਘ, ਸਤਬੀਰ ਸਿੰਘ, ਲਵਪ੍ਰੀਤ ਸਿੰਘ, ਸਤਨਾਮ ਸਿੰਘ, ਜਪਿੰਦਰ ਸਿੰਘ, ਸਤਵੀਰ ਸਿੰਘ, ਲਵਪ੍ਰੀਤ ਸਿੰਘ, ਦਲਜੀਤ ਸਿੰਘ, ਸੋਨੂ ਸਿੰਘ, ਗੁਰਭੇਜ ਸਿੰਘ, ਗੁਰਨੇਕ ਸਿੰਘ, ਸ਼ਮਸ਼ੇਰ ਸਿੰਘ, ਮਨਦੀਪ ਸਿੰਘ, ਸ਼ੇਰਾ ਸਿੰਘ, ਪ੍ਰਭਜੋਤ ਸਿੰਘ, ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਹਰਭਜਨ ਸਿੰਘ, ਬੱਬਰ ਸਿੰਘ। ਸੋ ਸੇਵਾ ਦਲ ਅੰਮ੍ਰਿਤਸਰ ਵਾਲੇ ਵੀਰਾਂ ਦਾ ਜੋ ਭਾਈ ਸਾਹਿਬ ਸਨਮਾਨ ਕਰਦੇ ਨੇ, ਸੋ ਹਰ ਸਮਾਗਮ ਤੇ ਜੋ ਬੱਸ ਲੈ ਕੇ ਸੰਗਤ ਦੀ ਆਉਂਦੇ ਨੇ, ਬਾਕੀ ਲੰਗਰਾਂ ਵਿੱਚ ਵੀ ਵੱਧ ਤੋਂ ਵੱਧ ਸੇਵਾਵਾਂ ਕਰਦੇ ਨੇ, ਬੋਲੇ ਸੋਨਿਹਾਲ, ਬੋਲੇ ਸੋਨਿਹਾਲ, ਬੋਲੇ ਸੋਨਿਹਾਲ। ਸੋ ਜਿਹੜੀ ਸੰਗਤ ਲੰਗਰ ਹਾਲ ਵਿੱਚ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਿ ਹੁਣ ਦੀਵਾਨ ਸ਼ੁਰੂ ਹੋਵੇਗਾ, ਸੋ ਲੰਗਰ ਵਾਲੇ ਸੇਵਾਦਾਰਾਂ ਨੂੰ ਬੇਨਤੀ ਆ ਕਿ ਲੰਗਰ ਬੰਦ ਕਰ ਦਿਓ। ਸੋ ਜਿਹੜੀਆਂ ਸੰਗਤਾਂ ਦੀਵਾਨ ਹਾਲ ਤੋਂ ਬਾਹਰ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਿ ਸਾਰੇ ਦੀਵਾਨ ਵਿੱਚ ਆ ਕੇ ਬੈਠੋ। ਆਓ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਜੀ, ਵਾਹਿਗੁਰੂ ਸਾਹਿਬ ਜੀ। ਹਰ ਜੀਓ ਹਰ ਜੀਓ ਨਿਮਾਣਿਆ ਚੀਜਿਆਂ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕੁਰਬਾਨ ਜੀ ਤੇਰੀ ਕੁਦਰਤ ਕਉ ਕੁਰਬਾਨ ਮਨ ਕਰੋ ਤੁਧ ਉਪਰੇ ਮਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਜੀ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ ਤੁਮ ਹਾਰੇ ਵਾਹਿਗੁਰੂ ਜੀ ਤੁਮ ਬਖਸ਼ਣ ਹਾਰੇ ਸਾਰੇ ਬੋਲੋ ਤੁਮ ਸਾਰੇ ਬਈ ਤੁਮ ਬਖਸ਼ਣ ਹਾਰੇ ਮੈਂ ਚਾਰੇ ਕੁੰਡਾਂ ਪਲੀਆਂ
ਦੁੱਧ ਜੇ ਵੱਡ ਨਾ ਸਾ
ਤੁਝੇ ਵਡਨਾ ਸਾਈਆਂ, ਤੁਝੇ ਵਡਨਾ ਤੁਝੇ ਵਡਨਾ ਸਾਈਆਂ। ਮੈਂ ਚਾਰੇ ਕੁੰਡਾਂ ਫਲੀਆਂ, ਮੈਂ
ਸਾਰੇ ਪੜ੍ਹਦੇ ਹਾਂ। ਸਭ ਦੀ ਰਸਨਾ ਤੇ ਆਵੇ ਬਈ। ਮਨ ਲੱਗਦਾ ਇਹਦੇ ਨਾਲ, ਜੁੜਦਾ ਹੈ, ਟਿਕ ਜਾਂਦਾ। ਬੜਾ ਚੰਦਰਾ ਹੈ ਜੀ, ਇਹ ਟਿਕਦਾ ਹੀ ਨਹੀਂ, ਖੜਦਾ ਹੀ ਨਹੀਂ। ਮੈਨੂੰ ਤੁਹਾਡਾ ਪਤਾ ਨਹੀਂ, ਮੈਂ ਦੀਵਾਨ ਵਿੱਚ ਜਦੋਂ ਹੋਵਾਂ ਨਾ, ਕੀਰਤਨ ਕਰੀਏ, ਉਦੋਂ ਮੇਰਾ ਤੇ ਜ਼ਰੂਰ ਟਿਕ ਜਾਂਦਾ, ਲੱਗ ਜਾਂਦਾ। ਕਦੀ ਹੋਵੇ ਨਾ ਲੱਗੇ, ਨਹੀਂ ਤੇ ਲੱਗ ਹੀ ਜਾਂਦਾ। ਇਸ ਕਰਕੇ ਰੂਹ ਰੱਜਦੀ ਏ, ਰੂਹ ਰੱਜਦੀ। ਕਈ ਕਈ ਦਿਨ ਨਸ਼ਾ ਚੜਿਆ ਰਹਿੰਦਾ, ਦੀਵਾਨ ਲਾਈਏ ਨਾ, ਕਈ ਕਈ ਦਿਨ ਨਸ਼ਾ ਚੜਿਆ ਰਹਿੰਦਾ, ਏਦਾਂ ਲੱਗਦਾ ਵੀ ਨਸ਼ਾ ਕੀਤਾ ਕੋਈ। ਸੋ ਇਹ ਰੂਹ ਦਾ ਰੱਜ ਹੁੰਦਾ ਹੈ, ਗੁਰਬਾਣੀ ਗਾਣੀ ਚਾਹੀਦੀ ਹੈ, ਬੋਲਣੀ ਚਾਹੀਦੀ। ਵੀਰੋ ਅੱਜ ਕੱਲ੍ਹ ਮਾਈਕਾਂ ਵਾਲਾ ਸਿਸਟਮ ਆ ਗਿਆ, ਪਹਿਲਾਂ ਸੰਗਤ ਹੀ ਬੋਲਦੀ ਸੀ। ਸਾਰੀ ਸੰਗਤ ਦੀ ਆਵਾਜ਼ ਜਦੋਂ ਗੂੰਜ ਪੈਂਦੀ ਸੀ ਨਾ, ਲੋਕਾਂ ਦੀਆਂ ਜ਼ਿੰਦਗੀਆਂ ਬਦਲ ਜਾਂਦੀ ਸੀ। ਸੰਗਤ ਦੀ ਆਵਾਜ਼ ਜਦੋਂ ਹੋਵੇ, ਕਦੇ ਦਰਬਾਰ ਹਾਲ ਚ ਵੇਖਿਓ, ਆਪਾਂ ਲਾਈਏ ਦਰਬਾਰ ਚ, ਤੇ ਮਾਈਕ ਸਾਰੇ ਬੰਦ ਕਰ ਦਿਓ, ਮਗਰ ਸੰਗਤ ਬੋਲੇ, ਉਹ ਇੱਕ ਐਸੀ ਵਾਈਬ੍ਰੇਸ਼ਨ ਹੁੰਦੀ ਹੈ ਇੰਨਾ ਹੈ ਅੰਦਰੋਂ, ਜਦੋਂ ਸਾਰੇ ਬੋਲਦੇ ਜ਼ਿੰਦਗੀਆਂ ਬਦਲ ਜਾਂਦੀਆਂ। ਮੈਂ ਤੁਹਾਨੂੰ ਦੱਸਿਆ ਸੀ, ਮੈਂ ਮਹਾਂਪੁਰਖਾਂ ਦੀ ਇੱਕ ਧਾਰਨਾ ਸੁਣੀ ਸੀ ਚੌਂਟਾ ਸਾਹਿਬ ਸਾਡੇ ਨੇੜੇ। ਮੈਂ ਕਈ ਵਾਰੀ ਇਹ ਗੱਲ ਦੱਸੀ ਹੈ ਵੀ ਮੈਂ ਦੀਵਾਨ ਬਹੁਤੇ ਨਹੀਂ ਸੀ ਸੁਣੇ, ਨਾ ਮੈਨੂੰ ਉਦੋਂ ਬਹੁਤਾ ਪਤਾ ਲੱਗਦਾ ਸੀ, ਪਰ ਇੱਕ ਧਾਰਨਾ ਉਹਨਾਂ ਨੇ ਅੱਧੀ ਅੱਧੀ ਪੜ੍ਹੀ, ਤਨ ਸੁੱਕ ਕੇ ਹੱਡਾਂ ਦਾ ਹੋ ਗਿਆ ਪਿੰਜਰਾ, ਅਜੇ ਵੀ ਨਹੀਂ ਰੱਬ ਗੌੜੇ। ਤੇ ਜਦੋਂ ਉਹਨਾਂ ਨੇ ਅੱਧੀ ਉਹਨਾਂ ਨੇ ਬੋਲੀ ਅੱਧੀ, ਫਿਰ ਸਿੰਘਾਂ ਨੇ ਬੋਲੀ ਜਥੇ ਨੇ, ਅੱਧੀ ਉਹਨਾਂ ਨੇ ਬੋਲੀ ਅੱਧੀ ਸਿੰਘਾਂ ਨੇ ਬੋਲੀ। ਉਹਨੇ ਨਾ ਧੂਹ ਪਾਤੀ ਕਾਲਜੇ ਨੂੰ, ਮੈਂ ਬੈਠਾ ਵੀ ਅੱਗੇ ਸੀ, ਤੇ ਉਹ ਅੱਧੀ ਅੱਧੀ ਧਾਰਨਾ ਖਿੱਚ ਪੈ ਗਈ ਮਨ ਨੂੰ। ਸਮਝ ਲਓ ਤੁਸੀਂ ਵੀ, ਉਦੋਂ ਬਾਅਦ ਸਟਾਰਟ ਹੁੰਦੀ ਹੈ ਗੱਲ, ਉੱਥੇ ਜਾਣਾ, ਅੰਮ੍ਰਿਤ ਛਕਣਾ, ਸਿੰਘ ਸਜਣਾ, ਚੋਲਾ ਪਾਉਣਾ, ਪ੍ਰਚਾਰ ਕਰਨਾ, ਬਾਕੀ ਗੱਲਾਂ ਬਾਅਦ ਚ। ਸ਼ੁਰੂਆਤ ਇੱਕ ਧਾਰਨਾ ਤੋਂ ਹੋਈ ਹੈ, ਮੇਰਾ ਮੁੱਢ ਉੱਥੋਂ ਵਜਿਆ। ਉਹ ਸਿੱਖ ਚੀਜ਼ ਨੇ, ਇੱਕ ਇੱਕ ਵਾਈਬ੍ਰੇਸ਼ਨ ਨੇ, ਇੱਕ ਮਾਹੌਲ ਨੇ, ਏਦਾਂ ਦਾ ਮਾਹੌਲ ਸੀ ਦੀਵਾਨ ਦਾ। ਉਹਨਾਂ ਨੇ ਅੱਧੀ ਅੱਧੀ ਧਾਰਨਾ ਪੜ੍ਹੀ, ਦੋ ਹੀ ਚਿਮਟੇ ਵੱਜਦੇ ਸੀ, ਆਵਾਜ਼ਾਂ ਸਾਜ਼ਾਂ ਦਾ ਖੜਕਾ ਨਹੀਂ ਸੀ ਬਹੁਤਾ, ਦੋ ਹੀ ਚਿਮਟੇ ਵੱਜਦੇ ਸੀ, ਢੋਲਕੀ ਵੀ ਸੀ, ਸਾਜ਼ ਥੋੜੇ ਸੀ, ਬੋਲਣ ਵਾਲਿਆਂ ਦੀ ਆਵਾਜ਼ ਬਹੁਤ ਸੀ। ਤੇ ਉਹਨਾਂ ਨੇ ਧਾਰਨਾ ਗਾਈ, ਤਨ ਸੁੱਕ ਕੇ ਹੱਡਾਂ ਦਾ ਹੋ ਗਿਆ ਪਿੰਜਰਾ, ਅਜੇ ਵੀ ਨਹੀਂ ਰੱਬ ਫੋੜਿਆ। ਤੇ ਮਗਰ ਬੋਲਣ ਵਾਲਿਆਂ ਨੇ ਕਿਹਾ ਅਜੇ ਵੀ ਨਹੀਂ ਰੱਬ ਫੋੜਿਆ। ਤੇ ਮੈਂ ਤੇ ਮੂੰਹ ਹੀ ਅੱਡਿਆ ਰਹਿ ਗਿਆ ਵੀ ਚੱਲ ਕੀ ਰਿਹਾ, ਅੱਗੇ ਉਹ ਬੋਲਣ ਮਗਰ ਉਹ ਬੋਲਣ, ਮੈਨੂੰ ਹਿਪਨੋਟਾਈਜ਼ ਕਰਤਾ ਮੇਰੇ ਬ੍ਰੇਨ ਨੂੰ, ਮੋਇਆ ਗਿਆ ਮਨ ਵੀ ਕਿਆ ਨਜ਼ਾਰਾ ਆਇਆ। ਉਦਾਂ ਦਾ ਸਵਾਦ ਨਹੀਂ ਸੀ ਕਦੀ ਆਇਆ ਕੀਰਤਨ ਚ। ਤਾਂ ਕਹਿੰਦੇ ਆ ਵੀ ਕੀਰਤਨ ਚ ਜ਼ਿੰਦਗੀਆਂ ਬਦਲਦੀਆਂ, ਦੀਵਾਨ ਵਿੱਚ ਜ਼ਿੰਦਗੀਆਂ ਬਦਲਦੀਆਂ। ਇੱਥੇ ਬੰਦੇ ਦਾ ਚੈਨਲ ਹੀ ਚੇਂਜ ਹੋ ਜਾਂਦਾ, ਦਿਮਾਗ ਦਾ ਚੈਨਲ ਹੀ ਚੇਂਜ ਹੋ ਜਾਂਦਾ, ਬੜੀ ਤਾਕਤ ਰੱਖਦਾ ਹੈ। ਸੰਗਤੀ ਰੂਪ ਵਿੱਚ ਕੀਤਾ ਕੀਰਤਨ, ਇੱਕ ਬਹੁਤ ਵਧੀਆ ਵਾਈਬ੍ਰੇਸ਼ਨ ਹੁੰਦੀ ਹੈ। ਤਾਂ ਕਰਕੇ ਆਪ ਸਾਰਿਆਂ ਨੂੰ ਮੈਂ ਕਹਿੰਦਾ ਹੁੰਦਾ ਵੀ ਤੁਸੀਂ ਨਾਲ ਬੋਲਿਆ ਗਿਆ, ਉਹਦੇ ਨਾਲ ਫਿਰ ਗੂੰਜ ਪੈਂਦੀ ਹੈ, ਓਨਾ ਹੀ ਫਿਰ ਚੰਗਾ ਲੱਗਦਾ। ਬੋਲੋਗੇ ਮੈਂ ਕਰਮਾ ਬੋਲੋ, ਮੈਂ ਹੋ ਗਿਆ, ਮੈਂ ਕਰਮਾ ਹੋ ਗਿਆ, ਜਦੋਂ ਦਾ ਤੇਰੇ ਲੜ ਲੱਗੇ 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 ਹੁਣ ਬੋਲੋ ਜਦੋਂ ਦਾ ਤੇਰੇ ਲੜ ਜਦੋਂ ਦਾ ਤੇਰੇ ਲੜ ਲੱਗੇ ਮੈਂ ਕਰਮਾ ਆਪਾਂ ਸ਼ਬਦ ਗਾਉਂਦੇ ਹਾਂ ਸਾਰੇ ਰਲ ਕੇ ਗਾਈ
ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬ ਗੁਣ ਗਾਵਾ ਤੁਝ ਬਿਨ ਅਵਰ ਨਾ ਅਵਰ ਨਾ ਜਾਣਾ ਮੇਰੇ ਸਾਹਿਬ ਕੌਣ ਗਾਵਾ ਨਿਤ ਤੇਰੇ ਤੁਝ ਬਿਨ ਅਵਰ बोलो अवर ना जाना वे कौन है
बोलना है
कुछ बिन अब मेरे वाह भाई वाह
कोई नहीं जानता जी पीर पराई हम नाही चिंत पराई अगम गोचर अलख परा जल थल महियल पर भुर लीना
वा 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 वा।
कट कट जोत तुम्हारी सिख मत
बोलो बोलो आहे गुरु
ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸ੍ਰੀ ਵਾਹਿ
ਤੇਰਾ ਚਿੱਤਾ ਭਾਵਨਾ ਸਦ ਬਲਿਹਾਰ ਪੜੋ ਜਨ ਨਾਨਕ ਸਦ ਬਲਿਹਾਰ ਜਨ ਨਾਨਕ ਸਦ ਬਲਿਹਾਰ ਪਲ ਪਲ ਜਾਵਣਾ ਜਨ ਨਾਨਕ ਸਦ ਬਲਿਹਾਰ ਬਲ ਬਲ ਜਾਵਣਾ ਬਲ ਬਲ ਜਾਵਣਾ ਜਨ ਨਾਨਕ ਸਦ ਬਲਿਹਾਰ ਸਦ ਬਲਿਹਾਰ ਬਲ ਬਲ ਜਾਵਣਾ ਜਨ ਨਾਨਕ ਸਦ ਬਲਿਹਾਰ ਸਦ ਬਲ ਜਾਵਣਾ ਬਲ ਬਲ ਜਾਵਣਾ ਤੇਰੇ ਚਰਨਾਂ ਤੋਂ ਬਲਿਹਾਰ ਤੇਰੇ ਚਰਨਾ ਤੋਂ ਬਲਿਹਾਰ ਵਾਹ ਵਾਹ ਵਡਿਆਈਆਂ ਤੇਰੀਆਂ ਵਾਹ ਵਾਹ ਵਡਿਆਈਆਂ ਤੇਰੀਆਂ ਉਹ ਚਰਨਾ ਤੋਂ ਬਲਿਹਾਰ ਵਡਿਆਈਆਂ ਤੇਰੀਆਂ ਵਾਹ ਵਾਹ ਵਡਿਆਈਆਂ ਤੇਰੀਆਂ ਤੇਰੇ ਚਰਨਾ ਤੋਂ ਬਲਿਹਾਰ ਪੜੋ ਤੇਰੇ ਚਰਨਾਂ ਤੋਂ ਬਲਿਹਾਰੇ ਸਤਿਗੁਰਾਂ ਚਰਨਾਂ ਤੋਂ ਬਲਿਹਾਰੇ ਪਾਤਸ਼ਾਹ ਚਰਨਾਂ ਤੋਂ ਬਲਿਹਾਰੇ ਵਾਹ ਵਡਿਆਈਆਂ ਵਾਹ ਵਡਿਆਈਆਂ ਚਰਨਾ ਤੋਂ ਹੀ ਚਰਨਾ ਪਾਤਸ਼ਾਹ ਚਰਨਾ ਚਰਨਾ ਤੋਂ ਬਲਿਹਾਰੇ
ਵਾਹਿਗੁਰੂ ਜੀ ਕੀ ਫਤਿਹ
ਅੱਜ ਨਾ ਮੈਂ ਪਹਿਲਾਂ ਵਾਂਗੂ ਕੀਰਤਨ ਕਰ ਰਿਹਾ ਸੀ ਜਿਵੇਂ ਮੈਂ ਪਹਿਲਾਂ ਕਰਦਾ ਸੀ 10 ਸਾਲ ਪਹਿਲਾਂ ਤੇ ਸਾਊਂਡ ਵਾਲੇ ਨੂੰ ਜੀ ਕਰਦਾ ਜੱਫੀ ਪਾ ਲਾ ਮੈਂ ਇਹਨੇ ਇੰਨਾ ਸੋਹਣਾ ਫਿੱਟ ਕੀਤਾ ਇਹ ਤਾਂ ਪੜ ਰਿਹਾ ਮੈਂ ਜਦੋਂ ਇਹ ਸੈੱਟ ਹੋਏ ਤਾਂ ਫਿਰ ਆਪੇ ਹੀ ਜੀ ਕਰਦਾ ਸਾਜ ਨਾ ਮਿਕਸ ਹੋ ਕੇ ਵੱਜਣ ਫਿਰ ਜੀ ਕਰਦਾ ਬਈ ਹੁਣ ਪੜੋ
ਸਤਿ ਸ੍ਰੀ ਅਕਾਲ
ਮੇਰਾ ਸੁਭਾਅ ਬੜਾ ਭੈੜਾ ਇਸ ਗੱਲੋਂ ਜੇ ਨਾ ਇੰਨਾ ਕੁ ਵੀ ਕਿਤੇ ਨੁਕਸਾ ਹੋ ਜਾਂਦਾ ਤਾਂ ਚੁਭੀ ਜਾਂਦਾ ਮੈਂ ਸੈਂਸਿਟਿਵ ਹੈ ਮਾਈਂਡ ਫਿਰ ਜੀ ਨਹੀਂ ਕਰਦਾ ਕੀਰਤਨ ਕਰਨ ਨੂੰ ਮੈਂ ਸਾਰਾ ਸਾਰਾ ਦੀਵਾਨ ਬਿਨਾਂ ਕੀਰਤਨ ਕੀਤੀਆਂ ਇੱਦਾਂ ਹੀ ਲਾ ਦਿੰਦੇ ਵੀ ਚਲੋ ਗੱਲਾਂ ਬਾਤਾਂ ਹੀ ਕਰ ਲਾ ਪਰ ਬੜਾ ਵਧੀਆ ਇਹਨਾਂ ਨੇ ਨਵੇਂ ਹਿਸਾਬ ਨਾਲ ਸੈਟਅਪ ਕੀਤਾ ਤੇ ਚਲੋ ਚੰਗਾ ਹੀ ਰਹੇ ਸਾਰਾ ਕੁਝ ਨਜ਼ਰ ਵੀ ਨਾ ਲੱਗ ਜਾ ਕਿਤੇ ਛੇਤੀ ਲੱਗ ਜਾਂਦੀ ਪਰ ਚਲੋ ਉਸ ਓਦਾਂ ਮੈਂ ਸੋਚਦਾ ਸੀ ਸੱਚੀ ਆਪਣਾ ਤੇ ਵੇਖੋ ਇਕੱਲੇ ਬਹਿ ਕੇ ਵੀ ਆਨੰਦ ਲੈ ਲਈਦਾ ਸਾਡੇ ਸਿੰਘ ਇਕੱਠੇ ਕਰ ਲਓ ਕੀਰਤਨ ਬਹਿ ਕੇ ਕਰ ਲਓ ਆਪਣਾ ਜਿਵੇਂ ਕਹਿੰਦੇ ਆਪਣਾ ਰਾਂਝਾ ਰਾਜੀ ਕਰ ਲਈਦਾ ਆਪਣਾ ਮਨ ਮਨਾ ਲਈਦਾ ਆਪਣੇ ਆਪ ਨੂੰ ਖੁਸ਼ ਕਰ ਲਈਦਾ ਪਰ ਇਹਨਾਂ ਦੇ ਰੌਲੇ ਰੱਪੇ ਨੇ ਕਿੰਨੇ ਲੋਕਾਂ ਨੂੰ ਵਾਂਝਿਆਂ ਕੀਤਾ ਕੀਰਤਨ ਜੇ ਸਾਨੂੰ ਭੁੱਖ ਲੱਗਦੀ ਕਈਆਂ ਨੂੰ ਨਹੀਂ ਲੱਗਦੀ ਹੋਣੀ ਮੈਨੂੰ ਚੇਤਾ ਹੈ ਜਦੋਂ ਆਪਾਂ ਦੀਵਾਨ ਬਾਹਰ ਲਾਉਂਦੇ ਸੀ ਨਾ ਤੇ ਦੀਵਾਨ ਸ਼ੁਰੂ ਹੋਣਾ ਹੁੰਦਾ ਸੀ 7 ਵਜੇ 4 ਵਜੇ ਲੋਕ ਜਗ੍ਹਾ ਮੱਲ ਕੇ ਬਹਿ ਜਾਂਦੇ ਸੀ 4 ਵਜੇ ਜਿਹੜਾ 4 ਵਜੇ ਬੈਠਾ ਉਹਨੇ 12 ਵਜੇ ਤੱਕ ਬਹਿਣਾ ਵੀ ਦੀਵਾਨ ਲੱਗਣਾ ਇੰਨਾ ਚਾਅ ਸੁਣਨ ਵਾਲਿਆਂ ਦੇ ਵਿੱਚ ਹੁੰਦਾ ਸੀ ਤੇ ਅੱਜ ਵੀ ਕਿਤੇ ਰੌਲਾ ਨਾ ਪਾਉਣ ਤੇ ਵੇਖੋ ਅੰਮ੍ਰਿਤਸਰ ਪਿੱਛੇ ਜੇ ਅਸਾਈਆਂ ਦਾ ਪ੍ਰੋਗਰਾਮ ਹੋਇਆ ਕਿਤੇ ਥੋੜੀ ਦੁਨੀਆ ਸੀ ਕੋਈ ਨਹੀਂ ਬੋਲਦਾ ਚੁੱਪ ਨੇ ਭਾਵੇਂ ਸਾਰੇ ਸਿੱਖ ਈਸਾਈ ਬਣ ਜਾਣ ਤੇ ਬਣਦੇ ਹੀ ਜਾਂਦੇ ਨੇ ਆ 2-4 ਦਿਨ ਪਹਿਲਾਂ ਸਾਡੇ ਕੋਲ ਇੱਕ ਬੰਦਾ ਆਇਆ ਤੇ ਬੰਦਾ ਆਇਆ ਟੈਂਟ ਲਾਉਣ ਵਾਲਾ ਬਲਵੀਰ ਸਿੰਘ ਤੇਰੇ ਸੁਣਨ ਵਾਲੀ ਗੱਲ ਹੈ ਉਹ ਟੈਂਟ ਲਾਉਣ ਵਾਲਾ ਆਇਆ ਇੱਧਰ ਧਿਆਨ ਰੱਖੋ ਮੇਰੇ ਵੱਲ ਤੁਸੀਂ ਬਲਵੀਰ ਸਿੰਘ ਨੂੰ ਨਾ ਲੱਭੋ ਇੱਧਰ ਮੇਰੇ ਵੱਲ ਵੇਖੋ ਉਹ ਨਾ ਟੈਂਟ ਲਾਉਣ ਵਾਲਾ ਆਇਆ ਬੰਦਾ ਕਹਿੰਦਾ ਜੀ ਕਈ ਇਹਨਾਂ ਦੇ ਸਮਾਗਮਾਂ ਤੇ ਟੈਂਟ ਲਾਈਦਾ ਤੇ ਮੈਂ ਕਿਹਾ ਫਿਰ ਕਿਵੇਂ ਕਹਿੰਦੇ ਜਿੰਨੀਆਂ ਐਟਮਾਂ ਹੋਣ ਵਿੱਚ ਚਿਕਨ ਜ਼ਰੂਰ ਚਾਹੀਦਾ ਜਦੋਂ ਸਮਾਗਮ ਹੁੰਦਾ ਸਮਾਗਮ ਦੀ ਗੱਲ ਕਰਦਾ ਮੈਂ ਫਿਰ ਕਹਿੰਦੇ ਵੀ ਅਸੀਂ ਤੇ 1 ਵਜੇ ਆਂਡੇ ਉਬਾਲਣ ਲੱਗ ਜਾਈਦਾ ਜਿਹੜਾ ਸਵੇਰੇ ਨਹੀਂ ਲੰਗਰ ਖਵਾਉਣਾ ਹੁੰਦਾ 5 ਵਜੇ ਬ੍ਰੇਕਫਾਸਟ ਸਵੇਰੇ ਜਿਵੇਂ ਹੁਣ ਆਪਣੇ ਬ੍ਰੇਕਫਾਸਟ ਖਿਚੜੀ ਹੁੰਦੀ ਹੈ ਜਾਂ ਬ੍ਰੇਕਫਾਸਟ ਵਿੱਚ ਪਰੌਂਠੇ ਹੁੰਦੇ ਨੇ ਵੀ ਤੁਸੀਂ ਮਿੱਸੀਆਂ ਰੋਟੀਆਂ ਹੁੰਦੀਆਂ ਨੇ ਲੰਗਰ 'ਚ ਉਹ ਕਹਿੰਦੇ ਸਵੇਰੇ ਕਹਿੰਦੇ 1 ਵਜੇ ਆਂਡੇ ਉਬਾਲਣ ਲੱਗ ਜਾਈਦਾ ਤੇ ਕਹਿੰਦੇ ਹਰੇਕ ਨੂੰ ਜਦੋਂ ਬ੍ਰੇਕਫਾਸਟ ਦੇਣਾ ਤੇ 2-2, 3-3 ਆਂਡੇ ਕਹਿੰਦੇ ਨਾਲ ਦੇਣੇ ਤੇ ਦਿਨੇ ਕਹਿੰਦੇ ਮੁਰਗਾ ਛੁਰਗਾ ਵੀ ਸਾਰਾ ਦਿਨ ਚੱਲਣਾ ਜਿੰਨੀਆਂ ਐਟਮਾਂ ਕਹਿੰਦੇ ਚਿਕਨ ਚੱਲਣਾ ਮੈਂ ਉਹਨੂੰ ਫਿਰ ਪੁੱਛਿਆ ਮੈਂ ਕਿਹਾ ਯਾਰ ਧਾਰਮਿਕ ਸਮਾਗਮ ਹੀ ਹੁੰਦਾ ਕਹਿੰਦਾ ਯਾਰ ਧਾਰਮਿਕ ਮੈਂ ਕਿਹਾ ਫਿਰ ਇੱਥੇ ਦੇ ਲੋਕ ਬੂੰਦੀ ਪਿੱਛੇ ਮਰ ਜਾਂਦੇ ਨੇ ਇਹਨਾਂ ਨੂੰ ਆਂਡਿਆਂ ਪਿੱਛੇ ਕਿਉਂ ਨਹੀਂ ਮਰਨੇ ਇਹਨਾਂ ਨੂੰ ਪਤਾ ਵੀ ਫ੍ਰੀ ਆਂਡੇ ਦੁੱਧ ਤੇ ਸਵੇਰੇ ਸਾਡੇ ਤੇ ਇੱਥੇ ਕਹਿੰਦੇ ਨੇ 4 ਵਜੇ ਨਾਮ ਜਪ 4 ਵਜੇ ਪਾਠ ਕਰਨਾ ਹੈ ਤੇ ਉੱਥੇ 2-2, 3-3 ਆਂਡੇ ਉਬਲੇ ਮਿਲਦੇ ਨੇ ਮੈਂ ਇੱਥੇ ਦੱਸ ਕੇ ਪੰਗਾ ਤੇ ਨਹੀਂ ਪਾ ਲਿਆ ਕਿਤੇ ਹੋ ਸਕਦਾ ਇੱਥੇ ਹੀ ਬੈਠੇ ਕਈ ਸੋਚਣ ਲੱਗ ਪਏ ਹੁਣ ਵੀ ਅੱਛਾ ਆ ਸਾਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਸੀ ਇਹਦੇ ਪਤਾ ਹੀ ਅੱਜ ਲੱਗਿਆ ਵੀ ਆਂਡੇ ਵੀ ਮਿਲਦੇ ਵੀ ਈਸਾਈਆਂ ਦੇ ਜਿਹੜੇ ਉਹ ਸਮਾਗਮ ਹੁੰਦੇ ਆ ਮੈਨੂੰ ਮੈਂ ਵੇਖੋ ਮੈਂ ਫਿਰ ਦੱਸਦਿਆਂ ਮੈਨੂੰ ਟੈਂਟ ਵਾਲੇ ਵੀਰ ਨੇ ਜਾਣਕਾਰੀ ਦਿੱਤੀ ਹੈ ਮੈਂ ਆਪ ਨਹੀਂ ਵੇਖਿਆ ਨਾ ਮੈਂ ਅੱਖੀਂ ਵੇਖਿਆ ਨਾ ਮੈਂ ਗਿਆ ਨਾ ਮੈਨੂੰ ਏਦਾਂ ਪਤਾ ਹੈ ਪਰ ਉਹਨੇ ਦੱਸਿਆ ਵੀ ਮੈਂ ਤਿਆਰੀ ਕਰੀ ਦੀ ਹੈ ਜਾ ਕੇ ਤੇ ਹੁਣ ਜਦੋਂ ਫਿਰ ਏਦਾਂ ਦਾ ਕੁਝ ਹੋਣਾ ਹੈ ਭਜਨ ਵਾਲਿਆਂ ਨੇ ਭਜਣਾ ਹੀ ਹੁੰਦਾ ਪਰ ਮੈਂ ਤੁਹਾਨੂੰ ਸੱਚ ਦੱਸਦਾ ਜੇ ਗਿਆਨ ਦੀ ਖਿੱਚ ਪੈ ਜਾਏ ਨਾ ਜੇ ਕਿਤੇ ਬੰਦਾ ਇਹਦਾ ਚਸਕਾ ਲੱਗ ਜਾਏ ਕੀਰਤਨ ਦਾ ਜੇ ਕਿਤੇ ਖਿੱਚ ਪੈ ਜਾਏ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲ ਵਿਚਾਰਧਾਰਾ ਸਮਝਾਈ ਜਾਵੇ ਫਿਰ ਕਿਹੜੇ ਆਂਡੇ ਉਂਡੇ ਜੇ ਬੰਦੇ ਦੇ ਦਿਮਾਗ 'ਚ ਗੱਲ ਵੜ ਜੇ ਨਾ ਆ ਤੁਹਾਡੇ 'ਚੋਂ ਖਾਣ ਵਾਲਿਆਂ ਨੇ ਕਿੰਨਿਆਂ ਨੇ ਸਿੱਟ ਕੇ ਰੂੜੀਆਂ ਤੇ ਆਏ ਕਿ ਨਹੀਂ ਆਏ ਸ਼ਰਾਬਾਂ ਸਿੱਟ ਕੇ ਰੂੜੀਆਂ ਤੇ ਆਏ ਕਿ ਨਹੀਂ ਆਏ ਬੋਤਲਾਂ ਚਲਾ ਚਲਾ ਮਾਰੀਆਂ ਕਿ ਨਹੀਂ ਮਾਰੀ ਨਸ਼ੇ ਘਰਾਂ 'ਚੋਂ ਕੱਢੇ ਕਿ ਨਹੀਂ ਕੱਢੇ ਬੰਦਾ ਕੱਢ ਸਕਦਾ ਜੇ ਨਸ਼ਾ ਇੱਧਰ ਵਾਲਾ ਵਧੀਆ ਹੋ ਯਾਰ ਕੋਈ ਗੱਲ ਹੋਵੇ ਨਜ਼ਾਰਾ ਆ ਤੇ ਕੀਰਤਨ ਦੇ ਵਿੱਚ ਨਜ਼ਾਰਾ ਆ ਜਾਂਦਾ ਮਨ ਖਿੜ ਜਾਂਦਾ ਜਦੋਂ ਕਦੇ ਮਨ ਲੱਗਿਆ ਹੋਵੇ ਜਦੋਂ ਕਦੇ ਰੂਹ ਬੋਲਣ ਲੱਗ ਪਵੇ ਅੰਦਰੋਂ ਮਨ ਟਿਕਿਆ ਹੋਵੇ ਟਿਕੇ ਹੋਏ ਮਨ ਵਿੱਚ ਬੜੀ ਵੱਡੀ ਤਾਕਤ ਹੁੰਦੀ ਹੈ ਕੀਰਤਨ ਸੁਣਨ ਵਾਲੇ ਦਾ ਮਨ ਵੀ ਟਿਕ ਜਾਏ ਨਾ ਇੱਕ ਤੇ ਆ ਪੰਜ ਉਂਗਲਾਂ ਨੇ ਇੱਦਾਂ ਮੁੱਠੀ ਬੰਦ ਹੋ ਜਾਏ ਤਾਕਤ ਬਣ ਜਾਂਦੀ ਇਹਦੇ 'ਚ ਖਿਲਰਿਆ ਹੋਇਆ ਮਨ ਹੈ ਹੋਰ ਹੈ ਤੇ ਉਹ ਟਿਕਿਆ ਹੋਵੇ ਤਾਕਤ ਬਣਦੀ ਇਹਦੇ 'ਚ ਤੇ ਟਿਕੇ ਮਨ ਨਾਲ ਸੁਣ ਲਓ ਤੇ ਟਿਕੇ ਮਨ ਨਾਲ ਕਿਤੇ ਕੀਰਤਨ ਕਰ ਲਓ ਉਹ ਤੇ ਐਂ ਲੱਗਦਾ ਵੀ ਵਿੱਚ ਦੀ ਲੰਘ ਗਿਆ ਸਾਡੇ ਗੁਰਬਾਣੀ ਦਾ ਬਾਣ ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਭਰਾ ਪਰਿਆ ਕਰੇ ਜੇ ਛੇਕ ਕਹਿੰਦੇ ਛੇਕ ਹੋ ਗਿਆ ਮੇਰੇ ਕਾਲਜੇ ਵਿੱਚ ਫਿਰ ਉਹ ਤੇ ਲਾਗੀ ਹੋਏ ਸੋ ਜਾਣੈ ਪੀਰ ਰਾਮ ਭਗਤ ਅਣੀ ਆਲੇ ਉਹ ਤੇ ਬੰਦਾ ਵਿੰਨਿਆ ਜਾਂਦਾ ਪਹਿਰੇਦਾਰਾਂ ਨੂੰ ਬੇਨਤੀ ਜਿਹੜੀ ਸੰਗਤ ਆਵੇ ਰਾਹ ਚ ਭਾਈ ਚੱਲੋ ਤਿੰਨ ਚਾਰ ਸੇਵਾਦਾਰ ਅੱਧ ਚ ਖੜ ਜਾਓ ਅੱਧ ਜੇ ਦੇ ਵਿੱਚ ਖੜ ਜਾਓ ਜਿਹੜੇ ਆਉਣਗੇ ਉੱਥੇ ਹੀ ਭਾਈ ਚੱਲਿਓ ਇੱਕ ਵਾਰੀ ਮਨ ਬਦਲ ਜਾਂਦਾ ਭਾਈ ਜੇ ਕਿਤੇ ਧਿਆਨ ਨਾਲ ਬੰਦਾ ਸੁਣ ਲਵੇ ਧਿਆਨ ਨਾਲ ਬੰਦਾ ਸਮਝ ਲਵੇ ਕਿਵੇਂ ਜਾ ਸਕਦਾ ਯਾਰ ਜੇ ਸਹੀ ਤਰੀਕੇ ਨਾਲ ਸਮਝਾ ਦਿਓ ਕਿਉਂ ਭਟਕੇਗਾ ਜੇ ਸਹੀ ਤਰੀਕੇ ਨਾਲ ਸਮਝਾ ਦਿਓ ਜਿੱਦਣ ਨੁਕਤੇ ਸਮਝ ਆ ਜਾਂਦੇ ਨੇ ਜਿੱਦਣ ਦਿਮਾਗ ਦੇ ਵਿੱਚ ਬੈਠ ਜਾਂਦੇ ਨੇ ਜੀ ਨਹੀਂ ਕਰਦਾ ਮਨ ਹੀ ਨਹੀਂ ਕਰਦਾ ਸਾਰੇ ਸਵਾਲ ਹੀ ਮਰ ਜਾਂਦੇ ਨੇ ਸਾਰੀ ਭਟਕਣਾ ਹੀ ਮਰ ਜਾਂਦੀ ਜਿੱਦਣ ਗੱਲਾਂ ਕਲਿੱਕ ਹੋ ਜਾਂਦੀਆਂ ਨੇ ਫਿਰ ਕਿੱਥੇ ਜੀ ਕਰਦਾ ਕਿਤੇ ਜਾਣ ਵਾਸਤੇ ਸੋ ਇਸ ਕਰਕੇ ਬੜਾ ਕੁਝ ਹੈ ਝੋਲੀ ਸਾਡੀ ਛੋਟੀ ਪੈ ਜਾਂਦੀ ਹੈ ਇੰਨਾ ਗਿਆਨ ਦਾ ਪ੍ਰਸ਼ਾਦ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ ਐਦਾਂ ਨਾ ਦਿਮਾਗ ਵਾਲੀ ਝੋਲੀ ਹੈ ਜਿਹੜੀ ਇਹ ਛੋਟੀ ਪੈ ਜਾਂਦੀ ਇੰਨੀ ਅਕਲ ਇੰਨੇ ਨੁਕਤੇ ਇੱਕ ਇੱਕ ਗੱਲ ਵਿੱਚ ਇੰਨੇ ਗਹਿਰੇ ਅਰਥ ਹੁੰਦੇ ਨੇ ਇੱਕ ਇੱਕ ਬੰਦਾ ਹੈਰਾਨ ਹੋ ਜਾਂਦਾ ਤੁਸੀਂ ਇੱਕ ਇੰਟਰਸਟ ਤੇ ਪੈਦਾ ਕਰੋ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਮੇਰੀ ਗੱਲ ਨੋਟ ਕਰ ਲਓ ਤੁਸੀਂ ਨਾ ਜੇ ਗੱਡੀ ਖਰੀਦਣੀ ਹੋਵੇ ਸਵਿਫਟ ਤੇ ਤੁਹਾਡੇ ਪਰਿਵਾਰ ਦੇ ਵਿੱਚ ਫੈਸਲਾ ਹੋ ਜਾਏ ਵੀ ਨੀਲੇ ਰੰਗ ਦੀ ਸਵਿਫਟ ਲੈਣੀ ਹੈ ਨੀਲੇ ਰੰਗ ਦੀ ਸਵਿਫਟ ਗੱਡੀ ਲੈਣੀ ਹੈ ਤੁਸੀਂ ਪਟਿਆਲੇ ਜਾਇਓ ਤੁਹਾਡੇ ਦਿਮਾਗ ਵਿੱਚ ਕਿਹੜਾ ਰੰਗ ਚੱਲਦਾ ਹੈ ਨੀਲਾ ਤੇ ਤੁਹਾਨੂੰ ਸਾਰੇ ਪਟਿਆਲੇ ਦੇ ਵਿੱਚੋਂ 10 ਗੱਡੀਆਂ 20 ਗੱਡੀਆਂ ਨੀਲੀਆਂ ਦਿਸਣਗੀਆਂ ਤੁਹਾਨੂੰ ਕੋਈ ਪੁੱਛ ਲਵੇ ਚਿੱਟੀਆਂ ਕਿੰਨੀਆਂ ਲੰਘੀਆਂ ਸੀ ਤੁਹਾਡਾ ਧਿਆਨ ਹੀ ਨਹੀਂ ਕਿਉਂਕਿ ਤੁਹਾਡਾ ਇੰਟਰਸਟ ਕਿਹੜੇ ਰੰਗ ਵਿੱਚ ਸੀ ਨੀਲੇ ਇੰਟਰਸਟ ਪੈਦਾ ਕਰ ਲੈ ਫਿਰ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਤੇਰਾ ਸ਼ੌਂਕ ਹੋਵੇ ਇਹ ਤੇ ਖਜ਼ਾਨਾ ਭਰਿਆ ਪਿਆ ਜਿੰਨਾ ਮਰਜ਼ੀ ਤੁਸੀਂ ਸੋਚਣ ਵਾਲੇ ਬਣੋ ਬੜਾ ਕੁਝ ਨਵਾਂ ਨਵਾਂ ਆਉਣ ਲੱਗ ਪੈਂਦਾ ਨਵੇਂ ਨਵੇਂ ਆਈਡੀਏ ਦਿਮਾਗ ਵਿੱਚ ਆਉਂਦੇ ਨੇ ਬੰਦਾ ਸੋਚ ਵੀ ਨਹੀਂ ਸਕਦਾ ਇੱਥੇ ਤੱਕ ਪਰ ਅੰਦਰ ਇੱਕ ਸ਼ੌਂਕ ਪੈਦਾ ਕਰੋ ਬੜਾ ਵੱਡਾ ਪ੍ਰਸ਼ਾਦ ਹੈ ਮੈਂ ਨਾ ਕਈ ਗੱਲਾਂ ਨਵੀਆਂ ਸਮਝੀਆਂ ਨੇ ਇੱਕ ਦੋ ਪ੍ਰਸ਼ਾਦ ਤੇ ਇਹੋ ਜਿਹੇ ਨੇ ਜਿਹੜੇ ਮੈਂ ਪ੍ਰਾਪਤ ਕਰ ਰਿਹਾ ਤੇ ਮੈਂ ਤੁਹਾਨੂੰ ਦਿਆਂਗਾ ਤੇ ਯਾਦ ਰੱਖਣਾ ਤੁਸੀਂ ਮੇਰੇ ਤੋਂ ਰੇਸ ਲਾਉਣੀ ਸਿੱਖੀ ਹੈ ਗੱਡੀ ਨੂੰ ਰੇਸ ਦਿਓ ਰੇਸ ਦਿਓ ਰੇਸ ਦਿਓ ਰੇਸ ਦਿਓ ਇਹ ਸਿਖਾਇਆ ਹੈ ਪਰ ਹੁਣ ਜਦੋਂ ਸਿੱਖੋਗੇ ਨਾ ਬ੍ਰੇਕ ਲਾਓ ਬ੍ਰੇਕ ਲਾਓ ਬ੍ਰੇਕ ਲਾਓ ਚੰਗੇ ਡਰਾਈਵਰ ਤਾਂ ਬਣੋਗੇ ਜਿਹਨੂੰ ਰੇਸ ਦੇਣੀ ਆਉਂਦੀ ਹੋਵੇ ਬ੍ਰੇਕ ਲਾਉਣੀ ਨਾ ਆਉਂਦੀ ਹੋਵੇ ਉਹ ਕਾਹਦਾ ਡਰਾਈਵਰ ਹੁੰਦਾ ਆ ਬ੍ਰੇਨ ਨੂੰ ਰੇਸ ਦੇਣੀ ਵੀ ਸਿਖਾਈ ਹੈ ਪਰ ਯਾਦ ਰੱਖਣਾ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਮੈਂ ਬ੍ਰੇਕ ਲਾਉਣੀ ਸਿਖਾਊ ਆਉਣ ਵਾਲੇ ਸਮੇਂ 'ਚ ਆਪਾਂ ਸਿੱਖਾਂਗੇ ਹੌਲੀ ਹੌਲੀ ਕਰਕੇ ਤਜਰਬਾ ਕਰਾਂਗੇ ਰੇਸ ਦੇਣੀ ਵੀ ਸਿੱਖਾਂਗੇ ਬ੍ਰੇਕ ਲਾਉਣੀ ਵੀ ਸਿੱਖਾਂਗੇ ਫਿਰ ਪੂਰੇ ਡਰਾਈਵਰ ਬਣਾਂਗੇ ਤੇ ਆਪਣੀ ਜ਼ਿੰਦਗੀ ਨੂੰ ਵੇਖਿਓ ਸਹੀ ਫਿਰ ਤੁਸੀਂ ਕਿਵੇਂ ਭਜਾਉਂਦੇ ਹੋ ਭਜਾਉਂਦੇ ਕਾਹਨੂੰ ਤੁਸੀਂ ਤੇ ਅਡਾਉਂਦੇ ਫਿਰੋਂਗੇ ਨਜ਼ਾਰਾ ਵੇਖਿਓ ਕਿੰਨਾ ਆਉਂਦਾ ਜ਼ਿੰਦਗੀ 'ਚ ਆਉਣ ਦਾ ਐ ਨਜ਼ਾਰਾ ਆਊ ਵੀ ਆਹਾ ਹਾ ਹਾ ਯਾਰ ਆਹ ਤੇ ਗੱਲ ਹੀ ਬਣ ਗਈ ਸਵਾਦ ਆ ਗਿਆ ਯਾਦ ਰੱਖਣਾ ਜੇ ਚਲਾਈ ਚੱਲੋ ਚਲਾਈ ਚੱਲੋ ਚਲਾਈ ਚੱਲੋ ਉਹਦੇ ਨਾਲ ਵੀ ਕਈ ਪਾਗਲ ਹੋ ਜਾਂਦੇ ਆ ਲੋਕਾਂ ਨਾਲ ਲੜਦੇ ਫਿਰਦੇ ਆ ਸਿੰਘ ਫਸਾਉਂਦੇ ਫਿਰਦੇ ਆ ਮੈਨੂੰ ਤੇ ਇੰਨਾ ਗਿਆਨ ਹੋ ਗਿਆ ਤੂੰ ਤੇ ਐ ਨਹੀਂ ਕਰਦਾ ਤੂੰ ਤੇ ਆਹ ਨਹੀਂ ਕਰਦਾ ਤੂੰ ਤੇ ਆਹ ਨਹੀਂ ਕਰਦਾ ਮੈਨੂੰ ਹੀ ਇੱਥੇ ਆ ਕੇ ਦੱਸਣਗੇ ਭਾਈ ਸਾਹਿਬ ਮੇਰੀ ਮਾਂ ਤੇ ਕਬਰਾਂ ਤੇ ਜਾਂਦੀ ਹੈ ਮੇਰੀ ਮਾਂ ਉੱਥੇ ਜਾਂਦੀ ਮੈਂ ਕਿਹਾ ਲੈ ਕੇ ਜਾਇਆ ਕਰ ਤੂੰ ਮੋਟਰਸਾਈਕਲ ਸਟਾਰਟ ਕਰ ਲੈ ਕੇ ਜਾਇਆ ਕਰ ਗੇਟ ਅੱਗੇ ਖਲਾ ਲੈ ਬੇਬੇ ਟੇਕ ਆ ਮੱਥਾ ਕੋਈ ਪ੍ਰੋਬਲਮ ਨਹੀਂ ਜਾ ਤੇਰਾ ਜੀ ਕਰਦਾ ਜਾ ਕੇ ਆ ਤੂੰ ਨਾ ਵਿਰੁੱਧ ਬੋਲੀ ਘਰ ਚ ਕਲੇਸ਼ ਨਾ ਪਾਈ ਗਿਆਨ ਹੋ ਗਿਆ ਗਿਆਨ ਤੇਰੇ ਲਈ ਹੈ ਤੇਰੀ ਮਾਂ ਲਈ ਨਹੀਂ ਜਿਹੜਾ ਗਿਆਨ ਤੈਨੂੰ ਮਿਲਿਆ ਇਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੋ ਜਿਵੇਂ ਕੜਾਹ ਪ੍ਰਸ਼ਾਦ ਮਿਲਦਾ ਕਈ ਕੀ ਕਰਨਗੇ ਕੜਾਹ ਪ੍ਰਸ਼ਾਦ ਥੋੜਾ ਜਿਹਾ ਆਪ ਖਾ ਲੈਣਗੇ ਬਾਕੀ ਘਰਾਂ ਲਈ ਲੈ ਜਾਂਦੇ ਤੇ ਗਿਆਨ ਉਹਨਾਂ ਨੂੰ ਇਹ ਲੱਗਦਾ ਵੀ ਘਰਦਿਆਂ ਨੂੰ ਦੇਣਾ ਬੱਚਿਆਂ ਨੂੰ ਦਵਾਂਗੇ ਮਾਂ ਨੂੰ ਕਵਾਂਗੇ ਘਰ ਵਾਲੀ ਨਾਲ ਲੜਾਂਗੇ ਜਾ ਕੇ ਐ ਨਹੀਂ ਕਰਨਾ ਐ ਨਹੀਂ ਕਰਨਾ ਅੱਜ ਤੋਂ ਐ ਨਹੀਂ ਕਰਨਾ ਇਹ ਤੈਨੂੰ ਮਿਲਿਆ ਤੂੰ ਆਪਣੇ ਤੇ ਲਾਗੂ ਕਰ ਆਪਣੀ ਜ਼ਿੰਦਗੀ ਵਿੱਚ ਸਮਝ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ ਜਿੰਨਾ ਕੁ ਸੁਣਦੇ ਹੋ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ। ਅਸੀਂ ਲੋਕਾਂ ਨੂੰ ਸਿਖਾਉਣ ਲੱਗ ਪੈਂਦੇ ਹਾਂ ਪਰ ਆਪ ਨੂੰ ਪਤਾ ਨਹੀਂ, ਤਾਂ ਕਰਕੇ ਜਿੱਥੇ ਦਿਮਾਗ ਨੂੰ ਰੇਸ ਦੇਣੀ ਸਿਖਾਈ ਹੈ ਨਾ ਉੱਥੇ ਬ੍ਰੇਕ ਲਾਉਣੀ ਵੀ ਸਿੱਖਾਂਗਾ। ਜਿਹੜਾ ਚੱਲੀ ਜਾਂਦਾ ਡਿਪਰੈਸ਼ਨ 'ਚ ਚਲੇ ਜਾਂਦੇ ਬੰਦੇ, ਕਹਿੰਦੇ ਰਾਤ ਨੂੰ ਸੌਂਦੇ ਆ ਦਿਮਾਗ ਹੀ ਨਹੀਂ ਚਾ ਸੌਂਦਾ, ਮੈਂ ਸੌਂ ਜਾਂਦਾ ਮੇਰਾ ਦਿਮਾਗ ਸੌਂਦਾ ਹੀ ਨਹੀਂ, ਦਿਮਾਗ ਮੇਰਾ ਚੱਲੀ ਜਾਂਦਾ ਇਹ ਕਿਵੇਂ ਰੁਕੇ? ਇਹਦੀ ਵੀ ਟ੍ਰੇਨਿੰਗ ਕਰਨੀ ਪੈਂਦੀ। ਮੈਂ ਰਾਤ ਦੇ ਦੀਵਾਨ 'ਚ ਗੱਲ ਕੀਤੀ ਸੀ, ਜਿਵੇਂ ਕੁੱਤਾ ਟ੍ਰੇਨ ਕਰਨਾ ਪੈਂਦਾ, ਘੋੜਾ ਟ੍ਰੇਨ ਕਰਨਾ ਪੈਂਦਾ, ਇਸੇ ਤਰ੍ਹਾਂ ਹਾਥੀ ਵੀ ਟ੍ਰੇਨ ਕਰਨਾ ਪੈਂਦਾ। ਹੌਲੀ ਹੌਲੀ ਪਿਆਰਿਓ ਆਪਣਾ ਦਿਮਾਗ ਵੀ ਟ੍ਰੇਨ ਕਰਨਾ ਪੈਂਦਾ। ਇਹਨੂੰ ਟ੍ਰੇਨ ਕਿਵੇਂ ਕਰਨਾ ਇਹ ਆਪਾਂ ਸਿੱਖਾਂਗੇ, ਆਪਣੇ ਆਪ ਤੇ ਕਾਬੂ ਕਿਵੇਂ ਪਾਉਣਾ ਇਹ ਸਿੱਖਾਂਗੇ, ਆਪਣੇ ਆਪ ਨੂੰ ਜਿੱਤਣਾ ਕਿਵੇਂ ਹੈ ਇਹ ਸਿੱਖਾਂਗੇ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਆਪਣੇ ਮਨ ਨੂੰ ਕਿਵੇਂ ਜਿੱਤਣਾ ਹੈ ਇਹਦੇ ਬਾਰੇ ਤਜਰਬਾ ਹੋਣਾ ਚਾਹੀਦਾ, ਇਹ ਅਸੀਂ ਜਾਤ ਸਿੱਖਣੀ। ਆਪਣੇ ਆਪ ਤੇ ਕਾਬੂ ਕਿਵੇਂ ਪਾਉਣਾ, ਹੁਣ ਵੇਖੋ ਜਿੱਦਣ ਸਾਡਾ ਮਨ ਟ੍ਰੇਨਡ ਹੋ ਗਿਆ ਨਾ, ਅਸੀਂ ਵੇਖਣਾ ਗਰਮੀ ਹੈ, ਆਪਣੇ ਮਨ ਨੂੰ ਹੁਕਮ ਪਤਾ ਕੀ ਸੁਣਾ ਦਿਆਂਗੇ, ਉਹ ਬਹਿ ਜਾ ਟਿੱਕੇ, ਇਹਨੇ ਨਹੀਂ ਹਿੱਲਣਾ ਦੋ ਘੰਟੇ, ਹੁਣ ਇਹ ਛੜਾ ਮਾਰਦਾ ਗਰਮੀ, ਹਾਏ ਗਰਮੀ ਪਸੀਨਾ ਆ ਰਿਹਾ, ਕਿੱਥੇ ਫਸ ਗਏ, ਕਿੰਨੇ ਔਖੇ ਆ, ਬਹੁਤ ਔਖਾ ਹੈ, ਮੱਛਰ ਵੱਢਦਾ, ਇਹ ਐਂ ਕਰੀ ਜਾਂਦਾ, ਇਹ ਟੱਪੀ ਜਾਂਦਾ। ਫਿਰ ਤੂੰ ਐਂ ਕਹਿਣਾ ਦੋ ਘੰਟੇ ਟਿੱਕ ਕੇ ਬਹਿਣਾ, ਹਿੱਲ ਹੀ ਨਾ, ਇਹਨੇ ਉੱਥੇ ਹੀ ਬੈਠੇ ਰਹਿਣਾ। ਇਹ ਹੈ ਟ੍ਰੇਨ, ਇਹ ਹੈ। ਲੈ ਬਈ ਆ ਬੰਦਾ ਜੋ ਮਰਜ਼ੀ ਬੋਲੀ ਜਾਵੇ ਮੈਂ ਅੱਗੋਂ ਹੱਸੀ ਜਾਣਾ, ਮੈਂ ਬੋਲਣਾ ਹੀ ਨਹੀਂ, ਟ੍ਰੇਨਡ ਕਰ ਲਿਆ ਆਪਣਾ ਦਿਮਾਗ ਇੰਨਾ, ਉਹ ਅੱਗੋਂ ਗਾਲਾਂ ਕੱਢੀ ਜਾਂਦਾ ਤੂੰ ਹੱਸੀ ਜਾਣਾ, ਹੋਰ ਕੱਢ ਲੈ ਦੋ, ਉਹ ਹੋਰ ਕੱਢ, ਉਹ ਤੂੰ ਦੋ ਹੋਰ ਕੱਢ ਲੈ, ਬਸ ਹੋ ਗਿਆ ਚਾਹ ਪੂਰਾ, ਤੂੰ ਐਂ ਕਹਿਣਾ ਕਿਉਂਕਿ ਤੂੰ ਆਪਣਾ ਦਿਮਾਗ ਟ੍ਰੇਨਡ ਕੀਤਾ ਹੋਇਆ। ਹੁਣ ਐਂ ਨਹੀਂ ਵੀ ਤੈਨੂੰ ਗੁੱਸਾ ਚੜ੍ਹੇਗਾ, ਤੂੰ ਕਹਿਤਾ ਆਪਣੇ ਆਪ ਨੂੰ ਗੁੱਸਾ ਨਹੀਂ ਚੜ੍ਹਨ ਦੇਣਾ, ਕੰਟਰੋਲ ਚੜ੍ਹਨ ਨਹੀਂ ਦੇਣਾ, ਉੱਥੇ ਹੀ ਕੰਟਰੋਲ ਹੋ ਜਾਊ। ਹੁਣ ਤੇਰਾ ਬ੍ਰੇਨ ਸਿੱਖਿਆ ਹੋਇਆ, ਹੁਣ ਤੇਰਾ ਦਿਮਾਗ ਟ੍ਰੇਨਡ ਹੈ ਹਰ ਗੱਲ ਵਿੱਚ, ਜ਼ਿੰਦਗੀ ਵਿੱਚ ਸਦਾ ਇਹ ਟ੍ਰੇਨਿੰਗ ਜਿਹੜੀ ਹੈ ਕੰਮ ਆਏਗੀ, ਦਿਮਾਗ ਦੀ ਟ੍ਰੇਨਿੰਗ ਜਿਹੜੀ ਹੈ ਇਹ ਬੜੇ ਕੰਮ ਆਉਂਦੀ ਹੈ, ਤੇ ਜਿਨ੍ਹਾਂ ਦਾ ਦਿਮਾਗ ਟ੍ਰੇਨਡ ਨਹੀਂ ਹੁੰਦਾ ਉਹ ਸਿੰਘ ਫਸਾਉਂਦੇ ਰਹਿਣਗੇ, ਮਾੜੀ ਮਾੜੀ ਗੱਲ ਤੇ ਅੜੀ ਜਾਣਗੇ, ਮਾੜੀ ਮਾੜੀ ਗੱਲ ਤੇ ਗੁੱਸਾ ਕਰੀ ਜਾਣਗੇ, ਮਾੜੀ ਮਾੜੀ ਗੱਲ ਤੇ ਖਿੱਚਦੇ ਰਹਿਣਗੇ। ਪਰ ਅਸੀਂ ਆਪਣੇ ਆਪ ਨੂੰ ਤਿਆਰ ਕਰਨਾ, ਆਪਣੇ ਆਪ ਨੂੰ ਟ੍ਰੇਨਡ ਕਰਨਾ, ਆਪਣੇ ਆਪ ਨੂੰ ਕਾਇਮ ਕਰਨਾ, ਚੰਗੇ ਡਰਾਈਵਰ ਬਣਨਾ। ਤੇ ਜਿਹੜਾ ਬੰਦਾ ਆਪਣੀ ਜ਼ਿੰਦਗੀ ਦਾ ਚੰਗਾ ਡਰਾਈਵਰ ਹੋਵੇ ਕਿਸੇ ਵਿੱਚ ਬਚਦਾ ਨਹੀਂ ਫਿਰਦਾ। ਜਿਹੜੇ ਚੰਗੇ ਡਰਾਈਵਰ ਨਹੀਂ ਆਪਣੀ ਜ਼ਿੰਦਗੀ ਵੀ ਬਰਬਾਦ ਕਰੀ ਫਿਰਦੇ ਆ, ਜਿਨ੍ਹਾਂ 'ਚ ਬਚਦੇ ਨੇ ਉਹਨਾਂ ਦੀ ਜ਼ਿੰਦਗੀ ਵੀ ਬਰਬਾਦ ਕਰੀ ਫਿਰਦੇ। ਚੰਗੇ ਡਰਾਈਵਰ ਦਾ ਵਿਆਹ ਕਿਸੇ ਲੜਕੀ ਨਾਲ ਹੋ ਜਾਏਗਾ ਸੌਖੀ ਰਹੇਗੀ, ਮਾੜੇ ਡਰਾਈਵਰ ਦਾ ਵਿਆਹ ਹੋ ਗਿਆ ਇਹਨੇ ਉਹਦੀ ਜ਼ਿੰਦਗੀ ਦਾ ਵੀ ਸੱਤਿਆਨਾਸ਼ ਕਰ ਦੇਣਾ, ਐਕਸੀਡੈਂਟ ਕਰਦਾ ਰਹੇਗਾ, ਮਾਂ ਦੀ ਜ਼ਿੰਦਗੀ ਵੀ ਬਰਬਾਦ ਕਰਦਾ, ਪਿਓ ਦੀ ਜ਼ਿੰਦਗੀ ਵੀ ਬਰਬਾਦ ਕਰਦਾ, ਸਾਰੇ ਟੱਬਰ ਦੀ ਜ਼ਿੰਦਗੀ ਬਰਬਾਦ ਕਰਦਾ, ਕਿਉਂਕਿ ਇਹ ਚੰਗਾ ਡਰਾਈਵਰ ਨਹੀਂ ਹੁੰਦਾ, ਇਹਨੂੰ ਜ਼ਿੰਦਗੀ ਜਿਉਣ ਦਾ ਚੱਜ ਨਹੀਂ ਹੁੰਦਾ। ਇਸ ਕਰਕੇ ਅਸੀਂ ਆਪਣੇ ਆਪ ਨੂੰ ਟ੍ਰੇਨਡ ਕਰਾਂਗੇ, ਹੌਲੀ ਹੌਲੀ ਆਪਣੇ ਆਪ ਨੂੰ ਹੌਲੀ ਹੌਲੀ ਸਿਖਾਵਾਂਗੇ। ਆਪਾਂ ਕੱਲ ਇੱਕ ਸ਼ਬਦ ਗੁਰੂ ਅਮਰਦਾਸ ਜੀ ਦਾ ਮੈਂ ਕਹਿ ਰਿਹਾ ਸੀ ਨਾ, ਆ ਵੀ ਜਿਹੜਾ ਸ਼ਬਦ ਆਪਾਂ ਪੜ੍ਹਿਆ ਨਾ, ਮੈਂ ਇਹਦੇ ਸਿੱਧੇ ਜੇ ਅਰਥ ਜੇ ਕਰ ਵੀ ਦਿਆਂ ਇੱਕ ਮਿੰਟ ਹੀ ਲੱਗਣਾ, ਇੱਕ ਮਿੰਟ ਵਿੱਚ ਹੀ ਕਰ ਦਿਆਂ ਨਾ, ਲਓ ਸੁਣ ਲਓ। ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ, ਅੰਦਰ ਹੀ ਨਹਾਉਣ ਲੱਗ ਪਿਆ ਬਾਹਰ ਵਾਲੇ ਨਹਾਉਣੇ ਨੂੰ ਨੇ ਛੱਡਤੇ ਨੇ, ਵੀ ਫਾਇਦਾ ਹੋ ਜਾਏਗਾ ਪਤਾ ਲੱਗ ਗਿਆ, ਕੋਈ ਫਾਇਦਾ ਨਹੀਂ ਹੁੰਦਾ, ਮਨਾ ਅੰਦਰ ਹੀ ਨਹਾ ਲੈ, ਅੰਦਰ ਹੀ ਤੀਰਥ ਨਹਾਉਂਦੇ ਆ ਬਾਹਰ ਦਾ ਨਹਾਉਣਾ ਛੱਡਤਾ, ਇੱਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ। ਹੁਣ ਮੈਂ ਕੁੱਤਿਆਂ ਗਧਿਆਂ ਵਾਲੇ ਕੰਮ ਜਨਮਾਂ ਚ, ਮਤਲਬ ਇਨਸਾਨਾਂ ਵਾਲੇ ਕੰਮ ਕਰਦੇ ਆ, ਕੁੱਤਿਆਂ ਗਧਿਆਂ ਵਾਲੇ ਜਨਮ ਵਿੱਚ ਨਹੀਂ ਪੈਂਦੇ, ਨਹੀਂ ਤੇ ਸਰੀਰ ਮੇਰਾ ਬੰਦੇ ਦਾ ਹੀ ਹੁੰਦਾ ਸੀ, ਕੰਮ ਕੁੱਤਿਆਂ ਗਧਿਆਂ ਵਾਲੇ ਕਰਨ ਲੱਗ ਜਾਈਦਾ ਸੀ, ਹੁਣ ਮੈਨੂੰ ਸਮਝ ਆ ਗਈ, ਹੁਣ ਮੈਨੂੰ ਅਕਲ ਆ ਗਈ, ਸ਼ਬਦ ਨਾਲ ਜੁੜ ਗਏ ਆ, ਗਿਆਨ ਨਾਲ ਜੁੜ ਗਏ ਆ, ਚੰਗੇ ਇਨਸਾਨ ਬਣ ਗਏ ਆ, ਇਨਸਾਨੀਅਤ ਸਾਡੀ ਜ਼ਿੰਦਗੀ ਵਿੱਚ ਆ ਗਈ ਹੈ। ਅਗਲੀ ਪੰਕਤੀ ਹੈ, ਕੌਣ ਜਾਣੈ ਮਨ ਵਿਧਿਆ ਦਿਆਲ ਮੇਰੀ ਮਾਈ, ਮੇਰਾ ਮਨ ਵਿੰਨਿਆ ਗਿਆ, ਕੌਣ ਜਾਣੈ ਪੀਰ ਪਰਾਈ। ਅਸੀਂ ਲੋਕਾਂ ਨੂੰ ਕਿਉਂ ਦੱਸਦੇ ਫਿਰੀਏ ਵੀ ਮੈਨੂੰ ਆਹ ਦੁੱਖ ਹੈ, ਮੈਨੂੰ ਆਹ ਦੁੱਖ ਹੈ, ਕੋਈ ਜਾਣਦਾ ਤੇ ਹੈ ਨਹੀਂ। ਦੂਜੇ ਨੂੰ ਤਾਂ ਦੱਸੀਏ ਜੇ ਦੂਜਾ ਮੇਰਾ ਇਲਾਜ ਕਰ ਸਕੇ। ਮੈਨੂੰ ਸਮਝ ਆ ਗਈ ਹੈ ਕਿ ਮੈਨੂੰ ਮੇਰਾ ਇਲਾਜ ਪਰਮਾਤਮਾ ਨੇ ਕਰਨਾ ਹੈ, ਤੇ ਪਰਮਾਤਮਾ ਕਿੱਥੇ ਹੈ ਬੋਲੋ? ਬਾਹਰ ਹੈ ਕਿਤੇ ਕਿ ਸਾਡੇ ਵਿੱਚ ਹੀ ਹੈ? ਸਾਡੇ ਵਿੱਚ ਹੀ ਹੈ। ਪਰਮਾਤਮਾ ਨੇ ਇਲਾਜ ਕਰਨਾ ਹੈ ਤੇ ਪਰਮਾਤਮਾ ਸਾਡੇ ਵਿੱਚ ਹੀ ਹੈ, ਤੇ ਇਹਦਾ ਮਤਲਬ ਆਪਣੇ ਆਪ ਦਾ ਇਲਾਜ ਵੀ ਹੁਣ ਮੈਂ ਆਪ ਕਰਾਂਗਾ। ਮੈਨੂੰ ਸਮਝ ਆ ਗਈ। ਕਿਉਂ ਕਿਸੇ ਨੂੰ ਦੱਸੀਏ? ਲੋਕੀ ਤੇ ਹੱਸਣਗੇ, ਲੋਕੀ ਤੇ ਮਜ਼ਾਕ ਉਡਾਉਣਗੇ। ਹੁਣ ਮੈਂ ਆਪਣੀਆਂ ਤਕਲੀਫਾਂ ਨੂੰ ਦੂਰ ਕਰਨਾ, ਕੌਣ ਜਾਣੈ ਪੀਰ ਪਰਾਈ, ਹਮ ਨਾਹੀ ਚਿੰਤ ਪਰਾਈ, ਮੈਂ ਛੱਡ ਦਿੱਤਾ ਕਿਸੇ ਤੇ ਆਸ ਰੱਖਣੀ, ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ, ਜਲ ਥਲ ਮਹੀਲ ਭਰਪੂਰ ਲੀਨਾ ਘਟ ਘਟ ਜੋਤ ਹਮਾਰੀ। ਮੈਂ ਕਹਿੰਦੇ ਆ ਪਰਮਾਤਮਾ ਤੂੰ ਮੇਰੀ ਚਿੰਤਾ ਕਰ, ਹੋਰ ਮੈਂ ਕਿਸੇ ਨੂੰ ਦੱਸਣਾ ਨਹੀਂ, ਤੇ ਤੂੰ ਘੱਟ ਘੱਟ ਵਿੱਚ ਵਸਿਆ ਹੀ ਹੋਇਆ, ਮੇਰੇ ਵਿੱਚ ਵਸਿਆ ਹੀ ਹੋਇਆ, ਮੈਨੂੰ ਪਤਾ ਹੈ, ਹੁਣ ਮੈਨੂੰ ਮੇਰੀ ਚਿੰਤਾ ਆਪ ਹੀ ਕਰਨੀ ਪੈਣੀ ਹੈ। ਅੱਗੇ ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ, ਸਾਰੇ ਸਰੀਰ ਤੇਰੇ ਨੇ, ਸਾਰੀ ਸਿੱਖਿਆ ਤੇਰੀ ਹੈ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾ ਨਿਤ ਤੇਰੇ, ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਸਾਰੀਆਂ ਚਿੰਤਾਵਾਂ ਤੇਰੇ ਤੇ ਛੱਡ ਦਿੱਤੀਆਂ, ਤੇ ਹੁਣ ਮੈਨੂੰ ਪਤਾ ਲੱਗ ਗਿਆ ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਜੋ ਹੋ ਰਿਹਾ ਉਹਦੇ ਨਿਜਮ ਵਿੱਚ ਹੋ ਰਿਹਾ, ਜਨਮਨ ਤਾਂ ਮਰਨਨ, ਜੇ ਕੋਈ ਜੰਮੇਗਾ ਤੇ ਮਰੇਗਾ ਵੀ, ਭੋਗਣ ਤਾਂ ਰੋਗਣ, ਜੇ ਸਰੀਰ ਤੇ ਕੁਝ ਭੋਗਾਂਗੇ ਤੇ ਰੋਗ ਵੀ ਲੱਗਣਗੇ ਵੀਰੋ ਮੇਰਿਓ, ਗਲਤ ਖਾਵਾਂਗੇ। ਤੁਹਾਨੂੰ ਪਤਾ ਮੈਂ ਨਵੀਂ ਸਵੇਰ ਦੇ ਨਵੇਂ ਸੁਨੇਹੇ ਵਿੱਚ ਇੱਕ ਦਿਨ ਗੱਲ ਕਹੀ ਮੈਂ ਪਰਸੋਂ ਚੌਥੇ, ਮੈਂ ਜਦੋਂ ਐਤਕੀ ਅਮਰੀਕਾ ਗਿਆ ਨਾ, ਤੇ ਕਦੇ ਕਿਸੇ ਜਗ੍ਹਾ, ਕਦੇ ਕਿਸੇ ਜਗ੍ਹਾ, ਕਦੇ ਕਿਸੇ ਜਗ੍ਹਾ ਸਫ਼ਰ ਹੀ ਕਰੀ ਗਏ, ਤੇ ਮੈਂ ਆਪਣੀ ਸ਼ੂਗਰ ਚੈੱਕ ਕਰਾਈ ਅਮਰੀਕਾ, ਤੇ ਥੋੜੀ ਵਧਣ ਲੱਗ ਪਈ, ਬਾਰਡਰ ਲਾਈਨ ਤੇ ਆ ਗਈ, ਤੇ ਮੈਂ ਕਿਹਾ ਬਾਰਡਰ ਲਾਈਨ ਤੇ। ਉਹ ਥੋੜੇ ਚਿਰ ਬਾਅਦ ਫੇਰ ਮਸ਼ੀਨ ਨਾਲ ਘਰ ਚੈੱਕ ਕੀਤੀ ਤੇ ਉਹ ਹੋਰ 180 ਤੇ ਆ ਗਈ, ਰਾਤ ਨੂੰ 180 ਤੱਕ ਚਲੇ ਗਏ, ਤੇ ਮੈਂ ਸਤਿਗੁਰੂ ਤੇ ਮਾਣ ਕਰਕੇ, ਸਤਿਗੁਰੂ ਦੇ ਦਿੱਤੇ ਹੋਏ ਗਿਆਨ ਤੇ ਮਾਣ ਕਰਕੇ, ਸਤਿਗੁਰੂ ਦੀ ਸਿੱਖਿਆ ਤੇ ਮਾਣ ਕਰਕੇ ਇਹ ਗੱਲ ਮੈਂ ਪਬਲਿਕਲੀ ਕਹੀ ਲੋਕਾਂ ਚ। ਮੈਂ ਕਿਹਾ ਲੱਖ ਲਾਂਤ ਮੇਰੇ ਤੇ ਮੇਰੀਆਂ ਗੱਲਾਂ ਦੇ, ਜੇ ਮੈਨੂੰ ਸ਼ੂਗਰ ਹੋ ਗਈ, ਇਹ ਤੇ ਆਲਸੀਆਂ ਦੀ ਬਿਮਾਰੀ ਹੈ, ਇਹ ਤੇ ਆਲਸੀ ਬੰਦਿਆਂ ਨੂੰ ਹੁੰਦੀ ਹੈ, ਇਹਦਾ ਮਤਲਬ ਮੈਂ ਆਲਸੀ ਹੋ ਗਿਆ, ਇਹਦਾ ਮਤਲਬ ਮੈਂ ਖਾਣ ਪੀਣ ਦਾ ਧਿਆਨ ਨਹੀਂ ਰੱਖਿਆ, ਇਹ ਤੇ ਮੇਰੀ ਨਲਾਇਕੀ ਮੰਨੀ ਜਾਏਗੀ। ਲੈ ਅੱਜ 11-12 ਦਿਨ ਤੋਂ ਵੱਧ ਲੰਘ ਗਿਆ ਟਾਈਮ, ਮੈਂ ਰੋਟੀ ਚੌਲ ਦੁੱਧ ਦੀਆਂ ਚੀਜ਼ਾਂ ਮੂੰਹ ਤੇ ਨਹੀਂ ਦਰੀਆਂ ਉਸ ਦਿਨ ਦੀਆਂ, ਤੇ ਮੇਰੀ ਸ਼ੂਗਰ ਪਤਾ ਕਿੰਨੀ ਆਉਂਦੀ ਹੈ ਰਾਤ ਵੇਲੇ ਖਾ ਕੇ ਵੀ 80-85, ਕਿੱਥੇ 180। ਆਪਣੀ ਚਿੰਤਾ ਕਿਹਨੂੰ ਕਰਨੀ ਪਏਗੀ ਜੀ? ਸਰਬ ਚਿੰਤ ਤੁਧ ਪਾਸੇ, ਤੇ ਤੁਧ ਉਹ ਜਿਹੜਾ ਤੂੰ ਹੈ ਉਹ ਸਾਡੇ ਚ ਹੈ ਨੀ, ਫਿਰ ਚਿੰਤਾ ਸਾਡੀ ਕਰੂ ਕੌਣ? ਅਸੀਂ ਜੇ ਰੱਬ ਸਾਡੇ ਵਿੱਚ ਹੈ ਤੇ ਚਿੰਤਾ ਫਿਰ ਮੈਨੂੰ ਮੇਰੀ ਹੋਣੀ ਚਾਹੀਦੀ ਹੈ, ਮੈਨੂੰ ਮੇਰਾ ਫਿਕਰ ਹੋਣਾ ਚਾਹੀਦਾ, ਫਿਰ ਮੈਨੂੰ, ਮੈਂ ਏਦਾਂ ਨਹੀਂ ਕਹਿ ਸਕਦਾ ਹਾਏ ਓ ਰੱਬਾ ਮੈਨੂੰ ਸ਼ੂਗਰ ਕਿੱਥੋਂ ਕਰਤੀ, ਕਿੱਥੇ ਜੱਬ ਛੇੜਤਾ। ਲੈ ਦੱਸ, ਮੈਨੂੰ ਪਰਹੇਜ਼ ਰੱਖਣਾ ਪੈਣਾ। ਤੇ ਸਾਡਾ ਇੱਕ ਜਾਣਕਾਰ ਬੰਦਾ, ਉਹਨੇ ਮੈਨੂੰ ਫੋਨ ਕਰਕੇ ਪੁੱਛਿਆ, ਬਾਬਾ ਭਾਈ ਸਾਹਿਬ ਇੱਦਾਂ ਕਿਵੇਂ ਕੰਟਰੋਲ ਹੋ ਗਈ? ਮੈਂ ਕਿਹਾ ਇੱਦਾਂ ਕਰ ਲੈ, ਅਮਰੀਕਾ 'ਚ ਰਹਿੰਦੇ ਹੈ। ਲੈ ਅੱਜ ਮੈਨੂੰ ਫੋਨ ਆਇਆ, ਕਹਿੰਦੇ ਚੰਗੇ ਪੜਿਆ, ਮੇਰੀ ਤੇ ਆਪ 8 ਦਿਨ ਤੋਂ ਇੱਦਾਂ ਹੀ ਹੈ, ਕਹਿੰਦਾ ਮੇਰੀ 200 ਤੋਂ ਘੱਟਦੀ ਨਹੀਂ ਸੀ। ਮੈਂ ਕਿਹਾ ਚੱਲ ਫਿਰ ਆਪਾਂ ਵਾਅਦਾ ਕਰੀਏ ਵੀ ਆਪਾਂ ਨਹੀਂ ਰੋਟੀ ਖਾਣੀ, ਫਿਰ ਖਾਈਏ ਕੀ? ਕਹਿੰਦੇ ਜੱਬ ਤੇ ਇਹ ਛਿੜਦਾ। ਮੈਂ ਕਿਹਾ ਸਬਜ਼ੀਆਂ ਉਬਾਲ ਲਓ, ਕਿੰਨੀਆਂ ਸਬਜ਼ੀਆਂ ਮਿਲਦੀਆਂ, ਕੋਈ ਗਾਜਰ ਮਿਲ ਗਈ, ਕੋਈ ਟਿੰਡੇ ਮਿਲ ਗਏ, ਕੋਈ ਚੱਪਣ ਕੱਦੂ ਮਿਲ ਗਿਆ, ਕੱਟ ਕੁੱਟ ਕੇ ਪਾਣੀ 'ਚ ਸਿੱਟ ਲਓ, ਕੌਲਾ ਸਾਰਾ ਭਰ ਕੇ ਉੱਤੇ ਲੂਣ ਛਿੜਕ ਲਓ, ਥੋੜੀ ਜਿਹੀ ਮਿਰਚ ਮੁਰਚ ਛਿੜਕ ਲਓ ਤੇ ਖਾ ਲਓ, ਜੀਵ ਦੇ ਸਵਾਦ ਤੇ ਛੱਡਣਾ ਹੀ ਨਹੀਂ। ਕਿਉਂ ਬਈ? ਜੀਵ ਦੇ ਸਵਾਦ ਤੇ ਛੱਡਣੇ ਪੈਣਗੇ। ਚਾਹ 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 ਤੇ ਮੇਰਾ ਆਈ ਲਵ ਟੀ, ਮੈਂ ਤੇ ਇਹ ਕਹਿੰਦਾ ਮੇਰਾ ਤਾਂ ਚਾਹ ਨਾਲ ਪਿਆਰ ਹੀ ਬਹੁਤ ਹੈ। ਕਿਉਂ ਬਈ? ਚਾਹ ਨਾਲ ਤੇ ਪਹਿਲਾ ਪਿਆਰ ਹੈ, ਆਈ ਲਵ ਟੀ, ਤੇ ਟੀ ਹੁਣ ਮਿਲਦੀ ਨਹੀਂ, ਔਖਾ ਤੇ ਹੁੰਦਾ ਹੈ ਨਾ। ਪਰ ਹੁਣ ਕਰੀਏ ਕਿ ਜੇ ਠੀਕ ਕਰਨਾ ਆਪਣੇ ਆਪ ਨੂੰ ਤੇ ਛੱਡਣੀ ਪੈਣੀ, ਠੀਕ ਕਰਨਾ ਤੇ ਛੱਡਣੀ ਪੈਣੀ, ਕਾਇਮ ਹੋਣਾ ਤੇ ਜੀਭਾਂ ਦੇ ਸਵਾਦ ਛੱਡਣੇ ਪੈਣੇ, ਪਸੀਨਾ ਆਉਂਦਾ ਹੁੰਦਾ ਤੁਰਨਾ ਪੈਂਦਾ, ਚਲੋ ਚਲੋ ਤੁਰੋ 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 ਤੁਰੋ, 5-7 ਕਿਲੋ ਵੇਟ ਡਾਊਨ ਕਰੋ, ਘਟਾਓ, ਮੁੜ ਕੇ ਸੂਈ ਇੱਥੇ ਨਹੀਂ ਆਉਣ ਦੇਣੀ, ਵਧਣ ਨਹੀਂ ਦੇਣੀ, ਕਰੋ ਬਈ ਫੈਸਲੇ। ਕੱਲ ਇੱਥੇ ਮਿਲਿਆ ਮੈਨੂੰ, ਕਹਿੰਦਾ ਇਹ ਇੱਦਾਂ ਕਿਵੇਂ ਘੱਟ ਜੂ, ਕਰੀਏ ਕੀ? ਮੈਂ ਕਿਹਾ ਰੋਟੀ ਛੱਡਣੀ? ਨਾ 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 ਨਾ, ਇਹ ਕਿੱਥੇ, ਮੈਂ ਕਿਹਾ ਔਖਾ, ਛੱਡਣੀ ਪੈਂਦੀ, ਇਹ ਹੋ ਹੀ ਨਹੀਂ ਸਕਦਾ, ਡਿੰਗਾ ਜਾ ਮੂੰਹ ਕਰਕੇ ਇਹ ਤੇ ਨਹੀਂ ਹੋ ਸਕਦਾ। ਮੈਂ ਕਿਹਾ ਤੂੰ ਰਹਿਣ ਦੇ, ਤੇਰਾ ਨਹੀਂ ਹੋਣਾ, ਤੇਰਾ ਕੁਝ ਹੋ ਹੀ ਨਹੀਂ ਸਕਦਾ। ਉਹ ਵੀਰੋ, ਜੇ ਕੁਝ ਕਰਨਾ ਹੋਵੇ ਤਿੰਨ ਚੀਜ਼ਾਂ ਚਾਹੀਦੀਆਂ। ਮੈਂ ਪਰਸੋਂ ਵਾਲਾ ਕਲਿੱਪ ਸੁਣਿਆ, ਨਵੀਂ ਸਵੇਰ ਦਾ ਨਵਾਂ ਸੁਣਿਆ, ਤਿੰਨ ਚੀਜ਼ਾਂ ਚਾਹੀਦੀਆਂ। ਨੰਬਰ 1, ਤੇਰਾ ਦ੍ਰਿੜ ਇਰਾਦਾ ਵੀ ਮੈਂ ਕਰੂੰ, ਤੇ ਨੰਬਰ 2, ਤੇਰਾ ਸਰੀਰ ਵੀ ਝੱਲ ਜੇ, 2, ਤੇ ਨੰਬਰ 3, ਤੇਰੇ ਆਲੇ ਦੁਆਲੇ ਵਾਲੇ ਦੋਸਤ ਮਿੱਤਰ ਵੀ ਏਦਾਂ ਦੇ ਹੋਣ ਜਿਹੜੇ ਕਹਿਣਗੇ ਆਪਾਂ ਕਰ ਸਕਦੇ ਹਾਂ, ਤੂੰ ਕਰ ਲਏਗਾ, ਉਹ ਤੂੰ ਕਰ ਲਏਗਾ। ਹੁਣ ਜੇ ਦੋਸਤ ਮਿੱਤਰ ਇਹੋ ਜਿਹੇ ਹੋਣ, ਉਹ ਸਾਡੇ ਅੱਗੇ ਰੱਖ ਕੇ ਚਾਹ ਦੀਆਂ ਚੁਸਕੀਆਂ ਪੀਣ, ਵੀ ਲੈ ਤੂੰ ਤਾਂ ਨਹੀਂ ਚਾਹ, ਤੈਨੂੰ ਤੇ ਨਹੀਂ ਮਿਲਦੀ, ਫਿਰ ਬੰਦਾ ਡੋਲ ਜਾਂਦਾ। ਨਾਲ ਵਾਲੇ ਵੀ ਇਹੋ ਜਿਹੇ ਹੋਣ, ਆ ਮੇਰੇ ਵਾਲੇ ਰਸੋਈ 'ਚ ਕਹਿਣਗੇ ਬਲੈਕ ਟੀ, ਤੇ ਚੱਲ ਆਪਾਂ ਵੀ ਬਲੈਕ ਟੀ, ਨਹੀਂ ਰੋਟੀ ਬਣੇਗੀ, ਨਹੀਂ ਬਣੇਗੀ, ਜੇ ਤੁਸੀਂ ਆਹ ਖਾਣਾ ਤੇ ਆਪਾਂ ਵੀ ਉਹੀ ਖਾਂਦੇ ਹਾਂ, ਫਿਰ ਬੰਦਾ ਕਰ ਸਕਦਾ, ਹੌਸਲਾ ਮਿਲਦਾ। ਉਹ ਵਿਚਾਰੇ ਨੂੰ ਉਬੜੀਆਂ ਸਬਜ਼ੀਆਂ ਦੇ ਦਿਓ ਤੇ ਤੂੰ ਆਲੂਆਂ ਵਾਲੇ ਪਰੌਂਠੇ ਅੱਗੇ ਰੱਖ ਕੇ ਬਹਿ ਜਾ, ਫਿਰ ਤੇ ਡੋਲੇਗਾ ਹੀ। ਆਲੇ ਦੁਆਲੇ ਵਾਲੇ ਵੀ ਸਾਥ ਦਿਓ, ਜੇ ਕੋਈ ਬੰਦਾ ਠੀਕ ਹੋਣਾ ਚਾਹੁੰਦਾ। ਬਿਮਾਰੀਆਂ ਨਾਲ ਲੁੱਟੇ ਜਾਵਾਂਗੇ, ਬੋਝ ਬਣਾਂਗੇ ਟੱਬਰ ਤੇ, ਘਰ ਤੇ, ਪਰਿਵਾਰ ਤੇ, ਸਭ ਤੇ ਬੋਝ ਬਣਾਂਗੇ। ਏਦਾਂ ਕਹਿ ਦਿਓ, ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਤੇ ਬੋਝ ਨਹੀਂ ਬਣਨਾ, ਮੇਰੇ ਦੁੱਖੜੇ ਨੇ ਮੈਨੂੰ ਦੂਰ ਕਰਨੇ ਪੈਣਗੇ, ਰੱਬ ਦੇ ਕੰਨ ਨੇ ਤੇ ਰੱਬ ਦੇ ਕੰਨ ਮੇਰੇ ਵੀ ਲੱਗੇ ਹੋਏ ਨੇ, ਮੈਨੂੰ ਕਰਨੀ ਵੀ ਪੈਣੀ ਹੈ ਤੇ ਸੁਣਨੀ ਵੀ ਪੈਣੀ ਹੈ। ਪਰਮਾਤਮਾ ਮੇਰੇ ਵਿੱਚ ਹੈ, ਸਿੱਖ ਵੀ ਮੈਂ ਹਾਂ ਤੇ ਮੇਰਾ ਰੱਬ ਵੀ ਮੈਂ, ਮੈਂ ਕਵਾਂਗਾ ਵੀ ਆਪਣੇ ਆਪ ਨੂੰ ਤੇ ਸੁਣਾਂਗਾ ਵੀ ਆਪਣੇ ਆਪ, ਠੀਕ ਮੈਂ ਫੇਰ ਹੋਣਾ, ਕਾਇਮ ਮੈਂ ਫੇਰ ਹੋਣਾ। ਵੀਰੋ, ਇਹਨਾਂ ਗੱਲਾਂ ਦੀ ਅੱਜ ਲੋੜ ਹੈ, ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ। ਜ਼ਿੰਦਗੀ ਵਿੱਚ ਲਾਗੂ ਕਰਕੇ ਵੇਖਿਓ, ਨਜ਼ਾਰਾ ਆ ਜਾਂਦਾ। ਮੈਂ ਤੁਹਾਨੂੰ ਕਿੰਨੀ ਵਾਰੀ ਸੁਣਾ ਹਟਿਆ, ਆ ਸਾਡੇ ਕੁਲਵੰਤ ਸਿੰਘ ਪੰਜ ਪਿਆਰਿਆਂ ਵਿੱਚ ਲੱਗਦੇ ਨੇ। ਡਾਕਟਰ ਨੇ ਦੱਸਿਆ ਤੈਨੂੰ ਸ਼ੂਗਰ ਵੀ ਹੈ, ਤੇਰਾ ਕੋਲੈਸਟ੍ਰੋਲ ਵੀ ਵੱਧਦਾ, ਤੇਰਾ ਯੂਰਿਕ ਐਸਿਡ ਵੀ ਵੱਧਦਾ, ਤੇਰਾ ਟੀਜੀ ਵੀ ਵੱਧਦਾ, ਸਾਰੇ ਰੋਗ ਲੱਗ ਕੇ। ਕਹਿੰਦਾ ਮੈਨੂੰ ਇੰਨੀਆਂ ਬਿਮਾਰੀਆਂ। ਮੈਂ ਕਿਹਾ ਫਿਰ ਹੱਲ ਕੀ ਹੈ? ਕਹਿੰਦੇ ਆਪੇ ਠੀਕ ਕਰਾਂਗੇ, ਗੋਲੀਆਂ ਖਾ ਲਾਂ। ਮੈਂ ਕਿਹਾ ਆਪੇ ਹੀ ਕਰਦਾ। ਲੈ ਲਾ ਲਓ ਸਾਹਿਬ, ਇੱਥੋਂ ਕੁਤਬਨਪੁਰ ਉਹਦਾ ਪਿੰਡ ਕਿੰਨੀ ਦੂਰ ਪੈਂਦਾ? ਕਿੰਨਾ? 15 ਕਿਲੋਮੀਟਰ ਜਾਣਾ, 15 ਕਿਲੋਮੀਟਰ ਆਉਣਾ, ਸਾਈਕਲ ਚਲਾ ਕੇ ਲੈ ਕੇ ਜਾਣਾ, ਸਾਈਕਲ ਚਲਾ ਕੇ ਆਉਣਾ। ਉਹਨੇ ਮੋਟਰਸਾਈਕਲ ਤੇ ਆਉਣਾ ਛੱਡ ਕੇ ਸਾਈਕਲ ਸ਼ੁਰੂ ਕਰਤਾ। ਜਦੋਂ ਉਹਨੇ ਮਹੀਨੇ ਕੁ ਬਾਅਦ ਰਿਪੋਰਟ ਕਰਾਈ, ਕਿਧਰੇ ਯੂਰਿਕ ਐਸਿਡ ਗਿਆ, ਕਿਧਰੇ ਟੀਜੀ ਗਿਆ, ਕਿਧਰੇ ਸ਼ੂਗਰ ਗਈ, ਲੈ ਘੋੜੇ ਵਰਗਾ ਫਿਰਦਾ। ਤੇ ਜੇ ਦੂਜਾ ਬੰਦਾ ਹੁੰਦਾ ਮੇਰੇ ਤੋਂ ਨਹੀਂ ਤੁਰਿਆ ਜਾਂਦਾ ਤੂੰ ਗੋਲੀਆਂ ਹੀ ਦੇ ਦੇ 10 ਗੋਲੀਆਂ ਸ਼ੁਰੂ ਕਰ ਲੈਂਦਾ ਉਹਨਾਂ ਗੋਲੀਆਂ ਨਾਲ ਹੋਰ ਬਿਮਾਰੀਆਂ ਹੋ ਜਾਣੀਆਂ ਸੀ ਤੇ ਕੀ ਫਾਇਦਾ ਸੀ ਫਿਰ ਪਰ ਆਲਸੀ ਬੰਦਾ ਕੀ ਕਹਿੰਦਾ ਜੀ ਗੋਲੀਆਂ ਹੀ ਦੇ ਦਿਓ ਆਲਸੀ ਬੰਦਾ ਗੋਲੀਆਂ ਨਾਲ ਠੀਕ ਹੁੰਦਾ ਪਰ ਅਸੀਂ ਆਪਣੇ ਆਪ ਨੂੰ ਆਪ ਠੀਕ ਕਰਾਂਗੇ ਇੱਥੇ ਰੱਖਿਆ ਕਰੋ ਸੂਈ ਆਓ ਪੰਜ ਪਿਆਰੇ ਆਉਣਗੇ ਸੰਗਤ ਨੇ ਖੜੇ ਨਹੀਂ ਹੋਣਾ ਆਪਣੀ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਪੰਜ ਪਿਆਰਿਆਂ ਨੂੰ ਆਪਾਂ ਜੀ ਆਇਆ ਇੱਕ ਵਾਰੀ ਕਹਿ ਲਈਏ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ
ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ
ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ
ਬੋਲੋ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਇੱਥੇ ਹੀ ਬਹਿ ਜਿਓ ਗੁਰੂ ਜੀ ਪੱਲੇ ਨਾਲ ਲਾਈ ਉਹ ਲੜ ਲੱਗਿਆ ਗੁਰੂ ਜੀ ਤੇਰੇ ਗੁਰੂ ਜੀ ਤੇਰੇ ਗੁਰੂ ਜੀ ਲੜ ਲੱਗੇ ਪੱਲੇ ਨਾਲ ਲਾਈ ਰੱਖੇ ਲੜ ਲੱਗਿਆ ਗੁਰੂ ਜੀ ਤੇ ਪੱਲੇ ਨਾਲ ਲਾਈ ਰੱਖਿਓ
ਲੜ ਲੱਗਿਆ ਗੁਰੂ ਜੀ ਤੇ
ਪੱਲੇ ਨਾਲ ਲਾਈ ਰੱਖੇ
ਪੜ ਲੋ ਪੜ ਲੋ
ਸਤਿਗੁਰੂ ਜੀ ਪੱਲੇ ਨਾਲ ਲਾਈ ਰੱਖਿਓ ਸਤਿਗੁਰੂ ਜੀ ਪੱਲੇ ਨਾਲ ਲਾਈ ਰੱਖਿਓ
ਸਤਿਗੁਰੂ ਜੀ ਪੱਲੇ ਨਾਲ ਲਾਈ ਰੱਖਿਓ ਸਤਿਗੁਰੂ ਜੀ ਪੱਲੇ ਨਾਲ ਲਾਈ ਰੱਖਿਓ
ਸਤਿਗੁਰੂ ਜੀ ਪੱਲੇ ਨਾਲ ਲਾਈ ਸਤਿਗੁਰੂ ਜੀ ਗੁਰੂ ਜੀ ਪੱਲੇ ਨਾਲ ਲਾਈ ਰੱਖੇ ਲੜ ਲੱਗਿਆ ਗੁਰੂ ਜੀ ਪੱਲੇ ਨਾਲ ਲਾਈ
ਰੱਖੇ ਗੁਰੂ ਜੀ
ਪੱਲੇ ਨਾਲ
ਲਾਈ ਰੱਖੇ ਗੁਰੂ ਜੀ ਪੱਲੇ ਨਾਲ ਲਾਈ
ਜਕਾਰਾ ਤੇ ਬਾਹਾਂ ਖੜੀਆਂ ਸੁਸਤੀ ਜੀ ਲੈ ਜਾਏਗੀ ਕੈਮ ਜੇ ਹੋ ਜਾਂਗੇ ਜਿਉਂ ਹੀ ਜਕਾਰਾ ਲੱਗੇ ਬਾਹਾਂ ਖੜੀਆਂ ਕਰਿਓ ਕੈਮ ਹੋਇਓ ਕੈਮ
ਬੋਲੇ
ਚੜ੍ਹਦੀ ਕਲਾ ਵਾਲਾ ਜੀਵਨ ਬਣਾ ਕੇ ਰੱਖਿਓ। ਜ਼ਿੰਦਗੀ 'ਚ ਹੱਠ ਰੱਖਣਾ ਪੈਂਦਾ ਹੱਠ। ਜੇ ਅਸੂਲ ਬਣਾ ਲਈਏ ਨਾ ਆਪਣੀ ਜ਼ਿੰਦਗੀ ਦੇ, ਇੱਕ ਤੇ ਹੁੰਦਾ ਕਿਸੇ ਦੇ ਅਸੂਲਾਂ ਤੇ ਚੱਲਣਾ, ਇੱਕ ਆਪਣੀ ਜ਼ਿੰਦਗੀ ਨੂੰ ਜਿਉਣ ਲਈ ਕੁਝ ਅਸੂਲ ਤੇ ਬਣਾਉਣੇ ਹੀ ਪੈਂਦੇ, ਪੱਕੇ ਅਸੂਲ ਬਣਾਉਣੇ ਪੈਂਦੇ। ਤੇ ਜਿਹੜੇ ਬੰਦੇ ਹੱਠ ਨਹੀਂ ਕਰਦੇ, ਮਿਹਨਤ ਨਹੀਂ ਕਰਦੇ, ਨਿਭਦੀ ਨਹੀਂ। ਤੁਸੀਂ ਕਹੋ ਹੱਠ ਕਰਨਾ ਤੇ ਮਾੜਾ ਹੈ, ਤੇ ਇੱਥੇ ਦੋ ਘੰਟੇ ਬਿਨਾਂ ਹੱਠ ਕੀਤੇ ਤੁਸੀਂ ਬਹਿ ਨਹੀਂ ਸਕਦੇ, ਇਹ ਵੀ ਹੱਠ ਹੈ। ਦੋ ਘੰਟੇ ਫੋਨ ਜੇਬ ਵਿੱਚ ਸਵਿੱਚ ਬੰਦ ਕਰਕੇ ਪਾ ਲੈਣਾ, ਇਹ ਵੀ ਹੱਠ ਹੈ, ਅੱਜ ਦੇ ਸਮੇਂ 'ਚ ਪੈਂਦਾ ਨਹੀਂ। ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲਦੇ ਰਹਿਣਾ ਹੱਠ ਹੈ। ਮਿਹਨਤ ਕਰਨੀ ਪੈਂਦੀ, ਬੰਦੇ ਦੇ ਵਿੱਚ ਹੱਠ ਹੋਣਾ ਚਾਹੀਦਾ, ਆ ਕਰਨਾ ਤੇ ਕਰਨਾ ਹੈ। ਮੈਂ ਜੇ ਤੁਰਿਆ ਤੇ ਮੈਂ ਤੁਰਿਆ, ਆ ਇੱਥੇ ਮੈਂ ਕਰ ਲੈਣਾ, ਇਹ ਹੋ ਜਾਣਾ। ਬੰਦਾ ਇੱਦਾਂ ਆਪਣੇ ਆਪ ਨੂੰ ਸਟਰੋਂਗ ਰੱਖੇ। ਅਸੀਂ ਗੱਲਾਂ ਇਤਿਹਾਸ ਦੀਆਂ ਪੜ੍ਹਦੇ ਹਾਂ ਪਰ ਕਰਨ ਨੂੰ ਕੁਝ ਰਾਜੀ ਨਹੀਂ। ਮੈਂ ਵੇਖਦਾ ਹੁੰਦਾ ਇੱਥੇ ਬੰਦਿਆਂ ਨੂੰ ਨਾ, ਆਹਾ ਹਾ ਹਾ ਹਾ, ਪਟਿਆਲੇ ਦਾ ਤੇ ਕਿੱਥੇ ਫਿਰਦਾ ਗੋਆ ਭਾਈ ਸਾਹਿਬ, ਨਜ਼ਾਰੇ ਲਿਆ ਤੇ ਤੁਸੀਂ। ਮੈਂ ਕਿਹਾ ਕੀ ਹੁਣ ਤੇ ਗੋਆ ਜਾਂਦੇ ਭਾਈ ਸਾਹਿਬ, ਨਜ਼ਾਰੇ ਲਿਆ ਤੇ ਤੁਸੀਂ। ਮੈਂ ਕਿਹਾ ਕੀ, ਮੈਂ ਤੇ ਥਾਈਲੈਂਡ ਪਰਿਵਾਰ ਨਾਲ ਘੁੰਮਣ ਜਾਂਦਾ ਭਾਈ ਸਾਹਿਬ, ਨਜ਼ਾਰੇ ਲਿਆ ਤੇ। ਮੈਂ ਕਿਹਾ ਕੀ, ਇੱਥੇ ਸ਼ਿਮਲੇ ਦੋ ਵਾਰੀ ਆਈ ਦਾ ਸਾਲ ਚ ਭਾਈ ਸਾਹਿਬ, ਨਜ਼ਾਰੇ ਲਿਆ ਤੇ। ਮੈਂ ਕਿਹਾ ਕੀ, ਕਹਿੰਦੇ ਮਨਾਲੀ ਜਾ ਕੇ ਆਏ ਆ 3 ਵੀਕ ਲਾ ਕੇ, 3 ਵੀਕ। ਮੈਂ ਕਿਹਾ ਬੱਲੇ ਬੱਲੇ, ਜਦੋਂ ਪੁੱਛੀਏ ਪਟਿਆਲੇ ਤੋਂ ਫਿਰ ਪਰਮੇਸ਼ਵਰ ਦੁਆਰ ਐਤਕੀ ਦੀਵਾਨ ਹੈ, ਉਹ ਟਾਈਮ ਜਿਹਾ ਹੁਣ ਮਿਲਦਾ ਨਹੀਂ। ਹੁਣ ਸਿਆਣਾ ਹੋ ਗਿਆ, ਹੁਣ ਸਮਝ ਆ ਗਈ, ਹੁਣ ਜ਼ਿੰਦਗੀ ਜਿਉਣੀ ਆ ਗਈ। ਤੇ ਜ਼ਿੰਦਗੀ ਜਿਉਣੀ ਦਾ ਮਤਲਬ ਪਤਾ ਕੀ ਹੈ, ਨਜ਼ਾਰੇ ਲੈਣੇ। ਤੁਸੀਂ ਤੇ ਕਹਿੰਦੇ ਆ ਵੀ ਆਨੰਦ ਲੈਣ ਆਇਆ ਤੇ ਆਨੰਦ ਲਓ, ਸਮਝਦੇ? ਤੁਸੀਂ ਤੇ ਕਹਿੰਦੇ ਆਨੰਦ ਲੈਣ ਆਇਆ ਤੇ ਆਨੰਦ ਲਓ, ਬਸ ਫਿਰ ਆਨੰਦ ਹੀ ਲੈਣਾ। ਕਦੇ ਸ਼ਿਮਲੇ ਚੱਲ ਪਓ, ਕਦੇ ਮਨਾਲੀ ਚੱਲ ਪਓ, ਕਦੇ ਗੋਆ ਚੱਲਦੇ ਹਾਂ, ਕਦੇ ਆਪਾਂ ਬਾਹਰ ਨੂੰ ਨਿਕਲਦੇ ਹਾਂ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਆਨੰਦ ਲੈਣ ਆਏ ਹਾਂ, ਆਪਣੇ ਆਪ ਨੂੰ ਸਕੂਨ ਵਿੱਚ ਰੱਖਣਾ, ਆਪਣੇ ਆਪ ਨੂੰ ਖੁਸ਼ ਰੱਖਣਾ ਇਹ ਬੜੀ ਚੰਗੀ ਗੱਲ ਹੈ, ਸਦਾ ਰੱਖਦੇ ਹਾਂ। ਪਰ ਭਰਾਵਾ ਮੇਰਿਆ, ਜਿਵੇਂ ਅੱਜ ਤੈਨੂੰ ਸਮਝ ਆਈ ਹੈ, ਜ਼ਰੂਰੀ ਨਹੀਂ ਤੇਰੇ ਪੋਤੇ ਨੂੰ ਵੀ ਸਮਝ ਆਏਗੀ। ਹੋ ਸਕਦਾ ਉਹ ਕਿਸੇ ਸਿਰ ਫਿਰੇ ਦੇ ਹੱਥੀ ਚੜ ਜਾਏ, ਜਿਹੜੇ ਮਰਨ ਮਾਰਨ ਦੀਆਂ ਬਿਰਦੀਆਂ ਵਾਲੇ ਨੇ, ਉਹ ਕਹਿੰਦੇ ਨੇ ਵੱਢ ਦਿਓ, ਕੱਟ ਦਿਓ, ਬੰਦਾ ਮਾਰ ਦਿਓ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਤੇ ਤੇਰਾ ਪੋਤਾ ਉਹਨਾਂ ਨੂੰ ਵੀ ਸੁਣਨ ਲੱਗ ਸਕਦਾ ਕਿ ਨਹੀਂ ਲੱਗ ਸਕਦਾ? ਤੇਰਾ ਪੁੱਤ ਉਹਨਾਂ ਨੂੰ ਸੁਣਨ ਲੱਗ ਸਕਦਾ ਕਿ ਨਹੀਂ ਲੱਗ ਸਕਦਾ? ਉਹਨਾਂ ਵਾਸਤੇ ਕੀ ਕਰਦਾ? ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਚੱਲੀਏ, ਸਾਰੇ ਮਿਸ਼ਨ ਬਣਾਈਏ ਆਪਾਂ ਵੀ ਨਹੀਂ ਯਾਰ ਜ਼ਿੰਦਗੀ ਜੀਣੀ ਹੈ, ਪਰ ਆਹ ਜਿਹੜੀ ਸੋਚ ਮਰਨ ਮਾਰਨ ਵਾਲੀ ਹੈ ਇਹ ਸਾਡੀ ਸੋਚ ਨਹੀਂ। ਆਹ ਜਿਹੜਾ ਕੁਝ ਸਾਡੇ ਦਿਮਾਗ ਵਿੱਚ ਫਤੂਰ ਚਾੜਿਆ ਜਾ ਰਿਹਾ ਨਾ, ਇਹ ਇਹਨਾਂ ਦੇ ਦਿਮਾਗ ਦਾ ਫਤੂਰ ਹੈ ਤੇ ਸਾਡੇ ਪੁੱਤ ਪੋਤਰਿਆਂ ਦੇ ਦਿਮਾਗ ਦੇ ਵਿੱਚ ਚਾੜ ਦਿੰਦੇ ਐ। ਆਪਣੀ ਸੋਚ ਸਾਡੇ ਬੱਚਿਆਂ ਦੇ ਦਿਮਾਗ ਵਿੱਚ ਬਿਠਾ ਦਿੰਦੇ ਐ, ਨਿਆਣਿਆਂ ਨੂੰ ਕਮਲੇ ਕਰ ਦਿੰਦੇ ਐ। ਅਮਰੀਕਾ ਕੈਨੇਡਾ ਦੇ ਬੰਦੇ ਮੈਨੂੰ ਮਿਲੇ ਐ, ਭਾਈ ਸਾਹਿਬ ਤੁਹਾਨੂੰ ਬਹੁਤ ਸੁਣਦੇ ਆ ਪਰ ਕੀ ਕਰੀਏ, ਮੁੰਡਾ ਮੁੰਡਾ ਇਹ ਤੇ ਨੈੱਟ ਦੇ ਉੱਤੇ ਫਲਾਣੇ ਬੰਦੇ ਨੂੰ ਸੁਣਨ ਲੱਗ ਪਿਆ, ਇਹ ਬੰਦਾ ਤੇ ਕਹਿੰਦਾ ਵੀ ਸਿਰ ਵਢਾ ਦੇਣਾ ਮੈਂ ਤੇ ਖਤਮ ਹੋ ਜਾਣਾ, ਮੈਂ ਤੇ ਮਰ ਜਾਣਾ। ਉਹਦੇ ਵਾਸਤੇ ਅਸੀਂ ਕੀ ਕਰਦੇ? ਉਹ ਸੋਚ ਅੱਗੇ ਵੀ ਜਾਵੇ, ਸਭ ਦੀ ਬਣੇ, ਮਰਨਾ ਮਰਨਾ ਯਾਦ ਰਹਿ ਗਿਆ, ਜਿਉਣਾ ਵਧੀਆ, ਅਣਖ ਨਾਲ ਜਿਉਣਾ, ਕਾਇਮ ਹੋ ਕੇ ਜਿਉਣਾ, ਇਹ ਕੋਈ ਜਿਉਣਾ ਹੈ? ਡਰ ਡਰ ਕੇ ਜਿਉਂਦੇ ਆ ਅੱਜ, ਜਿੰਨੇ ਰਾਗੀ ਨੇ ਪੁੱਛ ਲਓ, ਡਰ ਨਹੀਂ ਲੱਗਦਾ ਜਹੇਦਾਰ ਸਾਦੀ ਨਾ ਲਵੇ ਕਿਤੇ ਕਾਲ ਤਖਤ ਤੇ, ਜਿੰਨੇ ਪ੍ਰਚਾਰਕ ਨੇ ਡਰ ਨਹੀਂ ਲੱਗਦਾ ਵੀ ਜਹੇਦਾਰ ਕਿਤੇ ਸਾਦੀ ਨਾ ਲਵੇ, ਤੇ ਆਪਾਂ ਪਾਗਲ ਥੋੜਾ ਆ, ਸਾਨੂੰ ਨੀ ਪਤਾ ਜਹੇਦਾਰ ਲਾਏ ਕਿਵੇਂ ਜਾਂਦੇ ਆ ਤੇ ਲਾਏ ਕਿਵੇਂ ਜਾਂਦੇ ਆ, ਸਾਨੂੰ ਨੀ ਪਤਾ ਆ ਜਹੇਦਾਰ ਜਿਹਨੇ ਕਿਹਾ ਸੀ ਢੱਡਰੀਆਂ ਵਾਲੇ ਦੀਵਾਨ ਨਾ ਸੁਣਿਆ ਕਰੋ ਨਾ ਸ਼ੇਅਰ ਕਰਿਆ ਕਰੋ, ਕੈਸੀ ਤੇ ਉੱਥੇ ਹੀ ਬੈਠੇ, ਮੈਂ ਤੇ ਉਵੇਂ ਹੀ ਹਾਂ, ਮੈਂ ਉਦੋਂ ਵੀ ਬੋਲਦਾ ਸੀ, ਮੈਂ ਅੱਜ ਵੀ ਬੋਲਦਾ, ਮੈਂ ਵੀ ਇੱਥੇ ਹਾਂ, ਆ ਮੇਰੇ ਪਿਆਰੇ ਵੀ ਇੱਥੇ ਹੀ ਬੈਠੇ ਆ, ਸਾਡੇ ਗੁਰੂ ਗ੍ਰੰਥ ਸਾਹਿਬ ਵੀ ਇੱਥੇ ਹੀ ਹੈ, ਪਰ ਬਾਬਾ ਤੇਰੀ ਕੁਰਸੀ ਉਹ ਨਹੀਂ ਰਹੀ ਹੁਣ, ਤੇਰੇ ਬਿਆਨਾਂ 'ਚ ਤਾਕਤ ਨਹੀਂ ਰਹੀ, ਤੇਰੇ ਚ ਤਾਕਤ ਨਹੀਂ ਸੀ, ਉਹ ਥਾਂ ਤੇ ਖੜ ਕੇ ਬੋਲਦਾ ਸੀ ਤਾਂ ਤਾਕਤ ਸੀ, ਉਹ ਤੇਰੀ ਤਾਕਤ ਨਹੀਂ, ਹੰਕਾਰ ਨਾ ਕਰ, ਉਹ ਜਗ੍ਹਾ ਤੇ ਖੜ ਕੇ ਬੋਲਦਾ ਤਾਂ, ਤੈਨੂੰ ਕਿਸੇ ਨੇ ਬਣਾਇਆ ਹੈ, ਤੈਨੂੰ ਕਿਸੇ ਨੇ ਥਾਪਿਆ ਹੈ, ਯਾਦ ਰੱਖਣਾ ਜਿਹਨੂੰ ਕੋਈ ਬਣਾਉਂਦਾ ਹੈ ਉਹਨੂੰ ਕੋਈ ਢਾ ਵੀ ਸਕਦਾ ਹੈ, ਪਰ ਜਿਹੜਾ ਉਹਦੀ ਕਿਰਪਾ ਨਾਲ ਆਪਣੇ ਆਪ ਬਣਿਆ ਹੋਵੇ ਨਾ ਉਹਨੂੰ ਨਹੀਂ ਢਾ ਸਕਦਾ ਕੋਈ। ਉਹ ਮੂਸੇ ਵਾਲਾ ਨਹੀਂ ਗਾਉਂਦਾ ਹੁੰਦਾ ਸੀ, ਮੈਂ ਆਪ ਬਣਿਆ, ਪਤਾ ਨਹੀਂ ਇੱਦਾਂ ਸੀ ਕੋਈ ਲਾਈ, ਤਾਏ ਚਾਚਿਆਂ ਚਾਚੇ ਮਾਮਿਆਂ ਦਾ ਚਾਚਾ ਚਾਚੇ ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡਿਆ, ਨੀ ਮੈਂ ਆਪ ਬਣਿਆ, ਐਂ ਸੀ ਬਈ, ਹੋਰ ਕੋਈ ਯਾਦ ਹੋਵੇ ਨਾ ਹੋਵੇ ਸਭ ਯਾਦ, ਪਰ ਗੱਲ ਪਤਾ ਕੀ ਹੈ, ਜੇ ਆਪੇ ਬਣੋਗੇ ਫਿਰ ਦੂਜਾ ਨਹੀਂ ਹੋਏਗਾ। ਤੁਸੀਂ ਇਹ ਕਹਿ ਸਕਦੇ ਹੋ ਗਿਆਨ ਲੈ ਕੇ ਗੁਰੂ ਦੀ ਕਿਰਪਾ ਨਾਲ ਅਕਲ ਨਾਲ ਅਸੀਂ ਆਪਣੇ ਪੈਰਾਂ ਤੇ ਖੜੇ ਹੋਣਾ, ਖੜੇ 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 ਤੇ ਜਹੇਦਾਰ ਜਦੋਂ ਜਾਣ ਲੱਗਿਆ ਨਾ ਕਹਿੰਦੇ ਕੀ ਹੋ ਗਿਆ ਜੀ, ਕਹਿੰਦੇ ਬੜੇ, ਮੈਂ ਤੇ ਪਹਿਲਾਂ ਕਿਹਾ ਸੀ ਜਦੋਂ ਦਬਾਅ ਪਾਉਣਗੇ ਮੈਂ ਚੱਲਿਆ ਜਾਊਂਗਾ, ਬਸ ਹੁਣ ਦਬਾਅ ਪੈ ਗਿਆ, ਐਵੇਂ ਕਾਨੂੰ ਗੋਲ ਮੋਲ ਕਰਦੇ ਹੋ, ਅੱਗੇ ਵਾਲੇ ਵੀ ਬੜੇ ਤਿੱਖੇ ਨੇ, ਹੁਣ ਪੁਰਾਣੇ ਸਿੱਖ ਨਹੀਂ ਰਹੇ, ਅੱਜ ਕੱਲ੍ਹ ਸਾਰੇ ਹੀ ਤੇਜ਼ ਨੇ, ਗਿਆਨੀ ਨੇ ਸਾਰੇ, ਇਹ ਸੋਸ਼ਲ ਮੀਡੀਆ ਦੇ ਸਾਰੇ ਹੀ ਪ੍ਰਚਾਰਕ ਨੇ, ਇਹ ਤੇ ਸਾਰੀ ਪੋਸਟਾਂ ਪਾਉਣ ਵਾਲੇ ਲਿਖਾਰੀ ਨੇ, ਕਿਹਨੂੰ ਕਮਲਾ ਕਰਦਾ ਭਾਈ, ਹੁਣ ਅਗਲਿਆਂ ਨੇ ਕਹਿ ਦਿੱਤਾ ਵੀ ਤੂੰ ਵੀ ਚੱਲਿਆ ਜਾ, ਤੇਰੀ ਵੀ ਰਹਿ ਜੇ ਸਾਡੀ ਵੀ ਰਹਿ ਜੇ। ਉਹ ਚੱਡੇ ਦੇ ਵਿਆਹ 'ਚ ਜਾ ਆਇਆ ਸੀ, ਉਦਣ ਉਹਨਾਂ ਨੇ ਲਾਇਆ ਨਹੀਂ ਕਿ 10 ਦਿਨ ਠਹਿਰ ਜਾਓ, ਮਾਮਲਾ ਠੰਡਾ ਹੋ ਜਾ, ਹੈ ਬਈ, ਕਹਿੰਦੇ ਮਾਮਲਾ ਠੰਡਾ ਹੋ ਜਾਣ ਦਿਓ ਫਿਰ ਲਾ ਦਿੰਦੇ ਆ, ਮਰਜ਼ੀ ਅਗਲਿਆਂ ਦੀ ਹੈ, ਜਦੋਂ ਮਰਜ਼ੀ ਲਾ ਦੇਣ ਤੇ ਜਦੋਂ ਮਰਜ਼ੀ, ਜਦੋਂ ਲਿਆਉਂਦੇ ਆ ਤੇ ਬਿਠਾ ਕੇ ਲਿਆਉਂਦੇ ਆ ਹਾਥੀ ਤੇ ਘੋੜੇ ਤੇ, ਤੇ ਜਿੱਦਣ ਭੇਜਦੇ ਹੈ ਉਹਦੇ ਗਧੇ ਤੇ ਬਣਾ ਬਿਠਾ ਕੇ ਭੇਜਦੇ ਹੈ, ਇਹ ਸੱਚ ਹੈ। ਲੋਕਾਂ ਦੇ ਸਾਹਮਣੇ ਕਹਿਣਗੇ ਜਹੇਦਾਰ ਦਾ ਹੁਕਮ ਮੰਨਣਾ ਹੈ, ਤੇ ਉਸੇ ਜਹੇਦਾਰ ਨੂੰ ਜਦੋਂ ਜੀ ਕਰਦਾ ਲਾ ਕੇ ਪਰੇ ਮਾਰਦੇ ਹੈ। ਇਹ ਸਾਡੇ ਸਾਡੇ ਤੇ ਕਾਬੂ ਪਾਉਣ ਲਈ, ਸਾਡੇ ਤੇ ਕਬਜ਼ਾ ਕਰਨ ਲਈ ਇਹ ਚੀਜ਼ਾਂ ਇਹਨਾਂ ਨੇ ਫਿੱਟ ਕੀਤੀਆਂ, ਬਣਾਈਆਂ। ਕਾਬੂ ਕਿਵੇਂ ਕਰਨਾ ਸਿੱਖ ਕੌਮ? ਪਰ ਹੁਣ ਲੋਕ ਸਿਆਣੇ ਹੋ ਗਏ, ਅੱਜ ਕੱਲ੍ਹ ਤੇ ਵੱਡੇ ਵੱਡੇ ਲੀਡਰਾਂ ਨੂੰ ਬੋਲਦਿਆਂ ਵੇਖੀਦਾ। ਉਹ ਪਿੱਛੇ ਜੇ ਸੁਣਦੇ ਸੀ ਨਾ ਕਿ ਪੀਟੀਸੀ ਤੇ ਹਮਲਾ ਕਰਦਾ, ਕਹਿੰਦੇ ਪੰਥ ਪੀਟੀਸੀ, ਅਗੇ ਪੰਥ ਤੇ ਹਮਲਾ, ਪੰਥ ਤੇ ਹਮਲਾ। ਤੇ ਇੱਕ ਵੱਡੇ ਲੀਡਰ ਦਾ ਬਿਆਨ ਸੀ ਨਾ, ਕਹਿੰਦੇ ਪੀਟੀਸੀ ਕਦੋਂ ਦਾ ਪੰਥ ਹੋ ਗਿਆ, ਮੈਨੂੰ ਤੇ ਨਹੀਂ ਸਮਝ ਆਉਂਦੀ। ਉਹ ਗੱਲ ਸੱਚ ਹੈ, ਆਪਾਂ ਜਦੋਂ ਕੋਈ ਗੱਲ ਕਰੀਦੀ ਸੀ ਹਾਏ ਪੰਥ ਤੇ ਹਮਲਾ, ਹਾਏ ਪੰਥ ਤੇ ਹਮਲਾ, ਮੈਂ ਕਹਿੰਦਾ ਹੁੰਦਾ ਸੀ ਵੀ ਯਾਰ ਮੈਂ ਤੇ ਇਹਦੇ ਤੋਂ ਸਵਾਲ ਪੁੱਛਿਆ, ਪੰਥ ਤੇ ਹਮਲਾ ਕਿਵੇਂ ਕਰਤਾ? ਪਰ ਕੋਈ ਨੀ ਭਾਈ, ਯਾਦ ਰੱਖਣਾ, ਤੁਸੀਂ ਖੜੇ ਰਹੋ, ਤੁਰਦੇ ਰਹੋ, ਗੱਲ ਤੋਰੋ 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 ਤੋਰੋ, ਗੱਲ ਕਰੀ ਜਾਓ ਕਰੀ ਜਾਓ ਕਰੀ ਜਾਓ, ਕਦੇ ਤੁਹਾਡੀ ਗੱਲ ਨਾਲ ਵੱਡੇ ਵੱਡੇ ਬੰਦੇ ਵੀ ਹੰਗੂਰਾ ਭਰਨਗੇ। ਤੂੰ ਬਾਤ ਪਾਉਂਦਾ ਰਹੀ ਪਾਉਂਦਾ ਰਹੀ, ਕਦੇ ਤੇ ਬਾਕੀ ਵੀ ਬੋਲ ਪੈਣਗੇ। ਚੱਲੀ ਚੱਲ, ਰੁਕੀਦਾ ਨਹੀਂ ਹੁੰਦਾ, ਲੱਗੇ ਰਹੀਦਾ। ਤੇ ਯਾਦ ਰੱਖਣਾ, ਇਹ ਹਾਲਾਤ ਸੁਧਰਨਗੇ ਨਹੀਂ, ਵਿਗੜਦੇ ਜਾਣਗੇ, ਵਿਗੜਦੇ ਜਾਣਗੇ। ਇਹ ਗੱਦੀਆਂ ਖਿਸਕਦੀਆਂ ਜਾਣਗੀਆਂ, ਖਿਸਕਦੀਆਂ ਜਾਣਗੀਆਂ, ਖਿਸਕਦੀਆਂ ਜਾਣਗੀਆਂ। ਧੱਕਾ ਕਰਨ ਵਾਲਿਆਂ ਦਾ ਕਦੇ ਰਾਜ ਨਹੀਂ ਰਹਿਣਾ। ਜਿਹੜੇ ਬੰਦਿਆਂ ਨੇ ਜ਼ਬਰਦਸਤੀਆਂ ਕੀਤੀਆਂ ਨੇ, ਉਹਨਾਂ ਦੇ ਕਦੇ ਰਾਜ ਨਹੀਂ ਰਹਿੰਦੇ ਹੁੰਦੇ। ਤਾਂ ਕਰਕੇ ਆਪਣੇ ਆਪ ਨੂੰ ਕਾਇਮ ਰੱਖੋ, ਇੱਕ ਸਟੈਂਡ ਬਣਾਓ, ਖੜ ਜਾਓ ਤੇ ਸ਼ੁਕਰ ਕਰਿਆ ਕਰੋ, ਸ਼ੁਕਰ ਕਰਿਆ ਕਰੋ ਵੀ ਅਸੀਂ ਇਹਨਾਂ ਦੇ ਝੂਲੇ ਹੇਠ ਨਹੀਂ। ਸਾਡਾ ਦਿਮਾਗ ਕੰਮ ਕਰਦਾ ਹੈ, ਅਸੀਂ ਭੇਡਾਂ ਨਹੀਂ, ਸਾਡਾ ਦਿਮਾਗ ਕੰਮ ਕਰਦਾ। ਪਰ ਮੈਂ ਜਿੱਥੇ ਅਰਜ਼ ਕਰਾਂਗਾ ਵੀ ਅਸੀਂ ਨਾ ਆਜ਼ਾਦ ਹੋਣਾ ਹੈ, ਉੱਥੇ ਆਵਾਰਾ ਨਹੀਂ ਹੋਣਾ। ਆਜ਼ਾਦ ਹੋਣਾ ਬੜੀ ਚੰਗੀ ਗੱਲ ਹੁੰਦੀ ਹੈ, ਪਰ ਆਵਾਰਾ ਨਹੀਂ ਹੋਈਦਾ। ਆਵਾਰਾ ਨਾ ਕਦੇ ਹੋਵੋ, ਦਾਵਾ ਨਾ ਛੱਡੋ। ਵੇਖੋ ਸੁਣੋ, ਜੇ ਤੁਸੀਂ ਦਾਵਾ ਛੱਡ ਦਿਓਗੇ ਨਾ, ਉਹ ਪੜ੍ਹੇ ਲਿਖਿਓ ਸਿਆਣਿਓ ਸਿੰਘੋ, ਜੇ ਤੁਸੀਂ ਦਾਵਾ ਛੱਡ ਦਿਓਗੇ ਵੀ ਚੱਲ ਆਪਾਂ ਪਰੇ ਹਟ ਜਾਂਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਤੇ ਕਬਜ਼ਾ ਫਿਰ ਇਹਨਾਂ ਨੇ ਕਰ ਲੈਣਾ। ਜੇ ਤੁਸੀਂ ਦਾਵਾ ਛੱਡ ਦਿਓਗੇ, ਇਹਨਾਂ ਨੇ ਸਿੱਖੀ ਤੇ ਕਬਜ਼ਾ ਪਹਿਲਾਂ ਕੀਤਾ, ਹੁਣ ਵੀ ਕਰਨਗੇ। ਅਸੀਂ ਮੰਨਦੇ ਹੋਰ ਤਰ੍ਹਾਂ ਆ, ਪਰ ਗੁਰੂ ਗ੍ਰੰਥ ਸਾਹਿਬ ਸਾਡੇ ਵੀ ਗੁਰੂ ਨੇ। ਅਸੀਂ ਮੰਨਦੇ ਹੋਰ ਤਰ੍ਹਾਂ ਆ, ਪਰ ਦਸਤਾਰ ਅਸੀਂ ਵੀ ਸਿਰ ਤੇ ਸਜਾਉਂਦੇ ਹਾਂ। ਅਸੀਂ ਮੰਨਦੇ ਹੋਰ ਤਰ੍ਹਾਂ ਆ, ਪਰ ਦਾੜੀ ਸਾਡੀ ਵੀ ਰੱਖੀ ਹੋਈ ਹੈ। ਠੋਕ ਕੇ ਆਪਣੀ ਗੱਲ ਕਹੋ, ਸਟੈਂਡ ਰੱਖਿਓ, ਕੈਮ ਰਹੋ। ਤਾਂ ਕਰਕੇ ਉਸ ਵਿਚਾਰਧਾਰਾ ਵਾਸਤੇ ਲੱਗੇ ਰਹਿਣਾ ਹੁੰਦਾ ਹੈ, ਆਪਣੀ ਜ਼ਿੰਮੇਵਾਰੀ ਸਮਝ ਕੇ, ਆਪਣੇ ਫਰਜ਼ ਸਮਝ ਕੇ। ਵੇਖੋ ਪਹਿਲੇ ਸਮਿਆਂ ਵਿੱਚ ਜਿਹਨੂੰ ਮਰਜ਼ੀ ਕਮਲਾ ਕੀਤਾ ਜਾ ਸਕਦਾ ਸੀ, ਪਰ ਅੱਜ ਦੇ ਯੁੱਗ ਵਿੱਚ ਕੋਈ ਕਮਲਾ ਨਹੀਂ ਹੁੰਦਾ। ਅੱਜ ਕੱਲ੍ਹ ਕਿੰਨੇ ਲੋਕ ਸਿਆਣੇ ਹੋ ਗਏ, ਪਰ ਮੈਨੂੰ ਜਵਾਬ ਦਿਓ, ਅੱਜ ਤੋਂ ਮੈਨੂੰ ਕਈ ਕਹਿੰਦੇ ਹੈ ਭਾਈ ਸਾਹਿਬ ਤੁਸੀਂ ਕੀ ਖੱਟਿਆ, ਇਹਨਾਂ ਨਾਲ ਪੰਗਾ ਲੈ ਕੇ ਤੁਸੀਂ ਕੀ ਖੱਟਿਆ। ਮੈਂ ਕਹਿੰਦਾ ਹੁੰਦਾ ਵੀ ਨਿੱਕੇ ਨਿੱਕੇ ਬੱਚੇ ਵੀ ਬੋਲੀ ਜਾਂਦੇ ਆ, ਹੁਣ ਤੇ ਆਹ ਖੱਟਿਆ ਲੱਗ ਗਏ ਨਾ, ਹੁਣ ਹੌਲੀ ਹੌਲੀ ਕਿੰਨੇ ਚੱਲ ਪਏ, ਕਿੰਨੇ ਬੰਦੇ ਨੇ ਜਿਹੜੇ ਕਾਇਮ ਹੋ ਕੇ ਗੱਲ ਕਰਦੇ ਨੇ। ਤੁਸੀਂ ਇੱਕ ਵਾਰੀ ਖੜ ਜਾਓ, ਤੁਹਾਡੇ ਵੱਲ ਵੇਖ ਕੇ ਦੂਜਾ ਵੀ ਖੜ ਜਾਓ, ਤੀਜਾ ਵੀ ਖੜ ਜਾਓ, ਚੌਥਾ ਵੀ ਖੜ ਜਾਓ, ਪੰਜਵਾਂ ਵੀ ਖੜ ਜਾਓ। ਜੇ ਤੁਸੀਂ ਡਰ ਜਾਓਗੇ ਵੀ ਮੇਰੇ ਤੇ ਸ਼ਬੀਲ ਲਾਤੀ, ਮੇਰਾ ਬੰਦਾ ਮਾਰਤਾ, ਅਸੀਂ ਡਰ ਗਏ, ਫਿਰ ਆਮ ਬੰਦਾ ਪਤਾ ਕੀ ਕਹਿੰਦਾ ਵੀ ਯਾਰ ਜਿਹੜਾ ਬੰਦਾ ਉਹ ਡਰਾਤਾ ਤੇ ਸਾਡੇ ਵਰਗਿਆਂ ਦੀ ਕੀ ਪਾਇਆ, ਉਹ ਹੋਰ ਡਰ ਜਾਣਗੇ। ਪਰ ਜੇ ਤੁਸੀਂ ਕਾਇਮ ਹੋ ਜਾਓਗੇ ਫਿਰ ਬਾਕੀਆਂ ਨੂੰ ਵੀ ਹੌਸਲਾ ਮਿਲਦਾ ਵੀ ਤੁਰਿਆ ਜਾ ਸਕਦਾ, ਖੜਿਆ ਜਾ ਸਕਦਾ, ਚੱਲਿਆ ਜਾ ਸਕਦਾ। ਚਲੋ ਚਲੋ ਇੱਕ ਬੰਦਾ ਅੱਗੇ ਲੱਗਿਆ ਹੋਵੇ ਨਾ, ਅੱਗੇ ਲੱਗ ਜਾਓ। ਕਲਗੀਆਂ ਵਾਲੇ ਪਾਤਸ਼ਾਹ ਜਦੋਂ ਸਰਸਾ ਦਾ ਕੰਢਾ ਸੀ ਨਾ, ਸਰਸਾ ਦਾ ਕੰਢਾ ਤੇ ਚੜਿਆ ਹੋਇਆ, ਤੇ ਮਹਾਰਾਜ ਆਪ ਅੱਗੇ ਘੋੜਾ ਲਾ ਲਿਆ ਤੇ ਮਗਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤੇ ਬਾਕੀ ਦੇ ਸਿੰਘ ਮਗਰ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਸਭ ਤੋਂ ਅੱਗੇ ਮੈਂ ਜਾਣਾ ਮਹਾਰਾਜ ਹੋਰ ਬੜੇ ਨੇ ਪਾਣੀ ਦਾ ਵਹਾਅ ਤੇਜ ਹੈ ਮਹਾਰਾਜ ਕਹਿੰਦੇ ਨਹੀਂ ਨਹੀਂ ਪਹਿਲਾਂ ਮੈਂ ਜਾਣਾ ਹੈ ਕਲਗੀਆਂ ਵਾਲੇ ਪਾਤਸ਼ਾਹ ਵੜ ਗਏ ਅੱਗੇ ਲੱਗ ਗਏ ਤੇ ਬਾਕੀਆਂ ਨੇ ਮਗਰ ਹੀ ਛਾਲਾਂ ਮਾਰਤੀਆਂ ਕਹਿੰਦੇ ਜੇ ਬਾਜਾਂ ਵਾਲਾ ਜਾ ਸਕਦਾ ਵੀ ਅਸੀਂ ਪਿੱਛੇ ਕਿਉਂ ਰਹਿਣਾ ਜੇ ਕਲਗੀਆਂ ਵਾਲੇ ਤਲਵਾਰ ਲੈ ਕੇ ਲੜ ਰਹੇ ਨੇ ਅਸੀਂ ਪਿੱਛੇ ਕਿਵੇਂ ਰਹਿ ਜਾਈਏ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤ ਤੋਰੇ ਨੇ ਅਸੀਂ ਕਿਵੇਂ ਪਿੱਛੇ ਰਹਿ ਜਾਈਏ ਅੱਜ ਕੱਲ੍ਹ ਦੇ ਲੀਡਰ ਫਿਰਦੇ ਤੇ ਮੋਰਚਾ ਲਾਉਣ ਨੂੰ ਨੇ ਮੋਰਚਾ ਲਾਵਾਂਗੇ ਐ ਕਰਾਂਗੇ ਐ ਮੋਰਚੇ ਨਹੀਂ ਹੁਣ ਲੱਗਦੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਆਪਣੇ ਪੁੱਤ ਲਾਏ ਸੀ ਪਹਿਲਾਂ ਮੋਰਚੇ 'ਚ ਚਲੋ ਚਮਕੌਰ ਦੀ ਗੜੀ 'ਚ ਲੜੋ ਆਪਣੇ ਪੁੱਤ ਸ਼ਹੀਦ ਕਰਾਏ ਸੀ ਤਾਂ ਅਗਲੇ ਜਾਨਾਂ ਮਾਰਦੇ ਸੀ ਤਾਂ ਜਾਨਾਂ ਮਾਰਦੇ ਸੀ ਜੇ ਬੰਦਾ ਆਪ ਅੱਗੇ ਅੱਗੇ ਲੱਗੇ ਹੋਇਆ ਅੱਗੇ ਲੱਗਿਆ ਕਮਜ਼ੋਰ ਹੈ ਤੇ ਪਿੱਛੇ ਪਿੱਛੇ ਕਿਸੇ ਨੇ ਕੀ ਲੱਗ ਲੈਣਾ ਤੇ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਅੱਗੇ ਗਏ ਘੋੜੇ ਤੇ ਸਭ ਤੋਂ ਅੱਗੇ ਵੜ ਗਏ ਜਿੱਥੇ ਜੰਗ ਲੱਗਣੀ ਕਹਿੰਦੇ ਮੈਂ ਅੱਗੇ ਲੱਗਣਾ ਜਿੱਥੇ ਲੜਾਈ ਹੋਣੀ ਕਹਿੰਦੇ ਮੈਂ ਅੱਗੇ ਲੱਗਣਾ ਲੋਕਾਂ ਦਾ ਨੁਕਸਾਨ ਹੋਣ ਤੋਂ ਪਹਿਲਾਂ ਮੇਰਾ ਹੋਵੇ ਕਿਸੇ ਦਾ ਨੁਕਸਾਨ ਹੋਣ ਤੋਂ ਪਹਿਲਾਂ ਮੇਰਾ ਹੋਵੇ ਫਿਰ ਮਗਰ ਤੁਰਦੇ ਹੁੰਦੇ ਨੇ ਜਿਹੜੇ ਆ ਆਵਾਜ਼ ਦਿੰਦੇ ਨੇ
ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ ਮੈਂ ਕਿਉਂ ਨਾ ਜਿੰਦੜੀ ਵਾਰ
ਜਦੋਂ ਆਗੂ ਏਦਾਂ ਦਾ ਹੋਵੇ ਅੱਗੇ ਲੱਗਿਆ ਏਦਾਂ ਦਾ ਹੋਵੇ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਕੁਰਸੀਆਂ ਦਾ ਨਿੱਘ ਮਾਣਿਆ ਇਹ ਆਸ਼ ਨੇ ਕਿਵੇਂ ਮਗਰ ਲੱਗ ਜਾਣਗੇ ਲੋਕ ਸਭ ਪਤਾ ਸਭ ਜਾਣਦੇ ਪਰ ਉੱਥੇ ਇੱਕੋ ਹੀ ਗੱਲ ਸੀ
ਜਿਹੜਾ ਕੰਮ ਨਾ ਗੁਰਾਂ ਦੇ ਆਵੇ ਜਿਹੜਾ ਕੰਮ ਨਾ ਹੋਏ ਜਿਹੜਾ ਕੰਮ ਨਾ ਗੁਰਾਂ ਦੇ ਆਵੇ ਇਸ ਤਨ ਨੂੰ ਰੱਖ ਕੇ ਕੀ ਕਰਨਾ ਤਨ ਨੂੰ ਰੱਖ ਕੇ ਕੀ
ਜਿਹੜਾ ਕੰਮ ਨਾ ਗੁਰਾਂ ਦੇ ਆਵੇ ਤਨ ਨੂੰ
बोलो
ਜਿਵੇਂ ਉਹ ਸੁਣਿਆ ਸੀ ਨਾ ਕਿ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਜਦੋਂ ਡੱਲੇ ਨੇ ਕਿਹਾ ਸੀ ਮਹਾਰਾਜ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਮੈਨੂੰ ਆਵਾਜ਼ ਮਾਰਦੇ ਫਿਰ ਤੁਹਾਨੂੰ ਤੁਹਾਡੇ ਪੁੱਤਰ ਨਾਲ ਸ਼ਹੀਦ ਕਰਾਉਣੇ ਪੈਂਦੇ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਸੀ ਕਿ ਜਾ ਸਦਕੇ ਲਿਆ ਤੇਰੇ ਵੱਡੇ ਵੱਡੇ ਸੂਰਮੇ ਤੇ ਇੱਕ ਸਿੱਖ ਨੇ ਰਾਈਫਲ ਭੇਟ ਕਰ ਦਿੱਤੀ ਮਹਾਰਾਜ ਕਹਿੰਦੇ ਬੰਦਾ ਮਾਰ ਦਿੰਦੀ ਇਹ ਕਹਿੰਦੇ ਜੀ ਛੱਡਦੀ ਕਿਤੇ ਤੇ ਮਹਾਰਾਜ ਕਹਿੰਦੇ ਡੱਲਿਆ ਜਾ ਤੇਰੇ ਬੰਦਿਆਂ ਚੋਂ ਲੈ ਕੇ ਆ ਜਿਹੜਾ ਮੇਰੀ ਬੰਦੂਕ ਅੱਗੇ ਖੜ ਜੇ ਸਾਰੇ ਬੰਦਿਆਂ ਨੂੰ ਜਾ ਕੇ ਮਨਾਉਂਦਾ ਕਹਿੰਦੇ ਆ ਜਾਓ ਗੁਰੂ ਗੋਬਿੰਦ ਸਿੰਘ ਨੇ ਸੱਦਿਆ ਕਹਿੰਦੇ ਐ ਨਹੀਂ ਮਰ ਸਕਦੇ ਕਹਿੰਦੇ ਤਨਖਾਹਾਂ ਬਹੁਤ ਦਿਆਂਗਾ ਕਹਿੰਦੇ ਨਹੀਂ ਚਾਹੀਦੇ ਪੈਸੇ ਜਦੋਂ ਮਾਰੀ ਗਏ ਤੇ ਪੈਸੇ ਕੀ ਕਰਨੇ ਫਿਰ ਲਾਲਚ ਲੱਗਿਆ ਦੇਣ ਕਹਿੰਦਾ ਗੁਰੂ ਗੋਬਿੰਦ ਸਿੰਘ ਦੀ ਗੋਲੀ ਨਾਲ ਮਰੋਂਗੇ ਸੱਚਖੰਡ ਜਾਓਗੇ ਕਹਿੰਦੇ ਤੂੰ ਮਰ ਜਾ ਫਿਰ ਅੱਗੇ ਖੜ ਜਾ ਡੱਲਾ ਜਿਵੇਂ ਬਾਕੀ ਦੀਆਂ ਨੂੰ ਤਿਆਰ ਕਰਦਾ ਨਾ ਇੱਥੇ ਵੀ ਕਈ ਬਾਕੀ ਦੀਆਂ ਨੂੰ ਤਿਆਰ ਕਰਦੇ ਨੇ ਆਪ ਨਹੀਂ ਮਰਦੇ ਹੁੰਦੇ ਬਹੁਤੇ ਲੀਡਰ ਆਪ ਲੈਕਚਰ ਦਿੰਦੇ ਹੁੰਦੇ ਨੇ ਮਰਦੇ ਲੋਕਾਂ ਦੇ ਪੁੱਤ ਹੁੰਦੇ ਡੱਲਾ ਕਹਿੰਦਾ ਵੀ ਤੁਸੀਂ ਸੱਚਖੰਡ ਜਾਓਗੇ ਜੇ ਕਲਗੀਆਂ ਵਾਲੇ ਦੀ ਗੋਲੀ ਨਾਲ ਮਰੋਗੇ ਉਹ ਕਹਿੰਦੇ ਤੂੰ ਮਰ ਜਾ ਤੂੰ ਸੱਚਖੰਡ ਜਾ ਕਹਿੰਦਾ ਮਰਿਆ ਤਾਂ ਨਹੀਂ ਜਾਂਦਾ ਕਹਿੰਦੇ ਫਿਰ ਲੈਕਚਰ ਨਾ ਦੇ ਸਿਆਣੇ ਹੋਣਗੇ ਨਾ ਉਦੋਂ ਵਾਲੇ ਸਿਆਣੇ ਸੀ ਅੱਜ ਕੱਲ੍ਹ ਵਾਲੇ ਨਹੀਂ ਅੱਜ ਕੱਲ੍ਹ ਵਾਲੇ ਦੇ ਮਗਰ ਲੱਗ ਜਾਂਦੇ ਅੱਛਾ ਉਹ ਡੱਲਾ ਭੈੜਾ ਜਿਹਾ ਮੂੰਹ ਬਣਾ ਕੇ ਆ ਗਿਆ ਕਹਿੰਦਾ ਕੋਈ ਨਹੀਂ ਆਉਂਦਾ ਫਿਰ ਮਹਾਰਾਜ ਨੇ ਕਿਹਾ ਜਾ ਬਾਜ ਮਾਰ ਮੇਰੇ ਵਾਲਿਆਂ ਨੂੰ ਤੇ ਤੰਬੂ ਚ ਗਏ ਮਾੜਚੂ ਜੇ ਸਰੀਰ ਇੱਕ ਨੇ ਦਸਤਾਰ ਬੰਨ ਲਈ ਦੂਜੀ ਦਾ ਲੜ ਜੇ ਹੱਥ ਚ ਸੀ ਦੂਜੇ ਦਾ ਵੀਰ ਸਿੰਘ ਧੀਰ ਸਿੰਘ ਦੋ ਭਰਾ ਇਹਨਾਂ ਨੇ ਸੁਣਿਆ ਕਈ ਪਿਓ ਪੁੱਤ ਵੀ ਲਿਖਿਆ ਕਈ ਇਤਿਹਾਸਕਾਰ ਕਈਆਂ ਨੇ ਭਰਾ ਲਿਖਿਆ ਇੱਕ ਨੇ ਬੰਨ ਲਈ ਇੱਕ ਨੇ ਲੜ ਜੇ ਹੱਥ ਚ ਸੀ ਜਦੋਂ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਨੇ ਸੁਣਿਆ ਬਸ ਫਿਰ ਉੱਥੇ ਹੀ ਉਹਨੂੰ ਧੱਕਾ ਦੇਵੇ ਮੈਂ ਪਹਿਲਾਂ ਆਪਣਾ ਉਹਨੂੰ ਧੱਕਾ ਦੇਵੇ ਹੁਣ ਇਹ ਸਮਝੇ ਕੋਈ ਪਿਆਰ ਦੀ ਗੱਲ ਇਹ ਇਮੋਸ਼ਨ ਨੇ ਜਜ਼ਬਾਤ ਨੇ ਜੁੜੇ ਹੋਏ ਏਦਾਂ ਕਿਸੇ ਦੀ ਜਾਨ ਨਹੀਂ ਵਾਰੀ ਜਾਂਦੀ ਪਿਆਰ ਤੋਂ ਬਿਨਾਂ ਪਿਆਰ ਲਈ ਅਗਲਾ ਮਰਨ ਨੂੰ ਤਿਆਰ ਹੋ ਜਾਂਦਾ ਵੀਰੋ ਗਿਆਨਵਾਨ ਬਹੁਤ ਬਣਿਓ ਪਰ ਇਮੋਸ਼ਨ ਜ਼ਰੂਰ ਚਾਹੀਦੇ ਨੇ ਇਮੋਸ਼ਨ ਤੁਹਾਡੀ ਰੇਸ ਨੇ ਰੇਸ ਇਮੋਸ਼ਨ ਚਾਹੀਦੇ ਜਜ਼ਬਾਤ ਅੰਦਰ ਦਰਦਾਂ ਵਾਲਾ ਦਿਲ ਚਾਹੀਦਾ ਕੋਲ ਮੈਂ ਨਜ਼ਾਰੇ ਲੈਣੇ ਨੇ ਪਰਸੋਂ ਚੌਥੇ ਨਾ ਆ ਸੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪਰਸੋਂ ਚੌਥੇ ਇੱਕ ਕਵਿਤਾ ਆ ਗਈ ਮੇਰੇ ਕੋਲ ਤੇ ਮੈਨੂੰ ਕਹਿੰਦੇ ਜੀ ਇਹ ਕਵਿਤਾ ਵੀ ਆਪਾਂ ਪੜ੍ਹ ਲਈਏ ਦੀਵਾਨ ਵਿੱਚ ਮੈਨੂੰ ਇਹਨਾਂ ਨੇ ਕਿਹਾ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਦੱਸੋ ਫਿਰ ਮਤਲਬ ਕਵਿਤਾ ਹੈ ਕੀ ਹੈ ਤੇ ਉਸ ਵੇਲੇ ਇਹਨਾਂ ਨੇ ਮੈਨੂੰ ਉਹ ਕਵਿਤਾ ਜਦੋਂ ਮੈਨੂੰ ਦੱਸੀ ਨਾ ਤੇ ਉਹਦਾ ਮਤਲਬ ਜਿਹੜੀ ਕਵਿਤਾ ਸੀ ਨਾ ਉਹ ਇਹ ਸੀ ਵੀ ਮੈਂ ਦੁਨੀਆ ਤੋਂ ਕੀ ਲੈਣਾ ਹੈ ਮੈਂ ਤੇ ਆਪਣਾ ਆਨੰਦ ਲੈਣਾ ਹੈ ਆ ਵੇਖੋ ਸੁਣੋ ਆ ਲਾਈਨਾਂ ਸੀ ਕੁਝ ਨਹੀਂ ਮਿਲਦਾ ਦੇਖੇ ਪੱਲੇ ਅੱਡ ਕੇ ਦੁਨੀਆ ਨੂੰ ਹੁਣ ਖੁਦ ਦੀ ਖਾਤਰ ਜਿਉਣਾ ਹੈ ਮੈਂ ਛੱਡ ਕੇ ਦੁਨੀਆ ਹੁਣ ਖੁਦ ਦੀ ਖਾਤਰ ਜਿਉਣਾ ਹੈ ਮੈਂ ਛੱਡ ਕੇ ਦੁਨੀਆ ਨੂੰ ਦਾਣੇ ਕੋਈ ਨਹੀਂ ਦਿੰਦਾ ਇੱਥੇ ਭੁੱਖੇ ਮਰਦਿਆਂ ਨੂੰ ਸਗੋਂ ਮੱਚਦੇ ਸੜਦੇ ਲੋਕ ਦੇਖ ਕੇ ਅੰਬਰੀ ਚੜ੍ਹਦਿਆਂ ਨੂੰ ਫਿਰ ਅਸੀਂ ਵੀ ਕਾਹਤੋਂ ਮਿਲੀਏ ਅੱਗਿਓਂ ਭੱਜ ਕੇ ਦੁਨੀਆ ਨੂੰ ਹੁਣ ਖੁਦ ਦੀ ਖਾਤਰ ਜਿਉਣਾ ਹੈ ਮੈਂ ਛੱਡ ਕੇ ਦੁਨੀਆ ਨੂੰ ਕਵਿਤਾ ਇਹ ਆਈ ਤੇ ਆ ਲਵ ਪ੍ਰੀਤ ਨੇ ਬਣਾਈ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਗੱਲ ਸੁਣ ਪੜ੍ਹ ਤੇ ਆਪਾਂ ਦਿਆਂਗੇ ਵੀ ਮੈਂ ਖੁਦ ਦੀ ਖਾਤਰ ਜਿਉਣਾ ਹੈ ਮੈਂ ਛੱਡ ਕੇ ਦੁਨੀਆ ਨੂੰ ਤੇ ਮੈਂ ਕਿਹਾ ਮੈਨੂੰ ਤੇ 24 ਸਾਲ ਹੋ ਗਏ ਆ ਮੇਰੇ ਤੋਂ ਤੇ ਲੰਗਰਾਂ ਦੇ ਕਰਜ਼ੇ ਨਹੀਂ ਲੈਂਦੇ ਤੇ ਛਕਣ ਵਾਲੀ ਤੇ ਦੁਨੀਆ ਹੀ ਹੈ ਦੀਵਾਨ ਹਾਲ ਚ ਬਹਿਣਾ ਵੀ ਦੁਨੀਆ ਨਹੀਂ ਹੈ ਅੰਮ੍ਰਿਤ ਵੀ ਲੋਕਾਂ ਨੇ ਛਕਣਾ ਹੁੰਦਾ ਜਿਹੜੀਆਂ ਗੱਲਾਂ ਲੋਕਾਂ ਨੂੰ ਦੱਸੀਆਂ ਨੇ ਲੋਕਾਂ ਦੇ ਫਾਇਦੇ ਲਈ ਨੇ ਤੇ ਜੇ ਮੈਂ ਕਹਾਂ ਵੀ ਮੈਂ ਕੀ ਲੈਣਾ ਦੁਨੀਆ ਤੋਂ ਯਾਰ ਸਾਡੀ ਤੇ ਸਾਰੀ ਜ਼ਿੰਦਗੀ ਲੇਖੇ ਲੱਗੀ ਪਈ ਹੈ ਆਪਣੇ ਆਪ ਲਈ। ਮੈਂ ਹੁਣ ਅਮਰੀਕਾ, ਮੈਂ ਉਦਣ ਵੀ ਬੋਲਿਆ ਜਿੱਦਣ ਆਇਆ, ਮੈਂ ਅਮਰੀਕਾ ਜਾ ਕੇ ਆਇਆ, ਇੱਕ ਰਾਤ ਕਿਤੇ, ਦੂਜੀ ਰਾਤ ਕਿਤੇ, ਤੀਜੀ ਰਾਤ ਕਿਤੇ, ਝੋਲੇ ਚੁੱਕੀ ਤੁਰੇ ਫਿਰਦੇ ਆ। ਕਾਹਦੇ ਲਈ? ਵੀ ਕੋਈ ਪਰਮੇਸ਼ਰ ਦੁਆਰ ਵਾਸਤੇ, ਸਾਡੇ ਲੰਗਰ ਵਾਸਤੇ, ਕੋਈ ਇੱਕ ਦਿਨ ਦਾ ਲੰਗਰ ਦਾ ਖਰਚਾ ਚੱਕਦਾ, ਕੋਈ ਪੰਜ ਦਿਨ ਦਾ ਚੱਕਦਾ, ਕੋਈ ਦੋ ਦਿਨ ਦਾ ਚੱਕਦਾ, ਲੰਗਰਾਂ ਦੀਆਂ ਸੇਵਾਵਾਂ ਕਰਦੇ ਨੇ ਅਗਲੇ। ਨਹੀਂ ਤੇ ਆਪਣਾ ਘਰ ਛੱਡ ਕੇ ਜਾਣ ਨੂੰ ਕਿਸੇ ਦਾ ਵੀ ਜੀ ਨਹੀਂ ਕਰਦਾ, ਮਨ ਨਹੀਂ ਕਰਦਾ। ਸਾਰੀ ਜ਼ਿੰਦਗੀ ਤੇ ਯਾਰ ਲੋਕਾਂ ਲਈ ਲਾਈ ਹੈ, ਤੇ ਅੱਜ ਮੈਂ ਕਹਾਂ ਵੀ ਆਪਾਂ ਕੀ ਲੈਣਾ ਕਿਸੇ ਤੋਂ? ਫਿਰ ਛੱਡੋ ਯਾਰ ਲੰਗਰ ਦਾ ਖਰਚਾ, ਤੁਸੀਂ ਚੜੋ ਜਹਾਜ਼ ਜਾ ਕੇ ਅਮਰੀਕਾ ਆਰਾਮ ਨਾਲ ਰਹੋ, ਟੋਰ ਨਾਲ, ਲੋੜ ਕੀ ਪਈ ਹੈ? ਆਪਾਂ ਇੰਡੀਆ ਆਉਣਾ ਹੀ ਕਿਉਂ ਹੈ? ਕਾਹਦੇ ਲਈ ਫਿਰਦੇ ਆ ਫਿਰ? ਨਹੀਂ 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 ਨਹੀਂ, ਏਦਾਂ ਨਹੀਂ ਹੁੰਦਾ। ਤੁਹਾਡੇ ਅੰਦਰ ਪਿਆਰ ਭਰਿਆ ਹੋਣਾ ਚਾਹੀਦਾ। ਅਸੀਂ ਇਹ ਕਰਨਾ ਹੈ, ਸਾਰੀ ਜ਼ਿੰਦਗੀ ਕਿਸੇ ਵਾਸਤੇ ਕਰਨਾ। ਇਹ ਪਰਉਪਕਾਰ ਦੀ ਭਾਵਨਾ ਅੰਦਰ ਮਰਨ ਨਹੀਂ ਦੇਈਦੀ, ਸੈਲਫਿਸ਼ ਨਹੀਂ ਹੋਈਦਾ, ਆਪਣੇ ਆਪ ਲਈ ਜਿਉਣਾ ਬਸ। ਏਦਾਂ ਕਿਵੇਂ? ਇਹ ਕਿੱਦਾਂ ਦੀ ਸੋਚ ਬਣਾ ਲਈ ਆਪਾਂ? ਅੱਛਾ, ਜਦੋਂ ਉਹ ਜਦੋਂ ਤੁਰ ਕੇ ਆਏ ਤੇ ਡੱਲੇ ਨੇ ਜਾ ਕੇ ਆਵਾਜ਼ ਮਾਰੀ, ਦੋਵੇਂ ਭੱਜੇ ਆਉਂਦੇ ਆ, ਭੱਜੇ ਆਉਂਦੇ, ਦੌੜੇ ਆਉਂਦੇ। ਇੱਕ ਕਹਿੰਦਾ ਮੈਂ ਪਹਿਲਾਂ ਜਾਣਾ, ਦੂਜਾ ਕਹਿੰਦਾ ਮੈਂ ਪਹਿਲਾਂ ਜਾਣਾ। ਇਹ ਕਹਿੰਦਾ ਮੇਰੇ ਗੋਲੀ ਮਾਰੋ, ਦੂਜਾ ਕਹਿੰਦਾ ਮੇਰੇ ਮਾਰੋ। ਸੱਜੇ ਰਾਈਫਲ ਸੱਜੇ ਕਰਨ, ਸੱਜੇ ਹੋ ਜਾਣ, ਖੱਬੇ ਕਰਨ, ਖੱਬੇ ਹੋ ਜਾਣ, ਉੱਚੇ ਕਰਨ, ਅੱਡੀਆਂ ਚੁੱਕ ਲੈਣ ਥੱਲੇ ਨੂੰ ਕਰਨ, ਤੇ ਨੀਵੇਂ ਬਹਿ ਜਾਣ। ਮਹਾਰਾਜ ਕਹਿੰਦੇ ਵੇਖ,
ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ, ਓਏ ਵੇਖ ਮੈਂ ਐਵੇਂ ਤੇ ਨਹੀਂ ਬਾਰੇ ਪੁੱਤ ਚਾਰ ਡੱਲਿਆ। ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ, ਮੈਂ ਐਵੇਂ ਤੇ ਨਹੀਂ ਬਾਰੇ ਪੁੱਤ ਚਾਰ ਡੱਲਿਆ।
ਆਪਾਂ ਏਦਾਂ ਵੀ ਪੜ੍ਹਦੇ ਰਹੇ,
ਵੇਖ ਮੇਰੇ ਸਿੰਘਾਂ ਦਾ ਪਿਆਰ, ਵੇਖ ਮੇਰੇ ਸਿੰਘਾਂ ਦਾ ਪਿਆਰ,
ਵੇਖ ਮੇਰੇ ਸਿੰਘਾਂ ਦਾ ਪਿਆਰ, ਵੇਖ ਮੇਰੇ ਸਿੰਘਾਂ ਦਾ ਪਿਆਰ,
ਆਪਣੇ ਪੁੱਤ ਕੁਰਬਾਨ ਨਹੀਂ ਕੀਤੇ, ਕਿੰਨਾ ਪਿਆਰ ਕਰਦੇ ਐ। ਤੇ ਜਾਨਾਂ ਵਾਰਨ ਵਾਲੇ ਵੀ ਤਾਂ ਜਾਨਾਂ ਵਾਰਦੇ, ਉਹਨਾਂ ਨੂੰ ਪਤਾ ਵੀ ਕਲਗੀਆਂ ਵਾਲੇ ਨੇ ਆਪਣੇ ਚਾਰ ਪੁੱਤ ਵਾਰੇ ਐ। ਤੇ ਜਿਹੜੇ ਅੱਜ ਕੱਲ ਵਾਲੀ ਲੀਡਰਸ਼ਿਪ ਹੈ ਇਹਨਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਇਹਨਾਂ ਨੇ ਤੇ ਖਾਧਾ ਹੀ ਹੈ, ਆਪਣੇ ਘਰ ਹੀ ਭਰੇ ਹੈ, ਕੌਣ ਜਾਨਾ ਵਾਰਦਾ ਕਿਸੇ ਦੀ। ਤਾਂ ਕਰਕੇ ਅੱਗੇ ਲੱਗੋ ਨਾ, ਜੇ ਅੱਗੇ ਲੱਗੋ ਕੋਈ ਵੀ ਤੁਹਾਡਾ ਨਾ ਰਾਹ ਹੋਵੇ, ਕੋਈ ਵੀ ਤੁਸੀਂ ਮੂਵਮੈਂਟ ਹੋਵੇ, ਅੱਗੇ ਲੱਗੇ ਹੋਏ ਬੰਦੇ ਡਰਨੇ ਨਹੀਂ ਚਾਹੀਦੇ, ਖੜ ਜਾਣ। ਠੀਕ ਹੈ, ਉਦੋਂ ਭਾਵੇਂ ਹਾਲਾਤ ਧੱਕਾ ਕਰ ਗਏ ਪਰ ਬੰਦਾ ਸਿੰਘ ਬਹਾਦਰ ਨੇ ਆ ਕੇ ਸਿੱਖ ਰਾਜ ਲੈ ਆਉਂਦਾ ਸੀ। ਕੋਈ ਨਾ ਕੋਈ ਆ ਜਾਂਦਾ ਪਿੱਛੇ, ਤੁਰੇ ਰਹੋ ਤੁਰੇ ਰਹੋ ਤੁਰੇ ਰਹੋ, ਕੋਈ ਨਾ ਕੋਈ ਤੁਹਾਡੀ ਹਾਂ ਚ ਹਾਂ ਮਿਲਾਉਣ ਵਾਲਾ ਆ ਜਾਂਦਾ। ਇਸ ਕਰਕੇ ਕਾਇਮ ਰਹੋ ਵੀਰੋ ਭਰਾਵੋ, ਤੇ ਆਪਣੇ ਦਮ ਤੇ ਬਣੋ, ਆਪਣੇ ਪੈਰਾਂ ਤੇ ਖੜੇ ਹੋਵੋ, ਕਿਸੇ ਦੇ ਸਹਾਰੇ ਨਹੀਂ। ਗੁਰਬਾਣੀ ਤੋਂ ਗਿਆਨ ਲਈਏ ਤੇ ਆਪਣੇ ਪੈਰਾਂ ਤੇ ਖੜੇ ਹੋਈਏ, ਆਪਣੀ ਇੱਕ ਸੋਚ ਬਣਾਓ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਸਿਆਲ ਚੜ੍ਹੇਗਾ ਜਦੋਂ, ਉਦੋਂ ਜੇ ਵੱਡੇ ਪ੍ਰੋਗਰਾਮ ਸ਼ੁਰੂ ਨਾ ਕੀਤੇ ਤੇ ਆਪਾਂ ਪਰਸਨਲ ਪ੍ਰੋਗਰਾਮ ਵੱਡੇ ਕਰਕੇ ਜ਼ਰੂਰ ਕਰਾਂਗੇ। ਪਰਸਨਲ ਪ੍ਰੋਗਰਾਮ ਵੱਡੇ ਮਤਲਬ ਕਿਸੇ ਦਾ ਘਰ ਵਿਹੜਾ ਖੁੱਲ੍ਹਾ ਹੈ, ਖੁੱਲ੍ਹਾ ਹੈ ਕਈਆਂ ਦੇ ਜ਼ਮੀਨ ਨਾਲ ਲੱਗਦੀ ਖੇਤਾਂ 'ਚ, ਤੇ ਆਪਣੇ ਘਰ ਅਗਲਾ ਕਿੱਲੇ 'ਚ ਪੰਡਾਲ ਲਾਵੇ ਭਾਵੇਂ ਦੋ 'ਚ ਲਾ ਲਵੇ, ਉਹ ਤੇ ਲਾ ਹੀ ਸਕਦਾ। ਅਸੀਂ ਅਮਰੀਕਾ 'ਚ ਵੀ ਬਾਹਰ ਵੀ ਦੀਵਾਨ ਲਾਏ, ਘਰਾਂ ਦੇ ਬਾਹਰ ਪੰਡਾਲ ਲਾ ਕੇ, ਤੇ ਉਹ ਆਮ ਕਈ ਦੀਵਾਨਾਂ ਨਾਲੋਂ ਉਹ ਵੱਡਾ ਪ੍ਰੋਗਰਾਮ ਹੋ ਜਾਂਦਾ ਸੀ। ਸਿਆਣੇ ਕਹਿੰਦੇ ਸ਼ਹਿਰ ਢਹਿ ਜੂ ਪਿੰਡ ਚਿੱਡਾਂ ਤੇ ਰਹਿ ਜੂ। ਚੱਲ ਜੇ ਮੰਡੀ 'ਚ ਨਾ ਲਾਏ ਤੇ ਆਪਾਂ ਆਪਣੇ ਵਾਲਾ ਲਾਣਾ ਤੇ ਇਕੱਠਾ ਹੋ ਹੀ ਸਕਦੇ। ਇਸ ਕਰਕੇ ਐਤਕੀ ਜਦੋਂ ਸਿਆਲ ਚੜ੍ਹਨਾ ਹੈ, ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਅਪ੍ਰੈਲ 6 ਮਹੀਨੇ ਸਾਰਿਆਂ ਇਲਾਕਿਆਂ ਦੇ ਵਿੱਚ ਸੋਚ ਕੇ ਸਮਝ ਕੇ ਵਿਚਾਰ ਕੇ ਆਪਾਂ ਪ੍ਰੋਗਰਾਮ ਰੱਖਾਂਗੇ, ਮੀਟਿੰਗਾਂ ਕਰਕੇ ਗੱਲਬਾਤ ਕਰਕੇ। ਤੁਸੀਂ ਆਰਾਮ ਨਾਲ ਜੇ ਆਪਾਂ ਆਰਾਮ ਨਾਲ ਪ੍ਰੋਗਰਾਮ ਰੱਖਾਂਗੇ। ਅੱਗੇ ਨਾ ਪਿਛਲੇ ਸਾਲ ਮੈਂ ਬਠਿੰਡੇ ਇੱਕ ਦੋ ਜਗ੍ਹਾ ਹੋਰ ਪ੍ਰੋਗਰਾਮ ਕੀਤੇ ਸੀ ਪਿਛਲੇ ਸਾਲ, ਜਦੋਂ ਬਠਿੰਡੇ ਦੀਵਾਨ ਲਾਇਆ ਤੇ ਕਈ ਆ ਕੇ ਮੈਨੂੰ ਮਿਲੇ, ਸਾਨੂੰ ਵੀ ਰੱਖੋ ਸਾਡੇ ਵੀ ਰੱਖੋ ਸਾਡੇ ਵੀ ਰੱਖੋ। ਮੈਂ ਕਿਹਾ ਆਪਾਂ ਅਗਲੇ ਸਾਲ ਰੱਖਾਂਗੇ, ਸੋ ਆਪਾਂ ਅਗਲੇ ਸਾਲ ਜਿਹੜਾ ਇਹ ਸਾਲ ਆ ਰਿਹਾ ਇਹਦੇ 'ਚ ਆਪਾਂ ਰੱਖਾਂਗੇ ਪ੍ਰੋਗਰਾਮ, ਜਿਵੇਂ ਜਿਵੇਂ ਅੱਗੇ ਵਿਚਾਰ ਹੋਏਗੇ। ਬਾਕੀ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਨਾ ਵੀ ਮੈਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨੁਕਤੇ ਇਦਾਂ ਦੇ ਇਦਾਂ ਦਾ ਪ੍ਰਸ਼ਾਦ ਦੇਣਾ ਹੈ ਜਿਹੜਾ ਤੁਸੀਂ ਭੁੱਲ ਨਹੀਂ ਸਕਦੇ। ਸੁਣੋ, ਮੈਂ ਕਈਆਂ ਨੂੰ ਸਰੋਪੇ ਪਾਉਂਦਾ ਨਾ, ਸਰੋਪੇ ਸਨਮਾਨਿਤ ਕਰਦਾ, ਕਈਆਂ ਨੂੰ ਟਰੋਫੀਆਂ ਦੇਈਦੀਆਂ, ਕਈਆਂ ਨੂੰ ਅਵਾਰਡ ਦੇਈਦੇ ਆ, ਪਰ ਥੋੜਾ ਜਿਹਾ ਚਿਰ ਠਹਿਰ ਜੋ। ਇੱਕ ਪ੍ਰਸ਼ਾਦ ਇਦਾਂ ਦਾ ਦੇਣਾ ਜਿਹੜਾ ਸਾਰੀ ਜ਼ਿੰਦਗੀ ਭੁੱਲ ਨਹੀਂ ਸਕੋਗੇ। ਜੇ ਤੁਸੀਂ ਜ਼ਿੰਦਗੀ ਵਿੱਚ 10 ਚੀਜ਼ਾਂ ਤੇ ਮਾਣ ਕਰਦੇ ਹੋ ਨਾ ਵੀ ਆਹ ਇਹਦੇ ਤੇ ਮੈਨੂੰ ਜ਼ਿੰਦਗੀ 'ਚ ਬਹੁਤ ਮਾਣ ਹੈ, ਇਹਦੇ ਤੇ ਬਹੁਤ ਮਾਣ ਹੈ, ਇਹਦੇ ਤੇ ਬਹੁਤ ਮਾਣ ਹੈ, ਉਹ ਚੀਜ਼ ਇਹਨਾਂ 10 ਚੋਂ ਇੱਕ ਹੋਏਗੀ। ਆਉਣ ਵਾਲੇ ਸਮੇਂ 'ਚ ਮੈਂ ਤੁਹਾਨੂੰ ਦੱਸਾਂਗਾ। ਸੋ ਇਸੇ ਤਰ੍ਹਾਂ ਨਾਲ ਮਿਲ ਕੇ ਲਾਹ ਪ੍ਰਾਪਤ ਕਰਦੇ ਰਹੀਏ, ਚੜ੍ਹਦੀ ਕਲਾ ਵਿੱਚ ਰਹਿਣਾ, ਕਾਇਮ ਰਹਿਣਾ। ਇੱਕ ਹੋਰ ਬੇਨਤੀ ਹੈ ਨਾਲ, ਸਾਡੇ ਕੋਲ ਸਿੰਘ ਕੀਰਤਨ ਸਿੱਖਦੇ ਹੈ ਕੁਛ, ਪਰ ਜਥਾ ਫਿਰ ਘਟ ਜਾਂਦਾ। ਸਾਰੇ 3-4 ਜਥੇ ਪ੍ਰੋਗਰਾਮ ਕਰਨ ਜਾਂਦੇ ਹੈ। ਸ਼੍ਰੋਮਨਦੀਪ ਸਿੰਘ ਸਾਡਾ ਕਥਾਵਾਚਕ ਸੀ, ਉਹ ਵੀ ਅਮਰੀਕਾ ਚਲੇ ਗਏ, ਤੇ ਕਈ ਵਾਰੀ ਬੜੀ ਦਿੱਕਤ ਆ ਜਾਂਦੀ ਸਿੰਘਾਂ ਦੀ। ਤੇ ਮੈਂ ਚਾਹੁੰਦਾ ਵੀ ਜੇ ਕੋਈ ਬੱਚੇ ਹੋਣ ਸਿੱਖਣ ਵਾਲੇ, ਇਹ ਨਹੀਂ ਵੀ ਵਿਹਲੀ ਰੋਟੀਆਂ ਪਾੜਨ ਵਾਲੇ, ਇਹ ਕਿਤੇ ਵਿਹਲੜੀ ਹੈ, ਬਾਬਾ ਜੀ ਆਹ ਕਰਾਇਆ ਇਹ ਨਹੀਂ ਸਿੱਖਿਆ, ਆਹ ਨਹੀਂ ਕਰਾਇਆ ਆਹ ਨਹੀਂ ਸਿੱਖਿਆ, ਫਿਰ ਇਹਦਾ ਮੈਂ ਇਹਨੂੰ ਤੁਸੀਂ ਲੈ ਜਾਓ, ਜਿਹੜਾ ਕਿਸੇ ਕੰਮ ਦਾ ਨਹੀਂ ਅਸੀਂ ਕਿਉਂ ਲੈ ਜਾਈਏ, ਜਿਹੜਾ ਥੋੜਾ ਕੰਮ ਦਾ ਤੇ ਹੋਵੇ, ਨਿਕੰਮਾ ਤੂੰ ਮੈਨੂੰ ਦੇ ਦੇ, ਤੇ ਨਿਕੰਮੇ ਨੇ ਇੱਥੇ ਵੀ ਨਿਕੰਮਾ ਹੀ ਰਹਿਣਾ। ਤੇ ਜੇ ਕੋਈ ਚਾਹਵਾਨ ਹੋਵੇ ਇਦਾਂ ਦਾ ਵੀ ਮੈਂ ਕਥਾ ਜਾਂ ਕੀਰਤਨ ਸਿੱਖਣਾ, ਉਹ ਦਫ਼ਤਰ ਦੇ ਵਿੱਚ ਜਾਂ ਕੁਲਦੀਪ ਸਿੰਘ ਹੋਣਾ ਕੋਲ ਆਪਣੇ ਨਾਮ ਲਿਖਾਣ ਵੇਖਦੇ ਆ 15-20-50 ਕਿੰਨੇ ਬੱਚੇ ਹੁੰਦੇ ਆ ਉਹਨਾਂ ਚੋਂ ਚੁਣਾਂਗੇ ਥੋੜਾ ਪੜਿਆ ਹੋਵੇ ਸਮਝ ਹੋਵੇ ਉਹਦੀ ਫਿਰ ਉਹਨੂੰ ਤਿਆਰ ਕਰਾਂਗੇ ਕਮਾਲ ਦੀ ਗੱਲ ਇਹ ਹੈ ਮੈਨੂੰ ਪਸੰਦ ਕਰਨਾ ਨਾ ਕਰਨ ਤੁਸੀਂ ਇਹ ਦੱਸ ਦਿਓ ਵੀ ਮੈਂ ਉਹਨਾਂ ਨਾਲ ਢੋਲਕੀ ਵਜਾਈ ਹੈ ਕਹਿਣਗੇ ਇਹ ਤੇ ਫਿਰ ਵਧੀਆ ਹੀ ਹੋਣਾ ਜਿਹੜਾ ਉਹਨਾਂ ਨਾਲ ਵਜਾਉਂਦਾ ਰਿਹਾ ਤੁਸੀਂ ਇਹ ਕਹਿ ਦਿਓ ਵੀ ਸਾਊਂਡ ਉਹਨਾਂ ਨਾਲ ਲਾਈਦਾ ਕਹਿਣਗੇ ਫਿਰ ਇਹ ਠੀਕ ਹੀ ਹੋਣਾ ਇਹਨੇ ਇਹ ਕੈਮ ਹੀ ਹੈਗਾ ਇਹ ਟ੍ਰੇਨਡ ਹੀ ਹੋਣਾ ਤੇ ਮੈਂ ਜਦੋਂ ਜਾਂਦਾ ਨਾ ਬਾਹਰਲੇ ਦੇਸ਼ਾਂ 'ਚ ਮੈਨੂੰ ਬਹੁਤ ਬੰਦੇ ਕਹਿੰਦੇ ਆ ਭਾਈ ਸਾਹਿਬ ਸਾਨੂੰ ਕੀਰਤਨੀਏ ਦਿਓ ਸਾਨੂੰ ਇਦਾਂ ਦੇ ਬੰਦਾ ਦਿਓ ਜਿਹੜੇ ਤੁਹਾਡੇ ਵਾਂਗੂ ਕਥਾ ਕਰਨ ਗੱਲ ਸਮਝਾ ਸਕਣ ਤੇ ਹੁਣ ਬੰਦੇ ਕਿੱਥੋਂ ਦਈਏ ਬੰਦੇ ਤੇ ਤਿਆਰ ਹੀ ਨਹੀਂ ਹੁੰਦੇ ਨਵੇਂ ਨਵਿਆਂ ਨੂੰ ਸ਼ੌਂਕ ਨਹੀਂ ਇੱਧਰ ਨੂੰ ਘੱਟ ਲੱਗਦੇ ਆ ਪੁਰਾਣੇ ਵੇਲਿਆਂ ਵਿੱਚ ਫੋਨ ਵਗੈਰਾ ਹੁੰਦੇ ਨਹੀਂ ਸੀ ਤੇ ਬੱਚੇ ਸਿੱਖਦੇ ਸੀ ਅੱਜ ਕੱਲ੍ਹ ਸਿੱਖਣ ਦਾ ਸ਼ੌਂਕ ਨਹੀਂ ਲੈਸਨ ਮਿਲ ਜਾਂਦਾ ਉਹਨੂੰ ਪ੍ਰੈਕਟਿਸ ਨਹੀਂ ਕਰਦੇ ਮਿਹਨਤ ਨਹੀਂ ਕਰਦੇ ਤੇ ਜੇ 50 ਕੁ ਬੱਚੇ ਹੋਣ ਚਲੋ 50 ਨਾ ਹੋਣ 20 ਵੀ ਹੋਣ ਨਾ ਚੱਜਦੇ ਫਿਰ ਟ੍ਰੇਨਡ ਕਰੀਏ 2 ਸਾਲਾਂ ਵਿੱਚ ਵਧੀਆ ਟ੍ਰੇਨਡ ਕਰਕੇ ਕੀਰਤਨੀਏ ਬਣਾਈਏ ਕਥਾ ਵਾਚਕ ਬਣਾਈਏ ਹੁਣ ਪੰਜਾਬ ਤੇ ਸਾਰਾ ਬਾਹਰ ਤੁਰ ਗਿਆ ਇੱਥੇ ਮੇਰੇ ਅੱਗੇ ਬੈਠੇ 2000 ਮੁੰਡਾ ਤੇ 2000 ਲੜਕੀ ਜਿਹੜੀ ਮੇਰੇ ਅੱਗੇ ਬੈਂਦੇ ਸੀ ਉਹ ਹੁਣ ਕੈਨੇਡਾ ਬੈਠੇ ਠੀਕ ਹੈ ਕਿ ਨਹੀਂ ਤੇ ਹੁਣ ਜੇ ਇੱਥੇ ਪਰਮੇਸ਼ਰ ਦੁਆਰ ਹੈ ਤੇ ਕੈਨੇਡਾ ਵੀ ਚਾਹੀਦਾ ਹੈ ਕਿ ਫਿਰ ਜਿਹੜੇ ਉੱਥੇ ਹਾਜ਼ਰੀ ਭਰ ਸਕਣ ਉਹਨਾਂ ਨੂੰ ਉੱਥੇ ਚਾਹੀਦਾ ਹੁਣ ਜਿਹਨੂੰ ਮਰਜ਼ੀ ਵੇਖ ਲਓ ਮੇਰਾ ਮੁੰਡਾ ਚੱਲਿਆ ਮੇਰੀ ਕੁੜੀ ਚੱਲੀ ਹੈ ਮੇਰਾ ਪੁੱਤ ਚੱਲਿਆ ਮੇਰਾ ਪੋਤਾ ਚੱਲਿਆ ਫਿਰ ਤੇ ਕੈਨੇਡਾ 'ਚ ਵੀ ਚਾਹੀਦਾ ਇੱਕ ਸਥਾਨ ਅਮਰੀਕਾ 'ਚ ਵੀ ਚਾਹੀਦਾ ਆਸਟ੍ਰੇਲੀਆ ਵਾਲਿਆਂ ਨੂੰ ਵੀ ਕਿਹਾ ਮੈਂ ਕਿਹਾ ਬਣਾਓ ਦੱਬ ਕੇ ਇੱਕ ਕੀ ਦੋ ਬਣਾਓ ਵੀ ਜਿਹੜੇ ਸਾਡੇ ਵਾਲੇ ਪਿਆਰ ਵਾਲੇ ਆ ਜਿਨ੍ਹਾਂ ਨੂੰ ਇੱਥੇ ਸੁਣਨ ਨੂੰ ਮਿਲਦਾ ਉਹਨਾਂ ਨੂੰ ਅਮਰੀਕਾ 'ਚ ਵੀ ਸੁਣਨ ਨੂੰ ਮਿਲੇ ਉਹਨਾਂ ਨੂੰ ਕੈਨੇਡਾ 'ਚ ਵੀ ਮਿਲੇ ਤਾਂ ਕਰਕੇ ਇੱਥੇ ਵੀ ਸਿੰਘ ਚਾਹੀਦੇ ਆ ਤੇ ਉੱਥੇ ਵੀ ਚਾਹੀਦੇ ਆ ਸਾਨੂੰ ਸਾਡੇ ਕੋਲ ਵੀ ਬੰਦੇ ਚਾਹੀਦੇ ਹੁਣ ਮੈਂ 4-5 ਸਿੰਘ ਭੇਜਣੇ ਆ ਅਮਰੀਕਾ ਮੇਰੇ ਕੋਲੋਂ ਜਥਾ ਹੀ ਨਹੀਂ ਪੂਰਾ ਹੁੰਦਾ ਹੁਣ ਜੇ ਆਪਣੇ ਸਾਜੀ ਭੇਜ ਦਈਏ ਫਿਰ ਔਖਾ ਹੋ ਜਾਂਦਾ ਸਵੈਦ ਕੀ ਮੇਰਾ ਢੋਲਕ ਵਾਲਾ ਮੈਂ ਅਮਰੀਕਾ ਛੱਡ ਕੇ ਆ ਮੈਂ ਕਿਹਾ 2 ਮਹੀਨੇ ਲਾ ਲਾ ਫਿਰ ਅਗਲੀ ਵਾਰੀ ਲੈ ਜਾਂਗੇ ਟਿਕਟ ਹੀ ਬੜੀ ਮਹਿੰਗੀ ਹੋ ਜਾਂਦੀ ਹੈ ਤੇ ਟਿਕਟਾਂ ਹੀ ਖਰਚਦੇ ਰਹੀਦਾ ਕਦੇ ਚਲੇ ਗਏ ਕਦੇ ਆ ਗਏ ਸੋ ਇਸ ਕਰਕੇ ਮੈਂ ਚਾਹੁੰਦਾ ਹਾਂ ਵੀ ਜੇ ਬੱਚੇ ਸਿੱਖਣਾ ਚਾਹੁੰਣ ਤੇ ਸਿੱਖ ਸਕਦੇ ਕੋਸ਼ਿਸ਼ ਸਾਰਿਆਂ ਦਾ ਧੰਨਵਾਦ ਆਪ ਜੀ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰੀ ਬੜੀ ਗਰਮੀ ਅੱਜ ਦੇ ਸਮੇਂ 'ਚ ਕੂਲਰ ਕਾਲਰ ਚੱਲਦੇ ਆ ਪਿਛਲੀ ਵਾਰੀ ਤੁਹਾਨੂੰ ਚੇਤਾ ਮੂਸੇ ਵਾਲੇ ਦਾ ਦਿਨ ਸੀ ਮੈਂ ਸੁਣਾਈ ਸੀ ਗੱਲ ਜਦੋਂ ਮੈਂ ਘਰੇ ਜਾ ਕੇ ਆਇਆ ਸੀ ਅੱਜ ਵਾਲਾ ਦੀਵਾਨ ਜਦੋਂ ਆਪਾਂ ਜੁਲਾਈ ਵਾਲਾ ਲਾਇਆ ਸੀ ਤੇ ਮੈਂ ਪੱਖੇ ਬੰਦ ਕਰਾ ਦਿੱਤੇ ਸੀ ਤੇ ਵਿੱਚੋਂ ਖੜਾ ਹੋ ਕੇ ਇੱਕ ਬੰਦਾ ਕਹਿੰਦਾ ਪਹਿਲਾਂ ਪੱਖੇ ਚਲਾਓ ਗੱਲ ਬਾਅਦ 'ਚ ਕਰਿਓ ਉਹ ਬਹੁਤ ਤੱਤਾ ਹੋ ਗਿਆ ਸੀ ਵਿੱਚ ਕਹਿੰਦਾ ਪਹਿਲਾਂ ਪੱਖੇ ਚਲਾਓ ਬਹੁਤ ਔਖਾ ਗਰਮੀ ਨਾਲ ਮਰ ਗਏ ਅੱਜ ਤੇ ਚਲੋ ਫਿਰ ਵੀ ਠੀਕ ਹੀ ਹੈ ਕੰਮ ਚੱਲ ਰਿਹਾ ਵਧੀਆ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ 7 ਤਰੀਕ ਨੂੰ ਮੇਰਾ ਜਨਮ ਦਿਨ ਹੁੰਦਾ ਹੈ ਜੁਲਾਈ ਨੂੰ ਉਦਣ ਵੀ ਸੰਗਤ ਮਾੜੀ ਮੋਟੀ ਆ ਹੀ ਜਾਂਦੀ ਹੈ ਜਿਨ੍ਹਾਂ ਦਾ ਮਨ ਹੁੰਦਾ ਹੈ ਤੇ ਜੇ ਦੀਵਾਨ ਸੁਣਨ ਤੁਸੀਂ ਆਉਣਾ ਹੋਵੇ 7 ਜੁਲਾਈ ਨੂੰ ਤੇ 11:30-11 ਵਜੇ ਦੀਵਾਨ ਲੱਗੇਗਾ ਜੇ ਆਪ ਜੀ ਨੇ ਆਉਣਾ ਤੇ ਆ ਜਿਓ ਨਹੀਂ ਤੇ ਘਰਾਂ 'ਚ ਬਹਿ ਕੇ ਤੁਸੀਂ ਦੀਵਾਨ ਸੁਣ ਲਿਓ ਚਲੋ ਜਿੰਨਾ ਕੁ ਟਾਈਮ ਲੱਗੇਗਾ ਉਹਦਾ ਵੀ ਆਪ ਜੀ ਰਲ ਕੇ ਲਾਹਾ ਪ੍ਰਾਪਤ ਕਰੋ ਬਾਕੀ ਜਿੰਨਾ ਪਿਆਰ ਨਾਲ ਰਹੋਗੇ ਜਿੰਨਾ ਇੱਕ ਦੂਜੇ ਨਾਲ ਅੰਡਰਸਟੈਂਡਿੰਗ ਬਣਾਓਗੇ ਜ਼ਿੰਦਗੀ ਉਨੀ ਸੌਖੀ ਲੱਗੇਗੀ ਆਲੇ ਦੁਆਲੇ ਪਖੰਡ ਬਥੇਰਾ ਮੈਂ ਇੱਕ ਗੱਲ ਨੋਟ ਕਰਦਾ ਮੈਨੂੰ ਕੱਲ ਪਰਸੋਂ ਨਾ ਇੱਕ ਬੜੇ ਵੱਡੇ ਐਕਟਰ ਦੇ ਘਰ ਮੈਂ ਗਿਆ ਪ੍ਰਸ਼ਾਦਾ ਛਕਿਆ ਰੋਟੀ ਪਾਣੀ ਖਾਧਾ ਤੇ ਮੇਰੇ ਨਾਲ ਗੱਲ ਕਰੇ ਕਹਿੰਦੇ ਜੀ ਆ ਇੱਕ ਬਾਬਾ ਹੋਰ ਇੱਕ ਆ ਗਿਆ ਇੱਕ ਹੋਰ ਬਾਬਾ ਆ ਗਿਆ ਨਵੇਂ ਨਵੇਂ ਪੈਦਾ ਹੋ ਰਹੇ ਬੂਟੀ ਇੰਨੀ ਚੜ੍ਹਾਈ ਇਹਨਾਂ ਬਾਬਿਆਂ ਦੀ ਹੋ ਜਾਂਦੀ, ਗੱਲ ਕੀ ਹੈ? ਮੈਂ ਕਿਹਾ ਅਸਲ ਚ ਗੱਪ ਹੈ, ਜਿਹੜਾ ਚੱਲ ਗਿਆ ਚੱਲ ਗਿਆ, ਜਿਹੜਾ ਨਾ ਚੱਲਿਆ ਨਾ ਚੱਲਿਆ। ਇੱਥੇ ਤੇ ਸੱਪਾਂ ਦੇ ਗੱਪ ਚੱਲੇ ਨੇ, ਇੱਥੇ ਤੇ ਦਰਖਤਾਂ ਦੀ ਪੂਜਾ ਹੁੰਦੀ ਰਹੀ ਹੈ, ਇੱਥੇ ਤੇ ਗਧਿਆਂ ਦੀ ਪੂਜਾ ਹੁੰਦੀ ਰਹੀ ਹੈ। ਸੋਸ਼ਲ ਮੀਡੀਆ ਹੈ ਤੇ ਜਿਹੜੀ ਗੱਲ ਚੱਲ ਪੈਂਦੀ ਹੈ ਬਸ ਫਿਰ ਲੈਣਾ ਲੱਗ ਜਾਂਦੀ ਹੈ, ਤਰਲੇ ਮਾਰਦੇ ਫਿਰਦੇ ਆ ਲੋਕ। ਇੱਥੇ ਸਾਡੇ ਕੈਮਰਾ ਲੱਗਿਆ ਹੋਇਆ ਹੈ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ, ਫੁਹਾਰਾ ਲੱਗਿਆ ਨਾ ਫੁਹਾਰਾ, ਸੱਚੀ ਲੋਕ ਬਹੁਤ ਨੇ ਜਿਹੜੇ ਉਹਦੇ ਚ ਚੂੜੀਆਂ ਭਰ ਕੇ ਪੀ ਜਾਂਦੇ ਨੇ। ਜਿੰਨਾ ਮਰਜ਼ੀ ਰੋਕ ਲਓ, ਲੈ ਇਹਦੇ ਤੇ ਇੱਕ ਗੱਪ ਚਲਾਉਂਦੇ ਆ ਵੀ ਇਹਦੇ ਇੱਥੇ ਅਸੀਂ ਸਾਰੇ ਸਰੋਵਰਾਂ ਦਾ ਸਾਰਿਆਂ ਦਾ ਜਲ ਲਿਆ ਕੇ ਪਾਇਆ ਹੋਇਆ ਹੈ ਤੇ ਜਿਹੜਾ ਚੂਲਾ ਭਰੂਗਾ, ਜਿਹਨੂੰ ਕੋਈ ਦੁੱਖ ਹੈ ਲੈ ਵੇਖਿਓ, ਜਿਹਦਾ ਕੰਮ ਨਹੀਂ ਕੋਈ ਅੜਿਆ ਹੋਇਆ ਤੁਸੀਂ ਵੇਖਿਓ, ਲੈ ਕੰਮ ਨਾ ਰਾਸ ਆਇਆ ਘਰੇ ਲੈ ਜਾਓ ਤੇ 11 ਦਿਨ ਤੁਸੀਂ ਇਹਨੂੰ ਘਰੇ ਪੀਣਾ ਹੈ ਤੇ ਮਹੀਨੇ ਬਾਅਦ ਆ ਕੇ ਫਿਰ ਅਰਦਾਸ ਕਰਾਉਣੀ ਹੈ। ਲੈ ਅੱਧਿਆਂ ਕਦੇ ਕੰਮ ਤੇ ਹੋ ਹੀ ਜਾਣੇ ਨੇ ਤੇ ਜਿਨ੍ਹਾਂ ਦੇ ਹੋ ਗਏ ਉਹਨਾਂ ਨੇ 20 ਹੋਰ ਨੂੰ ਦੱਸਣਾ ਹੈ ਤੇ ਲੈਣਾ ਲੱਗਣੀ ਹੈ ਕਿ ਨਹੀਂ ਲੱਗਣੀ, ਚੱਲ ਪੈਣਾ ਕੰਮ, ਬਸ ਚੱਲ ਪਿਆ ਚੱਲ ਪਿਆ। ਏਦਾਂ ਚੱਲ ਪੈਂਦੇ ਨੇ ਗੱਪ ਤੇ ਲੋਕ ਭੋਲੇ ਨੇ। ਅੱਜ ਕੱਲ੍ਹ ਅੱਗ ਲੱਗੀ ਪਈ ਹੈ, ਮੈਂ ਵੀ ਪਹੁੰਚਾਂ, ਮੈਂ ਬਾਹਰ ਰਹਿ ਗਿਆ, ਮੈਂ ਪਿੱਛੇ ਨਾ ਰਹਿ ਜਾ, ਮੈਂ ਪਿੱਛੇ ਨਾ ਰਹਿ ਜਾ, ਭਾਵੇਂ ਉੱਥੇ ਕੈਨੇਡਾ ਜਾ ਕੇ ਰੱਜ ਕੇ ਕੁੱਤੇ ਖਾਣੀ ਹੋਵੇ ਪਰ ਜਾਣਾ ਕੈਨੇਡਾ ਹੀ ਹੈ। ਅੱਜ ਕੱਲ੍ਹ ਤੇ ਇੰਨਾ ਬੁਰਾ ਹਾਲ ਹੈ ਬੱਚਿਆਂ ਦਾ, ਜਿਹੜੇ ਮੈਂ ਲੱਗਦਾ ਮੈਨੂੰ ਵੀ ਹੁਣ ਜਾਣ ਵਾਲੇ ਵਾਪਸ ਆਉਣਗੇ। ਅੱਜ ਕੱਲ੍ਹ ਦਾ ਇਹ ਹਾਲ ਹੈ ਕੈਨੇਡਾ ਦਾ, 10 ਬੱਚੇ ਤੇ ਮੈਂ ਜਾਣਦਾ ਜਿਹੜੇ ਕਹਿੰਦੇ ਕੰਮ ਦਵਾ ਦਿਓ ਕੰਮ ਦਵਾ ਦਿਓ, ਕਿਤੇ ਕੰਮ ਨਹੀਂ ਮਿਲਦਾ ਤੇ ਇਹੋ ਜਿਹੇ ਹਾਲ ਕਈਆਂ ਕੁੜੀਆਂ ਦੇ ਹੋਏ ਪਏ, ਅਸੀਂ ਸੋਚ ਨਹੀਂ ਸਕਦੇ, ਸਾਡੀ ਸੋਚ ਤੋਂ ਵੀ ਪਰੇ ਹੈ ਏਦਾਂ ਦੇ ਕੰਮ ਹੋ ਰਹੇ ਆ ਉੱਥੇ। ਪਰ ਅਸੀਂ ਫਿਰ ਜਿੱਧਰ ਨੂੰ ਹੁੰਦੇ ਹਾਂ ਉੱਧਰ ਨੂੰ ਖਾਲੀ ਵੀ ਕਰ ਦਿੰਦੇ ਹਾਂ। ਹੁਣ ਕਈਆਂ ਨੂੰ ਕਹਿੰਦੇ ਆਸਟ੍ਰੇਲੀਆ ਚਲੇ ਜਾ ਯਾਰ ਸੌਖਾ ਉੱਥੇ, ਆਸਟ੍ਰੇਲੀਆ ਫਿਰ ਵੀ ਕੰਮ ਮਿਲ ਜਾਂਦਾ ਠੀਕ ਹੈ ਉੱਥੇ, ਪਰ ਨਾ ਜੀ ਨਾ ਮੈਂ ਤੇ ਕੈਨੇਡਾ ਜਾ ਰਿਹਾ। ਬੱਚੇ ਮੰਨਦੇ ਨਹੀਂ ਕਿਸੇ ਦੀ, ਸੁਣਦੇ ਨਹੀਂ, ਉਮਰਾਂ ਛੋਟੀਆਂ ਸੀ, ਬੋਝ ਵੱਡੇ ਪੈ ਗਏ, ਫਿਰ ਚੱਕ ਨਹੀਂ ਹੁੰਦਾ, ਜ਼ਿੰਮੇਵਾਰੀਆਂ ਵੱਡੀਆਂ ਪੈ ਗਈਆਂ ਬੱਚਿਆਂ ਦੇ ਤੇ ਇੰਨੀ ਸਟ੍ਰੈਸ ਵਿੱਚ ਨੇ, ਡਿਪਰੈਸ਼ਨ ਵਿੱਚ ਨੇ। ਇੱਥੇ ਇੱਕ ਡਿਪਰੈਸ਼ਨ ਵਾਲਾ ਹਸਪੀਟਲ ਹੈ, 70 ਬੱਚੇ ਡਿਪਰੈਸ਼ਨ ਦੇ ਉੱਥੇ ਐਡਮਿਟ ਨੇ, ਡਿਪਰੈਸ਼ਨ ਦੇ ਮਰੀਜ਼ ਨੇ ਤੇ ਕੈਨੇਡਾ ਤੇ ਆਸਟ੍ਰੇਲੀਆ ਤੋਂ ਆਏ ਹੋਏ ਨੇ, ਬਾਹਰੋਂ ਆਏ ਡਿਪਰੈਸ਼ਨ ਚ, ਇੰਨੇ ਡਿਪਰੈਸ ਨੇ ਲੋਕ। ਤਾਂ ਕਰਕੇ ਥੋੜਾ ਜਿਹਾ ਧਿਆਨ ਰੱਖਣਾ ਪੈਣਾ, ਸਮਝਣਾ ਪੈਣਾ, ਦਿਮਾਗ ਤੋਂ ਕੰਮ ਲਓ। ਮੈਂ ਫ੍ਰਿਜ ਨੂੰ ਆ ਹੁਣ ਅਮਰੀਕਾ ਗਿਆ ਸੀ, ਬਾਰਡਰ ਟੱਪ ਕੇ ਕਿੰਨੇ ਲੋਕ ਗਏ ਹੈ, ਭਰਿਆ ਪਿਆ ਉੱਥੇ, ਕੰਮ ਨਹੀਂ ਕਈਆਂ ਨੂੰ ਮਿਲਦਾ, ਰੋਂਦੇ ਨੇ ਕਈ ਵੀ ਹਾ ਹਾਲ ਕੀ ਹੈ ਜੀ, ਕਿੱਧਰ ਨੂੰ ਜਾਈਏ, ਘਰ ਵੀ ਛੱਡ ਆਏ, ਜ਼ਮੀਨਾਂ ਵੇਚਤੀਆਂ, ਹੁਣ ਕਰੀਏ ਤੇ ਕਰੀਏ ਕੀ। ਇੱਥੇ ਕਿਸੇ ਬੰਦੇ ਨਾਲ ਗੱਲ ਕਰੋ, ਗੱਲ ਨਹੀਂ ਸੁਣਦੇ, ਮੰਨਦੇ ਨਹੀਂ ਕਿਸੇ ਦੀ। ਤਾਂ ਕਰਕੇ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਾਂਗਾ, ਮਿਹਨਤ ਕਰਨੀ ਸਿੱਖੋ, ਕੰਮ ਕਰਨਾ ਸਿੱਖੋ, ਬਾਕੀ ਛੋਟ ਕੱਟ ਨਾ ਮਾਰੋ। ਕੋਈ ਬਾਬਾ ਸਿਰ ਤੇ ਹੱਥ ਰੱਖ ਦੇ, ਬਾਬਾ ਪਾਸਪੋਰਟ ਫੜ ਕੇ ਕਹਿੰਦੇ ਵੀਜ਼ੇ ਲਾ ਦਿੰਦਾ, ਅੰਬੈਸੀ ਚ ਨਹੀਂ ਦੇਣਾ ਪਾਸਪੋਰਟ, ਬਾਬਾ ਜੀ ਨੂੰ ਦੇ ਦਿਓ ਪਾਸਪੋਰਟ, ਇੱਕ ਕੱਲ ਮੇਰੇ ਕੋਲ ਚੱਕੀ ਫਿਰੇ ਪਾਸਪੋਰਟ, ਲੋ ਫੜੋ ਮੈਨੂੰ, ਮੈਨੂੰ ਪਾਸਪੋਰਟ ਫੜਾ ਦਿੱਤਾ। ਮੈਂ ਕਹਿੰਦਾ ਮੈਂ ਵੀ ਇੱਥੇ ਲੱਗ ਜਾਏ ਜੇ ਕਰਨ, ਮੇਰੀ ਵੀ ਵੀਡੀਓ ਪਾ ਦਿਓ, ਫਿਰ ਲਿਖ ਦਿਓ ਸਾਈਂ ਮੇਰਾ ਲੇਖ ਲਿਖਦਾ, ਮੁੜ ਕੇ ਉਹਦੇ ਤੇ ਮੇਰੀ ਵਾਲੀ ਧਾਰਨਾ ਲਾ ਦਿਓ ਵੀ ਸਾਈਂ ਮੇਰਾ ਲੇਖ ਲਿਖਦਾ, ਐਂ ਲਿਖਦਾ ਲੇਖ, ਉਹਦੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ, ਆਪੇ ਬੰਦਾ ਆਪੇ ਲਿਖਦਾ ਹੈ। ਗੁਰੂ ਨਾਨਕ ਪਾਤਸ਼ਾਹ ਦੀ ਮੰਨਣੀ ਹੈ, ਮਿਹਨਤ ਲਿਖੇਗੀ ਮਿਹਨਤ, ਪੜ੍ਹਾਈਆਂ ਲਿਖਣਗੀਆਂ, ਕਿਉਂ ਬੇੜਾ ਗਰਕ ਕਰਦਾ ਬੱਚਿਆਂ ਦੀ ਮਿਹਨਤ ਦਾ, 18-18 ਸਾਲ ਪੜ੍ਹ ਕੇ ਫਿਰ ਆਈਲੈਟਸ ਦੇ 7 ਬੈਂਡ ਲਏ, 8 ਬੈਂਡ ਲਏ, ਫਿਰ ਜਾ ਕੇ ਵੀਜ਼ਾ ਲੱਗਾ, ਫਿਰ ਜਾ ਕੇ ਮਿਹਨਤ ਕੀਤੀ, ਫਿਰ 5 ਸਾਲ ਵਿੱਚ ਪੀਆਰ ਹੋਇਆ, ਤੇ ਤੂੰ ਕਹੀ ਜਾਂਦਾ ਵੀ ਐਵੇਂ ਹੀ। ਬੱਚਿਆਂ ਦੀ ਮਿਹਨਤ ਜੀਰੋ ਨਾ ਕਰੋ, ਆਪਣੇ ਆਪ ਤੇ ਕੌਨਫੀਡੈਂਸ ਰੱਖੋ, ਆਪਣੇ ਆਪ ਤੇ ਭਰੋਸਾ ਕਰੋ, ਆਪਣੇ ਆਪ ਤੇ ਮਾਣ ਕਰੋ, ਐਵੇਂ ਨਾ ਦਰ ਦਰ ਤੇ ਭਟਕਦੇ ਫਿਰੋ, ਐਵੇਂ ਨਾ ਥਾਂ ਥਾਂ ਤੇ ਫਿਰਦੇ ਰਹੋ, ਆਪਣੇ ਆਪ ਨੂੰ ਕਾਇਮ ਕਰੋ। ਸੋ ਇਸ ਕਰਕੇ ਆਪਣੇ ਆਪ ਵਿੱਚ ਪਿਆਰ ਪੈਦਾ ਕਰੋ, ਅੰਡਰਸਟੈਂਡਿੰਗ ਪੈਦਾ ਕਰੋ, ਤੁਹਾਡੀ ਦੋਨਾਂ ਦੀ ਬਣਦੀ ਹੈ। ਜ਼ਿੰਦਗੀ ਸਵਰਗ ਹੈ, ਨਹੀਂ ਬਣਦੀ ਜ਼ਿੰਦਗੀ ਨਰਕ ਹੈ। ਇੱਕ ਦੂਜੇ ਨਾਲ ਪਿਆਰ ਵਧਾਓ, ਆਓ ਸਭ ਦਾ ਧੰਨਵਾਦ। ਬਾਕੀ 7 ਤਰੀਕ ਨੂੰ ਜਿਹੜੇ ਆ ਸਕਣਗੇ ਆਇਓ ਜੀ ਆਇਆਂ ਨੂੰ। ਅੱਜ ਇੱਕ ਬਾਬਾ ਰਾਮ ਜੀ, ਸਵਾਮੀ ਰਾਮ ਜੀ ਵੀ ਆਏ ਹੈ, ਕੀਰਤਨ ਕਰਦੇ ਹੈ। ਜਿੱਦਾਂ ਆਪਾਂ ਧਾਰਨਾ ਪੜ੍ਹਦੇ ਨਾ, ਇੱਦਾਂ ਪੜ੍ਹਦੇ ਤੇ ਮੈਨੂੰ ਕਹਿੰਦੇ ਹੁੰਦੇ ਆ ਵੀ ਮੈਂ ਤੁਹਾਨੂੰ ਸੁਣ ਸੁਣ ਕੇ ਸਿੱਖਿਆ। ਉਦੋਂ ਮੈਂ ਬੱਚਾ ਸੀ ਜਦੋਂ ਤੁਹਾਡੇ ਦੀਵਾਨ ਵਿੱਚ ਆਉਂਦਾ ਸੀ, ਜਦੋਂ ਆਪਾਂ ਦੀਵਾਨ ਲਾਈ ਦੇ 15-20 ਸਾਲ ਪਹਿਲਾਂ। ਤੇ ਬੜਾ ਪਿਆਰ ਕਰਦੇ ਆ ਮੈਨੂੰ। ਇੱਕ ਵਾਰੀ ਆਪਣੇ ਅਸਥਾਨ ਤੇ ਵੀ ਲੈ ਕੇ ਗਏ ਤੇ ਮੈਂ ਇਹਨਾਂ ਦੇ ਅਸਥਾਨ ਤੇ ਵੀ ਜਲੂਰ ਇੱਕ ਜਗ੍ਹਾ ਹੈ, ਉੱਥੇ ਮੈਂ ਗਿਆ ਦਰਸ਼ਨ ਕਰਨ, ਮਿਲ ਕੇ ਆਇਆ। ਵੇਖੋ ਸਾਡੀ ਵਿਚਾਰਧਾਰਾ ਵੱਖਰੀ ਹੈ, ਪਰ ਜੇ ਫਿਰ ਵੀ ਕੋਈ ਪਿਆਰ ਕਰਦਾ ਹੈ ਜੀ ਆਇਆ। ਅਸੀਂ ਜਿੱਦਾਂ ਦੇ ਹੈਗੇ ਆ ਹੈਗੇ ਆ, ਜੋ ਮੈਂ ਕਹਿਣਾ ਹੁੰਦਾ ਕਹਿਣਾ ਹੀ ਹੁੰਦਾ, ਪਰ ਜੇ ਫਿਰ ਵੀ ਉਹਨਾਂ ਦੇ ਅੰਦਰ ਪਿਆਰ ਹੈ ਸਾਡੇ ਨਾਲ ਤੇ ਉਹਨਾਂ ਨੂੰ ਜੀ ਆਇਆ। ਬਹੁਤ ਧੰਨਵਾਦ ਸਾਡੀ ਸੰਗਤ ਵੱਲੋਂ, ਆਪਣੇ ਵੱਲੋਂ, ਅਸਥਾਨ ਵੱਲੋਂ। ਬਾਬਾ ਰਾਮ ਜੀ ਨੇ ਅੱਜ ਇੱਥੇ ਜਲੂਰ ਤੋਂ ਦਰਸ਼ਨ ਦਿੱਤੇ, ਧੰਨਵਾਦ। ਸਾਡਾ ਕਿਸੇ ਨਾਲ ਵੈਰ ਨਹੀਂ ਵੀਰੋ, ਸਾਡੀ ਆਪਣੀ ਵਿਚਾਰਧਾਰਾ। ਇੱਥੇ ਬਾਬਾ ਤੂੰ ਮਾ ਕੇ ਬਹਿ ਜੇ ਮੇਰੇ ਕੋਲ ਤੇ ਆਪਾਂ ਕੀ ਕਹਾਂਗੇ ਵੀ ਹੁਣ ਕੱਢੀਏ? ਆਪਾਂ ਕਹਾਂਗੇ ਬਸ ਛਬੀਲ ਨਾ ਲਾਈ, ਤੈਨੂੰ ਵੀ ਜੀ ਆਇਆ। ਐਂ ਕਹਾਂਗੇ ਕਿ ਨਹੀਂ ਵੀ ਯਾਰ ਤੂੰ ਡਰਾਈ ਨਾ, ਅੱਖਾਂ ਜੀਆਂ ਕੱਢ ਕੇ ਹੈ ਕਿ ਨਹੀਂ ਵੀ ਤੂੰ ਏਦਾਂ ਆਰਾਮ ਨਾਲ ਬੈਠੀ ਹੈ। ਅਸੀਂ ਤੁਹਾਨੂੰ ਚਾਹ ਪਾਣੀ ਛਕਾਉਂਦੇ ਹਾਂ, ਪ੍ਰਸ਼ਾਦਾ ਛਕਾਉਂਦੇ ਹਾਂ, ਪਰ ਜੇ ਹੁਣ ਤੂੰ ਮੈਨੂੰ ਮਾਰਨ ਪਏਗਾ ਤੇ ਫਿਰ ਮੈਂ ਕੀ ਕਰਾਂ ਦੱਸੋ? ਏਦਾਂ ਕਰਾਂਗੇ ਹੁਣ ਆਪਾਂ? ਆਪਾਂ ਕਿਸੇ ਨੂੰ ਕੀ ਕਹਿੰਦੇ ਹਾਂ ਯਾਰ? ਚਾਹੇ ਕੋਈ ਹੋਵੇ, ਜਿਹੜਾ ਮਰਜ਼ੀ ਹੋਵੇ, ਸਾਡਾ ਵਾਇਰ ਕਾਹਦਾ ਕਿਸੇ ਨੂੰ? ਪਰ ਹੁਣ ਜਦੋਂ ਅਗਲਾ ਸਾਹ ਘੋੜਦਾ ਸਾਨੂੰ ਮਾਰਨ ਨੂੰ ਫਿਰਦਾ, ਫਿਰ ਉਦੋਂ ਔਖਾ ਹੋ ਜਾਂਦਾ। ਸਾਡਾ ਕਿਸੇ ਨਾਲ ਵੈਰ ਨਹੀਂ, ਸਾਨੂੰ ਸਾਡੇ ਵਿਚਾਰ ਰੱਖਣ ਦਿਓ, ਤੁਸੀਂ ਆਪਣੇ ਵਿਚਾਰ ਰੱਖੋ, ਜੀਓ ਤੇ ਜੀਣ ਦਿਓ। ਸਾਡਾ ਕਿਸੇ ਨਾਲ ਕੋਈ ਵੈਰ ਨਹੀਂ, ਕਿਸੇ ਧਰਮ ਨਾਲ ਨਹੀਂ, ਕਿਸੇ ਸੰਪਰਦਾਇ ਨਾਲ ਨਹੀਂ, ਕਿਸੇ ਮਜ਼ਹਬ ਨਾਲ ਨਹੀਂ। ਸਾਡੀ ਆਪਣੀ ਸੋਚ ਤੇ ਸਾਨੂੰ ਆਪਣੀ ਗੱਲ ਆਪਣੇ ਤਰੀਕੇ ਨਾਲ ਕਰਨ ਦਿਓ। ਬਸ ਤੁਸੀਂ ਆਪਣੀ ਗੱਲ ਕਰੋ, ਸਾਨੂੰ ਕੋਈ ਪ੍ਰੋਬਲਮ ਨਹੀਂ। ਸੋ ਆਓ ਆਪਾਂ ਸਾਰੇ ਰਲ ਮਿਲ ਕੇ ਲਾਹ ਪ੍ਰਾਪਤ ਕਰਦੇ ਰਹਿਣਾ ਹੈ ਤੇ 7 ਤਰੀਕ ਨੂੰ ਜਿੰਨਾ ਕੋਲ ਟਾਈਮ ਹੋਇਆ ਉਹ ਆ ਕੇ ਤੇ ਦਰਸ਼ਨ ਦੇਣਾ। ਬਾਕੀ ਲੰਗਰ ਪ੍ਰਸ਼ਾਦ ਪਾਣੀ, ਅੱਜ ਇੱਕ ਮੈਨੂੰ ਕਹਿੰਦਾ ਭਾਈ ਸਾਹਿਬ ਮੈਂ ਕੀ ਕਹਿੰਦਾ ਪਕੌੜੇ ਦੇ ਬਣਾਏ ਹੀ ਨਹੀਂ, ਅੱਜ ਅੱਗੇ ਤੇ ਬਣੇ ਹੁੰਦੇ ਬਾਅਦ। ਮੈਂ ਕਿਹਾ ਤੈਨੂੰ ਪਕੌੜਿਆਂ ਦੀ ਪਈ? ਕਹਿੰਦਾ ਨਹੀਂ, ਚਲੋ ਵਧੀਆ ਲੱਗਦਾ ਕਰਾਰਾ ਜਿਹਾ ਹੋ ਜਾਂਦਾ ਕੰਮ। ਮੈਂ ਕਿਹਾ ਯਾਰ ਇੰਨੀ ਗਰਮੀ ਪੈਂਦੀ, ਉਧਰੋਂ ਤੁਸੀਂ ਮਿਰਚਾਂ ਵਾਲੇ ਪਕੌੜੇ ਖਾ ਲਓ, ਹੋਰ ਔਖਾ ਨਹੀਂ ਹੋਏ। ਉਹ ਜਿਵੇਂ ਪਿੰਡ 'ਚ ਬਿਜਲੀ ਆ ਰਹੀ ਸੀ, ਬਿਜਲੀ ਆਉਣੀ ਸੀ, ਬਿਜਲੀ ਆਉਣੀ ਸੀ, ਪਿੰਡ ਵਾਲਿਆਂ ਨੂੰ ਬੜਾ ਚਾਅ ਵੀ ਬਿਜਲੀ ਆ ਰਹੀ ਹੈ, ਲਾਈਟ ਲੱਗੇਗੀ, ਤਾਰਾਂ ਪੈਣ, ਪਿੰਡ ਵਾਲੇ ਬੜੇ ਕੁੱਤਾ ਸਾਰਿਆਂ ਤੋਂ ਵੱਧ ਟਪੂਸੀਆਂ ਮਾਰੇ। ਕਹਿੰਦੇ ਤੈਨੂੰ ਕਾਹਦਾ ਚਾਅ ਚੜਿਆ? ਕਹਿੰਦਾ ਖੰਭੇ ਵੀ ਤੇ ਲੱਗਣਗੇ। ਕਹਿੰਦਾ ਮੈਨੂੰ ਆਪਣਾ ਚਾਅ, ਜੇ ਬਿਜਲੀ ਆਊ ਤੇ ਖੰਭੇ ਲੱਗਣ, ਉਹਨੂੰ ਆਪਣਾ ਕੰਮ ਹੈ। ਤਾਂ ਕਰਕੇ ਹਰ ਬੰਦਾ ਆਪੋ ਆਪਣਾ ਹਿਸਾਬ ਕਿਤਾਬ ਲੈ ਕੇ ਆਉਂਦਾ। ਕੋਈ ਕਹਿੰਦਾ ਮੈਂ ਧਾਰਨਾ ਸੁਣੂ, ਕੋਈ ਕਹਿੰਦਾ ਮੈਂ ਦੀਵਾਨ ਸੁਣੂ, ਕੋਈ ਕਹਿੰਦਾ ਮੇਰੀ ਬੈਟਰੀ ਚਾਰਜ ਹੋਊ, ਕੋਈ ਖੰਭੇ ਹੀ ਭਾਲਦਾ, ਕੋਈ ਪਕੌੜਿਆਂ ਠੀਕ ਠੀਕ ਹੈ ਜੀ। ਚਲੋ ਹੱਸ ਰਹੇ ਕਿ ਨਹੀਂ? ਸਾਡੇ ਇੱਥੇ ਹਾਸੇ ਦੀ ਮਨਾਹੀ ਨਹੀਂ, ਇੱਦਾਂ ਤਿਉੜੀ ਪਾ ਕੇ ਕਹੇ ਕਥਾ ਦੇਖੇ ਐਂ ਹੁੰਦੀ ਹੈ। ਮੈਂ ਕਿਹਾ ਕਿਉਂ ਹੁੰਦੀ ਹੈ, ਅਸੀਂ ਤੇ ਐਂ ਕਰਾਂ, ਹੱਸ ਕੇ ਵੀ ਕਥਾ ਹੋ ਸਕਦੀ ਹੈ, ਸਿਆਣੀਆਂ ਸਿਆਣੀਆਂ ਗੱਲਾਂ ਹੱਸ ਕੇ ਵੀ ਹੋ ਸਕਦੀਆਂ। ਕਿੰਨੇ ਵੀਰ ਮੈਨੂੰ ਮਿਲਦੇ, ਭਾਈ ਸਾਹਿਬ ਧੰਨਵਾਦ ਕਰਨ ਆਇਆ, ਸਾਡੀ ਜ਼ਿੰਦਗੀ ਥੋੜਾ ਬਦਲ ਗਈ, ਚਾਹ ਚੜ ਗਿਆ, ਖੁਸ਼ੀ ਹੋਈ। ਬਸ ਤੁਸੀਂ ਵਧੀਆ ਜ਼ਿੰਦਗੀ ਜੀਓ, ਇਹ ਤੇ ਅੰਦਰੋਂ ਮੈਨੂੰ ਚਾਹ ਚੜ੍ਹਦਾ, ਖੁਸ਼ੀ ਹੁੰਦੀ ਵੇਖ ਵੇਖ ਕੇ। ਰਾਜੀ ਰਹੋ, ਚੜ੍ਹਦੀ ਕਲਾ ਚ ਰਹੋ, ਹੱਸਦੇ ਖੇਡਦੇ ਰਹੋ। ਤੁਹਾਡੇ ਸਭ ਦੀਆਂ ਮਨੋ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਚੰਗੀ ਮਨੋਕਾਮਨਾ ਰੱਖਿਓ, ਲਾਅ ਆਫ ਨੇਚਰ ਨੂੰ ਕੁਦਰਤ ਨੂੰ ਸਮਝ ਕੇ ਰੱਖਿਓ ਤੇ ਉਹਦੇ ਤੇ ਮੋਰਚਾ ਫਤਿਹ ਕਰਿਓ, ਫਿਰ ਜ਼ੋਰ ਲਾ ਦਿਓ ਪੂਰਾ, ਤੇ ਕਿਉਂ ਨੀ ਮੋਰਚੇ ਫਤਿਹ ਹੋਣਗੇ, ਹੈ ਜੀ, ਕਿਉਂ ਨੀ ਬਿਮਾਰੀਆਂ ਠੀਕ ਹੋਣਗੀਆਂ, ਕਿਉਂ ਨੀ ਰੋਗ ਠੀਕ ਹੋਣਗੇ। ਰਿਕੁਆਇਰਮੈਂਟਾਂ ਪੂਰੀਆਂ ਕਰਿਓ ਕੁਦਰਤ ਦੀਆਂ, ਨੇਚਰ ਦੀਆਂ, ਕਿੱਥੇ ਘਾਟਾ ਰਹਿ ਜਾਏਗਾ, ਕੋਈ ਘਾਟਾ ਨਹੀਂ ਰਹੇਗਾ, ਖੁਸ਼ ਰਹੋਗੇ ਸਦਾ, ਰਾਜੀ ਰਹੋਗੇ ਹਮੇਸ਼ਾ, ਚੜ੍ਹਦੀ ਕਲਾ ਚ ਰਹੋ, ਮਸਤ ਰਹੋ, ਕਾਇਮ ਰਹੋ, ਜ਼ਿੰਦਗੀ ਜਿਉਣ ਦਾ ਚੱਜ ਸਿੱਖੀਏ। ਹੁਣ ਮੈਂ ਸਮਾਪਤੀ ਕਰਦਾ, ਕੱਲ ਐਤਵਾਰ ਦਾ ਦੀਵਾਨ ਦਰਬਾਰ ਸਾਹਿਬ ਚ ਲੱਗੇਗਾ, ਜਿਨ੍ਹਾਂ ਨੇ ਜਾਣਾ ਜਾਣਾ ਹੈ, ਪ੍ਰਸ਼ਾਦ ਪਾਣੀ ਛਕ ਲਿਓ, ਜਿਨ੍ਹਾਂ ਨੇ ਸੌਣਾ ਹੈ ਇੱਥੇ ਰਹਿਣਾ ਹੈ, ਸੁਣੋ ਜਿਨ੍ਹਾਂ ਨੇ ਇੱਥੇ ਰਹਿਣਾ ਹੈ, ਆ ਕੂਲਰਾਂ ਦੇ ਥੱਲੇ ਇੱਥੇ ਹੀ ਗੱਦੇ ਸਿੱਟ ਦੇਣਗੇ, ਆਰਾਮ ਨਾਲ ਸੌ ਜਾਓ। ਇੱਥੇ ਬਾਹਰ ਬਾਥਰੂਮ ਨੇ ਬਣੇ ਹੋਏ ਵੱਡੇ ਵੱਡੇ, ਜਿਵੇਂ ਏਅਰਪੋਰਟ ਤੇ ਬਣੇ ਹੁੰਦੇ ਨਾ, ਇੱਦਾਂ ਬਣੇ, ਕਿੰਨੇ ਨਹਾਉਣ ਵਾਲੇ ਨੇ, ਕਿੰਨੇ ਬਾਥਰੂਮ ਟੋਇਲਟ ਬਣੀਆਂ ਆ ਨਾਲ। ਤੇ ਸਭ ਨੂੰ ਬੇਨਤੀ ਹੈ ਜਿਨ੍ਹਾਂ ਨੇ ਇੱਥੇ ਰਹਿਣਾ, ਕੂਲਰ ਚੱਲਣਗੇ ਸਾਰੀ ਰਾਤ, ਬੀਬੀਆਂ ਉੱਧਰ ਸੌਂ ਜਾਓ, ਭਾਈ ਇੱਧਰ ਸੌਂ ਜਾਓ, ਸਵੇਰੇ ਉੱਠੋ, ਨਹਾਓ ਧੋ ਤੇ ਲੰਗਰ ਦੇ ਵਿੱਚ ਜਾਓ, ਉੱਥੇ ਪ੍ਰਸ਼ਾਦ ਪਾਣੀ ਛਕੋ। ਜੇ ਸਵੇਰੇ ਨਿਕਲਣਾ ਹੋਇਆ ਤਾਂ ਠੀਕ ਹੈ, ਜੇ ਦੀਵਾਨ ਸੁਣ ਕੇ ਜਾਣਾ ਤਾਂ ਵੀ ਠੀਕ ਹੈ। ਕਈ ਤੇ ਸਾਡੇ ਬੜੇ ਪਿਆਰੇ ਸਿੱਖ ਨੇ, ਇੱਥੇ ਹੀ ਕਹਿਣਗੇ ਜੱਗ ਭਰ ਲਿਆ ਚਾਹ ਦਾ ਲੰਗਰ ਚੋਂ, ਸਿੱਧਾ ਹੀ ਜੱਗ ਇੱਥੇ ਆਉਂਦਾ ਹੁੰਦਾ, ਜਾਂ ਫਿਰ ਉਹ ਸਰਾਂ ਦੇ ਵਿੱਚ ਇੱਕ ਦੋ ਤੇ ਇਹਨਾਂ ਨੇ ਲੰਗਰੀ ਰੱਖੇ ਹੁੰਦੇ ਨੇ ਪੱਕੇ, ਵੀ ਤੂੰ ਗੇੜੇ ਲਈ ਚੱਲ, ਕਦੇ ਰੋਟੀਆਂ ਲਈ ਆ, ਕਦੇ ਸਾਡੇ ਲਈ ਚਾਹ ਲਈ ਹੈ, ਇੰਨੀ ਵੀ ਹਿੰਮਤ ਨਹੀਂ ਹੁੰਦੀ ਵੀ ਉੱਠ ਕੇ ਲੰਗਰ ਜਾ ਜਾਈਏ, ਪ੍ਰਸ਼ਾਦਾ ਪਾਣੀ ਛਕ ਲਈਏ। ਸੋ ਆਪਣਾ ਘਰ ਸਮਝਿਆ ਕਰੋ ਬਈ, ਜਿੰਨਾ ਕੁ ਸਮਾਂ ਬਣਦਾ ਕਰਿਆ ਕਰੋ। ਇੱਕ ਮੈਨੂੰ ਕਹਿੰਦਾ ਕਮਰੇ ਕੁਮਰੇ ਬਣਾ ਦਿਓ ਵਧੀਆ, ਹੋਰ ਬੜੀ ਲੋੜ ਪੈਂਦੀ, ਕਮਰੇ ਘੱਟ ਜਾਂਦੇ ਨੇ। ਮੈਂ ਕਮਰਾ 2 ਰੁਪਈਆਂ ਨਾਲ ਬਣ ਜਾਂਦਾ, 3-4 ਲੱਖ ਰੁਪਈਆ ਇੱਕ ਕਮਰੇ ਦੇ ਲੱਗ ਜਾਂਦਾ, ਪਰ ਲੋਕਾਂ ਨੂੰ ਕਰੀਏ ਕਿ ਲੋਕਾਂ ਨੂੰ ਇਹ ਹੈ ਵੀ ਇਹਨਾਂ ਕੋਲ ਤੇ ਪੈਸਾ ਹੀ ਬਹੁਤ ਹੈ। 5-4 ਜਣਿਆਂ ਨੇ ਮੈਨੂੰ ਜੁੱਤੇ ਲੈ ਦਿੱਤੇ, 5-7 ਨੇ ਗਲਾਂ ਵਾਲੇ ਲੈ ਦਿੱਤੇ, ਸਕਾਫ ਲੈ ਦਿੱਤੇ ਮਹਿੰਗੇ ਮਹਿੰਗੇ, ਹੈ ਬਈ। ਤੇ ਲੋਕਾਂ ਦੇ ਦਿਮਾਗ ਚ ਇਹ ਵੀ ਇਹਨਾਂ ਕੋਲ ਤੇ ਯਾਰ ਪੈਸਾ ਹੀ ਬਹੁਤ ਹੈ, ਵਾਧੂ ਪੈਸਾ। ਮੈਨੂੰ ਪੁੱਛਣਗੇ ਵਾਧੂ, ਮੈਂ ਫਿਰ ਕੱਲ੍ਹ ਤੋਂ ਮੈਂ ਕਿਹਾ ਯਾਰ ਭੜ ਬਣਿਆ ਬਣਿਆ ਹੀ ਸਹੀ, ਮੈਂ ਕਹਿੰਦਾ ਹਾਂਜੀ ਹਾਂ ਕੋਈ ਘੱਟ ਆਪਾਂ ਕੱਲ ਤੋਂ ਕਹੀਏ ਬਣੇ ਹੈਗਾ ਹੈਗਾ, ਪਰ ਫਿਰ ਕਹੋ ਯਾਰ ਅਸੀਂ ਬਾਜਾਂ ਵਾਲੇ ਦੇ ਪੁੱਤ ਹਾਂ, ਉਹਦੇ ਕਲਕੀਆਂ ਲਾਉਂਦਾ ਸੀ ਯਾਰ, ਕਿਹੜੀ ਗੱਲ ਕਰਦਾ, ਇੱਦਾਂ ਹੋਣਾ ਚਾਹੀਦਾ ਨਾ। ਫਿਰ ਮੈਂ ਕਿਹਾ ਠੀਕ ਹੈ ਜੇ ਗੱਪੇ ਚੱਲਦਾ ਤੇ ਚੱਲਣ ਦਿਓ, ਹੋਰਾਂ ਦੇ ਹੋਰ ਸਹੀ, ਸਾਡਾ ਇਹ ਸਹੀ ਵੀ ਬੜਾ ਪੈਸਾ ਜੀ ਬੜਾ ਪੈਸਾ, ਠੀਕ ਹੈ ਜਿਵੇਂ ਕਿਸੇ ਨੂੰ ਚੰਗਾ ਲੱਗਦਾ। ਉਹ ਤੇ ਜਿਹੜੇ ਸਾਡੇ ਮੈਨੇਜਮੈਂਟ ਕਰਨ ਵਾਲੇ ਬੰਦੇ ਉਹਨਾਂ ਨੂੰ ਪਤਾ, ਮੈਂ ਅੱਗੇ ਵੀ ਦੱਸਿਆ ਵੀ 80-80 ਲੱਖ ਦਾ ਕਰਜ਼ਾ ਸਾਡਾ ਸੌਦੇ ਵਾਲੇ ਦਾ ਹੀ ਹੋ ਜਾਂਦਾ ਸਾਲ ਦਾ ਦੇਣ ਵਾਲਾ, ਕਿੰਨਾ ਕਿੰਨਾ ਕਰਜ਼ਾ ਜਿਹੜਾ ਲਾਂਦੇ ਰਹੀਦਾ ਥੋੜਾ ਥੋੜਾ ਕਰਕੇ। ਬਾਕੀ ਚਲੋ ਉਹ ਤੇ ਤੁਹਾਨੂੰ ਪਤਾ ਹੀ ਹੈ, ਗੱਲਾਂ ਕਰਨ ਵਾਲਿਆਂ ਦੇ ਕਰੀ ਹੀ ਜਾਣੀਆਂ ਹੁੰਦੀਆਂ, ਜੇ ਇੱਧਰ ਨੂੰ ਕਰ ਲਓ ਤੇ ਤਾਂ ਨੀ ਖੁਸ਼, ਇੱਧਰ ਨੂੰ ਕਰ ਲਓ ਤਾਂ ਨੀ ਖੁਸ਼, ਇਹਨਾਂ ਨੇ ਤੇ ਕਦੇ ਖੁਸ਼ ਹੋਣਾ ਹੀ ਨਹੀਂ, ਆਪਾਂ ਸਾਰਿਆਂ ਨੂੰ ਖੁਸ਼ ਕਰ ਵੀ ਨਹੀਂ ਸਕਦੇ, ਹੈ ਕਿ ਨਹੀਂ। ਹੁਣ ਕਈ ਘਰ ਵਾਲੀਆਂ ਤੋਂ ਤੰਗ ਨੇ, ਕਹਿੰਦੇ ਬੋਲੀ ਜਾਂਦੀ ਬੋਲੀ ਜਾਂਦੀ, ਤੇ ਸਾਨੂੰ ਵੇਖੋ ਕਿੰਨੇ ਬੋਲਦੇ ਨੇ, ਤੂੰ ਇੱਕ ਤੋਂ ਤੰਗ ਹੈ ਸਾਨੂੰ ਕਿੰਨੇ ਬੋਲਦੇ। ਇੱਕੋ ਬੰਦਾ ਗਿਆ ਕਹਿੰਦਾ ਮੇਰੀ ਘਰ ਵਾਲੀ ਦੀ ਤਸਵੀਰ ਬਣਾ ਦੇ, ਕਹਿੰਦਾ ਬਣਾ ਦਿੰਦੇ ਆ, ਕਹਿੰਦੇ ਵਧੀਆ ਬਣਾਈ, ਕਹਿੰਦਾ ਵੱਟ ਕੱਢ ਤੂੰ, ਕਹਿੰਦਾ ਪੂਰੀ ਵਧੀਆ ਬਣਾਈ ਤਸਵੀਰ। ਕਹਿੰਦੇ ਤਸਵੀਰ ਇਹ ਜਿਹੀ ਬਣਾਓ ਵੀ ਮੂੰਹੋਂ ਬੋਲਣ ਲੱਗ ਜਾਓ। ਕਹਿੰਦਾ ਫਿਰ ਰਹਿਣ ਦੇ। ਕਹਿੰਦਾ ਜੇ ਤਸਵੀਰ ਮੂੰਹੋਂ ਬੋਲੂ ਬੋਲਣ ਤੋਂ ਤੇ ਅੱਗੇ ਪਏ ਆ। ਕਹਿੰਦੇ ਮਹਾਂ ਤਾਂ ਮਗਰੋਂ ਲੱਥੀ ਅਮਰੀ ਹੈ ਤੂੰ। ਕਹਿੰਦਾ ਫਿਰ ਬੋਲਣ ਲੱਗ ਜੂ ਫਿਰ ਤੂੰ ਤਸਵੀਰ ਰਹਿਣੀ ਦੇ ਫਿਰ ਨੀ ਚਾਹੀਦੀ। ਪਰ ਬੋਲਿਆ ਕਰੋ ਭਾਈ ਜਦੋਂ ਕੋਈ ਛੱਡ ਛੁੱਟ ਕੇ ਤੁਰ ਜਾਂਦਾ ਫਿਰ ਕਿਹੜਾ ਜੀ ਲੱਗਦਾ ਹੈ। ਪਤਾ ਨੀ ਤੁਹਾਡਾ ਕਿੱਦਾਂ ਦਾ ਹਿਸਾਬ ਕਿਤਾਬ ਹੈ। ਆ ਜਿਹੜੀਆਂ ਬੀਬੀਆਂ ਘਰਾਂ ਚ ਉੱਚੀ ਉੱਚੀ ਬੋਲਦੀਆਂ ਨੇ ਨਾ ਘਰ ਇਹਨਾਂ ਨਾਲ ਹੀ ਸੋਹਣੇ ਲੱਗਦੇ ਹੈ। ਮੇਰੀ ਮਾਂ ਹੈ ਘਰ ਚ ਜਿੰਨਾ ਚਿਰ ਹੈਗੀ ਹੈ ਮੈਂ ਫੋਨ ਕਰਦਾ। ਜਿੱਦਣ ਮੇਰੀ ਮਾਂ ਨਾ ਰਹੀ ਮੈਨੂੰ ਪਤਾ ਮੈਂ ਉਸ ਘਰ ਵਿੱਚ ਫੋਨ ਕਿਹਨੂੰ ਕਰਨਾ। ਸਮਝਦੇ ਤੇਰੇ ਘਰ ਵਾਲੀ ਘਰ ਹੈ ਚਾਰ ਵਾਰੀ ਫੋਨ ਕਰਦਾ ਜਦੋਂ ਨਾ ਰਹੀ ਕਿਹਨੂੰ ਕਰਨਾ। ਇਸ ਕਰਕੇ ਐਵੇਂ ਹੀ ਲੱਗਦਾ ਹੁੰਦਾ ਬੋਲਣ ਵਾਲੇ ਬੋਲਣ ਵਾਲਿਆਂ ਬਿਨਾਂ ਵੀ ਨਹੀਂ ਜੀ ਲੱਗਦਾ। ਜਿੱਦਣ ਬੋਲਣ ਵਾਲੇ ਛੱਡ ਕੇ ਤੁਰ ਜਾਂਦੇ ਨਾ ਫਿਰ ਨੀ ਜੀ ਲੱਗਦਾ। ਇਹ ਬੀਬੀਆਂ ਨਾਲ ਹੀ ਰੌਣਕ ਹੈ ਮਾਵਾਂ ਨਾਲ ਰੌਣਕ ਹੈ। ਜਿਹੜੀਆਂ ਘਰ ਦੀਆਂ ਰੀੜ ਦੀਆਂ ਹੱਡੀਆਂ ਹੁੰਦੀਆਂ ਨਾ ਬੀਬੀਆਂ ਉਹਨਾਂ ਨਾਲ ਹੀ ਘਰ ਦੀ ਰੌਣਕ ਹੁੰਦੀ ਹੈ। ਇਸ ਕਰਕੇ ਬੀਬੀਓ ਚੱਕ ਦਿਓ ਫੱਟੇ ਬੋਲਿਆ ਕਰੋ ਬੋਲੀ ਚੱਲਿਆ ਕਰੋ ਚੁੱਪ ਨਾ ਕਰਿਆ ਸੰਗ ਬਾਲਿਆ ਕਰੋ ਬੋਲ ਬੋਲ ਕੇ। ਹੁਣ ਤੇ ਮੈਂ ਤੁਹਾਨੂੰ ਪ੍ਰਮੋਟ ਕਰਤਾ ਪੂਰਾ ਵੀ ਬੀਬੀਆਂ ਬੋਲਦੀਆਂ ਵਧੀਆ ਲੱਗਦੀਆਂ। ਬਸ ਤੁਸੀਂ ਚੰਗਾ ਚੰਗਾ ਬੋਲੋ ਤੇ ਖੁਸ਼ ਰਹੋ। ਠੀਕ ਹੈ ਜੀ ਗੱਲ। ਚਲੋ ਹੁਣ ਪੜੀਏ ਆਪਾਂ। ਟਾਈਮ ਕਿੰਨਾ ਹੋ ਗਿਆ? 11 ਵੱਜ ਗਏ ਸਵਾ ਦੋ ਘੰਟੇ ਵੇਖੋ ਲੰਘ ਗਏ। ਅਜੇ ਗਰਮੀ ਸੀ ਤੇ ਠੰਡ ਜੀ ਹੁੰਦੀ ਨਾ ਤੇ ਬਸ ਫਿਰ ਆਪਾਂ ਲੱਗੇ ਹੀ ਰਹਿਣਾ ਸੀ। ਸ਼ਰਾਬੀਆਂ ਨੂੰ ਠੰਡ ਜੀ ਚ ਚਾਅ ਜਿਹਾ ਚੜ ਜਾਂਦਾ ਵੀ ਅੱਜ ਠੰਡ ਜੀ। ਠੰਡ ਚ ਦੀਵਾਨ ਦਾ ਨਜ਼ਾਰਾ ਹੀ ਬੜਾ ਆਉਂਦਾ। ਪਰ ਆਓ ਰਲ ਕੇ ਲਾ ਲਈਏ। ਮਨ ਦਾ ਮੌਸਮ ਕਾਇਮ ਹੈ ਕਿ ਨਹੀਂ? ਮਨ ਦਾ ਮੌਸਮ ਕਿਵੇਂ ਹੈ? ਬਸ ਇਹੀ ਕਾਇਮ ਰੱਖਿਓ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਹਾਰਾਜ ਜਾਣਗੇ ਫਿਰ ਚੱਲਾਂਗੇ, ਗੁਰੂ ਗ੍ਰੰਥ ਸਾਹਿਬ ਜਾਣਗੇ ਫਿਰ ਚੱਲਾਂਗੇ ਬਈ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ
ਪਾਇਆ ਸਹਿਜ ਸਿੱਧੀ ਮਨ ਦੀਆਂ ਵਰਤਾਈਆਂ
ਆਗਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਿਆ ਆਈ
ਸਭੋ ਤਾਂ ਗਾਵੋ ਹਰੀ ਤੇਰਾ ਮਨ ਦੀ ਵਰਸਾਇਆ
ਹੈ ਨਾਨਕ ਆਨੰਦ ਹੋਆ ਸਤਿਗੁਰੂ ਕਾ ਸ਼ਬਦ ਰੋ ਪਿਆਰੋ ਸੱਚ ਰਸ ਪਗ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ
ਔਰ
ਕਰਮ ਮਾਇਆ ਤੂੰ ਜਿਨ ਕੋ ਸੇ ਨਾਮ ਹਰ ਕੇ ਲਗੇ ਪੁਰਿਆ
ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਖੁਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦਿਖ ਚਲਾਈ ਤੇ ਗਵਾਹੀ ਦੇਖਣ ਜਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤੇ ਆਵੇ ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰੇ ਆਈ ਦੇਈ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਪਵਾਹੇ ਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਫਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਮਹਾਨ ਕਿਰਪਾ ਕੀਤੀ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਵਰ ਦੁਆਰ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਨਾਲ ਜਥਿਆਂ ਵੱਲੋਂ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਮਤ ਦੀਆਂ ਵਿਚਾਰਾਂ ਹੋਈਆਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਆਪ ਜੀ ਦੇ ਦਰ ਘਰ ਦੇ ਸੇਵਕ ਅਨੂਪ ਸਿੰਘ ਲਖਵੀਰ ਸਿੰਘ ਪਰਮਿੰਦਰ ਸਿੰਘ ਐਨ ਪੀ ਸਿੰਘ ਬਲਜਿੰਦਰ ਸਿੰਘ ਗਗਨਦੀਪ ਸਿੰਘ ਲਖਵਿੰਦਰ ਸਿੰਘ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤ ਦੀ ਸੋਝੀ ਬਖਸ਼ਣੀ ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਸਹੀ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਦਿੱਤਾ ਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੋ ਕਹੋ ਟਲ ਗੁਰ ਸੇਵੀਐ ਸਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰਪੁਰਾ ਪੇਟਿਓ ਬਡ ਪਾਗੀ ਜਾ ਕੋ ਅੰਤ ਨਾ ਪਾਰਾ ਵਾਰਾ ਕਰ ਗਹਿ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਹੁੜ ਨਾ ਸੰਕਟ ਦੁਆਰਾ ਨਾਨਕ ਸ਼ਰਨ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ਜਨਮ ਮਰਨ ਕਾਟੇ ਗੁਰਬਚਨੀ ਬਹੁੜ ਨਾ ਸੰਕਟ ਦੁਆਰਾ ਨਾਨਕ ਸ਼ਰਨ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਬੇਨਤੀ, ਗੁਰੂ ਸਾਹਿਬ ਜੀ ਜਾਣਗੇ ਫਿਰ ਆਪਾਂ ਸਾਰੀਆਂ ਸੰਗਤਾਂ ਨੇ ਜਾਣਾ। ਸੋ ਆਪੋ ਆਪਣੀ ਜਗ੍ਹਾ ਤੇ ਬੈਠੋ, ਸਵਾਮੀ ਰਾਮ ਜੀ ਉਹਨਾਂ ਦਾ ਭਾਈ ਸਾਹਿਬ ਜੀ ਸਨਮਾਨ ਕਰਨਗੇ। ਪਿੰਡ ਮਿਆਲ ਕਲਾਂ ਤੋਂ ਸਰਬਜੀਤ ਸਿੰਘ, ਜਸਕਰਨ ਸਿੰਘ, ਵਰਿੰਦਰ ਸਿੰਘ, ਸੋ ਇਹਨਾਂ ਨੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਨੇ। ਬੋਲੇ ਸੋ ਨਿਹਾਲ ਭਾਈ ਸਤਿਗੁਰ ਸਿੰਘ ਜੀ, ਉਹ ਵੀ ਸਨਮਾਨ ਪ੍ਰਾਪਤ ਕਰਨ ਭਾਈ ਸਾਹਿਬ ਜੀ ਕੋਲੋਂ। ਬੋਲੇ ਸੋ ਨਿਹਾਲ ਪਿੰਡ ਮਿਆਲ ਕਲਾਂ ਤੋਂ ਸਰਬਜੀਤ ਸਿੰਘ, ਜਸਕਰਨ ਸਿੰਘ, ਵਰਿੰਦਰ ਸਿੰਘ, ਪਿੰਡ ਕੈਂਪਰ ਤੋਂ ਮੱਖਣ ਸਿੰਘ। ਸੋ ਜਿੱਥੇ ਆਵਾਜ਼ ਸੁਣਦੇ ਹੋਣ ਉਹਨਾਂ ਨੂੰ ਬੇਨਤੀ, ਉਹ ਆ ਕੇ ਸਨਮਾਨ ਪ੍ਰਾਪਤ ਕਰਨ। ਸਰਬਜੀਤ ਸਿੰਘ ਬੋਲੇ ਸੋ ਨਿਹਾਲ, ਜਸਕਰਨ ਸਿੰਘ, ਵਰਿੰਦਰ ਸਿੰਘ, ਪਿੰਡ ਕੈਂਪਰ ਤੋਂ ਮੱਖਣ ਸਿੰਘ ਬੋਲੇ ਸੋ ਨਿਹਾਲ। ਸੋ ਆਪ ਸਾਰੀਆਂ ਸੰਗਤਾਂ ਅਰਦਾਸ ਲਈ ਸਾਵਧਾਨ ਹੋ ਜਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿਨਾਮ ਵਾਹਿਗੁਰੂ ਸਤਿਨਾਮ